ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰਾਣਾ ਰਾਉ ਨ ਕੋ ਰਹਾ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੈ ਧੀਰ ਪਤਿਤ ਪਾਵਨ ਭਗਤ ਵਿਸ਼ਲ ਕਿਰਪਾ ਨਿਧਾਨ ਰਾਜਾਨ ਰਾਜ ਭਾਣਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਦ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਤਸੰਗਤ ਜੀ, ਆਪ ਸਤਸੰਗਤ ਜੀ ਮਾਤਾ ਜੀ ਦੀ ਯਾਦ ਦੇ ਵਿੱਚ ਪਹਿਲੀ ਬਰਸੀ ਦੇ ਸੰਬੰਧ ਵਿੱਚ ਆਪ ਇਕੱਤਰ ਹੋਏ ਹੋ। ਪਿਛਲੇ ਦਿਨਾਂ ਤੋਂ ਸਹਿਜ ਪਾਠ ਉਹਨਾਂ ਦੇ ਸੰਬੰਧ ਵਿੱਚ ਪ੍ਰਾਰੰਭ ਉਹਨਾਂ ਦੇ ਪਰਿਵਾਰ ਨੇ ਕਰਵਾਇਆ ਸੀ ਅਤੇ ਉਹਨਾਂ ਨੇ ਸਤਸੰਗਤ ਜੀ ਅੱਜ ਸੁਬਾਹ ਭੋਗ ਪਾਏ ਹਨ ਅਤੇ ਸੋ ਸਤਸੰਗ ਇਸ ਵਕਤ ਭੋਗ ਪਾਇਆ, ਉਪਰੰਤ ਸਹਿਜ ਪਾਠ ਦੇ ਭੋਗ ਪਾਇਆ, ਉਪਰੰਤ ਦਾਸ ਨੂੰ ਹੁਕਮ ਹੋਇਆ ਹੈ ਜੋ ਸੱਚ ਹੈ ਸੱਚ 'ਤੇ ਆਪਾਂ ਕੁਝ ਵਿਚਾਰ ਕਰਨੀ ਹੈ, ਕਿਉਂਕਿ ਜਿਸ ਸਮਾਗਮ 'ਤੇ ਆਪਾਂ ਇਕੱਤਰ ਹੋਏ ਹਾਂ ਇਹ ਸੱਚ ਹੈ। ਮਰਨਾ ਸੱਚ ਹੈ, ਜੀਣਾ ਝੂਠ ਹੈ, ਇਹਦੇ 'ਤੇ ਕੁਝ ਵਿਚਾਰ ਕਰਨੀ ਹੈ ਮੌਤ ਦੇ ਵਿਸ਼ੇ 'ਤੇ ਵੀ ਮਨੁੱਖ ਕਿਉਂ ਆਉਂਦਾ ਹੈ, ਸੰਸਾਰ ਤੋਂ ਕਿਸ ਤਰ੍ਹਾਂ ਜਾਂਦਾ ਹੈ, ਸਾਨੂੰ ਉਹ ਕਾਰਜ ਕਿਹੜੇ ਕਿਹੜੇ ਕਰਨੇ ਚਾਹੀਦੇ ਹਨ ਜਿਹਦੇ ਨਾਲ ਅਸੀਂ ਸਾਡਾ ਜੀਵਨ ਸਫਲਾ ਹੋ ਸਕੇ। ਇਸ ਤੋਂ ਪਹਿਲਾਂ ਦਾਸ ਵਿਚਾਰ ਕਰੇ, ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਮਾਤਾ ਪ੍ਰਕਾਸ਼ ਕੌਰ ਦੇ ਪਹਿਲੀ ਬਰਸੀ ਦੇ ਸੰਬੰਧ ਦੇ ਵਿੱਚ ਸਾਰੇ ਇਕੱਤਰ ਹੋਏ ਹੋਏ ਹਾਂ, ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰਮੁਖਾਂ ਨੇ ਦੱਸਿਆ ਹੈ, ਉਹਨਾਂ ਦੇ ਦਮਾਦ ਭਾਈ ਇਕਬਾਲ ਸਿੰਘ, ਉਹਨਾਂ ਦਾ ਪੁੱਤਰ ਭਾਈ ਦਵਿੰਦਰ ਸਿੰਘ। ਸੋ ਇਹਨਾਂ ਨੇ ਸਾਧ ਸੰਗਤ, ਕਿਉਂ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਆਪਣੇ ਪੂਰਵਜਾਂ ਜੋ ਆਪਣੇ ਬਜ਼ੁਰਗ ਹਨ ਸੰਸਾਰ ਤੋਂ ਚਲੇ ਜਾਂਦੇ ਆ, ਉਹਨਾਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਸੁਖਮਨੀ ਸਾਹਿਬ ਦੇ ਵਿੱਚ, ਮਹਾਰਾਜ ਕਥਨ ਕਰਦੇ ਹਨ, ਬਿਰਦ ਭਇਆ ਉੱਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਪਹਿਲਾਂ ਕੀਤਾ ਹੈ ਸੁਖਮਨੀ ਸਾਹਿਬ ਦੇ ਵਿੱਚ ਕਿ ਇਹ ਜਿਹੜਾ ਮਨੁੱਖ ਹੈ ਹੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਬਚਨ ਕੀਤਾ ਹੈ, ਗੁਰਬਾਣੀ ਉਚਾਰੀ ਸੁਖਮਨੀ ਸਾਹਿਬ ਦੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਜਦੋਂ ਮਨੁੱਖ ਇਸ ਸੰਸਾਰ 'ਤੇ ਆਉਂਦਾ ਹੈ ਭਰ ਜੋਗਨ ਭੋਜਨ ਸੁੱਖ ਸੂਦ, ਜਦੋਂ ਜਵਾਨੀ ਬਚਪਨ ਦੇ ਵਿੱਚ ਬਾਲ ਵਿਵਸਥਾ ਤੁਝ ਪਿਆਰੇ ਦੂਧ, ਭਰ ਜੋਗਨ ਭੋਜਨ ਸੁੱਖ ਸੂਦ, ਬਿਰਦ ਪਾਇਆ ਉੱਪਰ ਸਾਖ ਸੈਨ ਮੁੱਖ ਪਿਆਓ ਬੈਠ ਕੋ ਦੈਨ। ਫਿਰ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਹੈ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜ। ਮਨੁੱਖ ਸੰਸਾਰ 'ਤੇ ਆ ਗਿਆ ਹੈ, ਜਨਮ ਲੈ ਲਿਆ ਹੈ, ਮਾਂ ਪਿਓ ਬੜੇ ਖੁਸ਼ ਹੋਏ, ਸਾਰੇ ਖੁਸ਼ੀਆਂ ਹੋਈਆਂ, ਜੇ ਧੀ ਆ ਗਈ ਹੈ ਉਹਦੇ ਵਾਸਤੇ ਸਤਿ ਸੰਗਤ ਜੀ ਦੋਵੇਂ ਇੱਕ ਹੀ ਹਨ, ਜੇ ਪੁੱਤਰ ਆ ਗਿਆ ਧੀ ਆ ਗਈ ਹੈ, ਧੀ ਨਾ ਆਵੇ ਤਾਂ ਸੰਸਾਰ ਵਾਧੇ ਵਧੇਗਾ ਕਿੱਦਾਂ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਭ ਅਰਦਾਸਾਂ ਕਰਦੇ ਹਾਂ, ਇਸ ਕਰਕੇ ਸਤਿ ਸੰਗਤ ਜੀ ਸਤਿਗੁਰੂ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਵੀ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਇਸੇ ਤਰ੍ਹਾਂ ਸਤਿ ਸੰਗਤ ਜਦੋਂ ਆਨੰਦ ਕਾਰਜ ਹੁੰਦਾ ਹੈ, ਜਦੋਂ ਪੜ੍ਹਾਉਣਾ ਹੁੰਦਾ ਹੈ, ਜਦੋਂ ਇਸੇ ਤਰ੍ਹਾਂ ਅੰਮ੍ਰਿਤ ਸੰਸਕਾਰ ਹੁੰਦਾ ਹੈ, ਸੰਸਕਾਰ ਹਨ ਸਾਰੇ, ਅੰਤਮ ਸੰਸਕਾਰ ਇਹਨਾਂ ਨੇ ਗੁਰਮੁਖਾਂ ਪਿਆਰਿਆਂ ਨੇ ਜਿਹੜੇ ਸਤਿ ਸੰਗਤ ਮਾਤਾ ਜੀ ਪਿਛਲੇ ਸਾਲ ਚੜ੍ਹਾਈ ਕਰ ਗਏ ਸਨ ਉਹਨਾਂ ਦੇ ਸੰਬੰਧ ਵਿੱਚ ਸਹਿਜ ਪਾਠ ਪ੍ਰਾਰੰਭ ਕੀਤੇ, ਉਪਰੰਤ ਭੋਗ ਪਏ ਹਨ। ਸੋ ਸਾਧ ਸੰਗਤ ਜੀ ਸਾਰੇ ਆਪਾਂ ਇਕੱਤਰ ਹੋਏ ਹਾਂ ਇਹ ਵਿਚਾਰ ਕਰਨ ਵਾਸਤੇ ਕਿ ਅਰਦਾਸ ਕਰਨ ਵਾਸਤੇ ਮਾਤਾ ਜੀ ਨੂੰ ਸਤਿਗੁਰੂ ਜੀ ਆਵਾਗਮਨ ਦੇ ਚੱਕਰ ਚੋਂ ਬਚਾ ਦਿਓ, ਆਪ ਆਪਣੇ ਚਰਨਾਂ ਦੇ ਵਿੱਚ ਉਹਨਾਂ ਦਾ ਨਿਵਾਸ ਬਖਸ਼ੋ। ਮਾਤਾ ਜੀ ਭਾਈ ਇਕਬਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਧਾਰੀ ਸਨ, ਸੁਗੁਰਮੁਖੋ ਜਿਹਨੇ ਅੰਮ੍ਰਿਤ ਛਕ ਲਿਆ ਹੈ ਗੁਰੂ ਵਾਲਾ ਬਣ ਗਿਆ, ਉਹਦੀ ਤਾਂ ਪੱਕੀ ਗਰੰਟੀ ਹੈ ਨਾ, ਹੋਰ ਕਿਤੇ ਜਾ ਹੀ ਨਹੀਂ ਸਕਦਾ। ਕੋਈ ਗੁਨਾਹ ਹੋਇਆ ਹੋਊਗਾ ਵੱਖਰੀ ਗੱਲ ਹੈ, ਲੇਕਿਨ ਜਿਹੜੇ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋਵੇਗਾ, 84 ਦੇ ਗੇੜੇ 'ਚ ਤੇ ਕਦੀ ਨਹੀਂ ਜਾਵੇਗਾ। ਦਸਵੇਂ ਪਾਤਸ਼ਾਹ ਨੇ ਬਚਨ ਕਿਹਾ ਹੈ ਕਿ ਗੁਰਸਿੱਖਾ ਜੇ ਅੰਮ੍ਰਿਤ ਛੱਕ ਲੈਂਦਾ ਹੈ, ਤਿਆਰ ਅੰਮ੍ਰਿਤ ਤਿਆਰ ਹੋ ਜਾਂਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਗਿਆ ਛੱਕ ਲਿਆ, ਉਸੇ ਵਕਤ ਹੀ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝ। ਧਰਮ ਰਾਜਾ ਕਾਗਜ਼ ਪਾੜ ਦਿੰਦਾ ਹੈ, ਗੁਰੂ ਘਰ ਦੇ ਵਿੱਚ ਉਹਦਾ ਲੇਖਾ ਹੋ ਜਾਂਦਾ ਹੈ, ਉਸ ਦਿਨ ਤੋਂ ਗੁਰੂ ਘਰ ਦੇ ਵਿੱਚ ਉਹਦਾ ਜਨਮ ਹੋ ਜਾਂਦਾ ਹੈ, ਸਾਰੀ ਜ਼ਿੰਦਗੀ ਗੁਰਸਿੱਖਾ ਨਿਤਨੇਮ ਸੱਤਾਂ ਬਾਣੀਆਂ ਦਾ ਕਰੀ ਜਾ, ਝੂਠ ਨਾ ਬੋਲ, ਸਿਮਰਨ ਕਰ, ਨਾਮ ਜਪ, ਤੂੰ ਸਿੱਧਾ ਕਲਗੀ ਧਰ ਪਿਤਾ ਕਹਿੰਦੇ ਮੇਰੇ ਕੋਲ ਆਵੇਗਾ। ਸੋ ਇਹ ਤੇ ਗਰੰਟੀ ਹੈ ਨਾ ਕਿ ਮਾਤਾ ਜੀ ਕਿਸੇ ਪਾਸੇ ਨਹੀਂ ਜਾ ਸਕਦੇ, ਕਿਉਂਕਿ ਕਲਗੀ ਧਰ ਪਿਤਾ ਦੇ ਖੰਡੇ ਬਾਟੇ ਦਾ ਉਹਨਾਂ ਅੰਮ੍ਰਿਤ ਛਕਿਆ ਹੋਇਆ ਸੀ। ਹੁਣ ਆਪਾਂ ਵਿਚਾਰ ਕਰਨੇ ਹੈ, ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿਆਲਕੋਟ ਗਏ ਹਨ, ਉਹਨਾਂ ਨੇ ਵੇਖਿਆ ਮਰਦਾਨਿਆਂ ਇੱਥੇ ਵੇਖੀ ਹਾਂ, ਪੈਸੇ ਦਾ ਇੱਕ ਸੱਚ ਅਤੇ ਪੈਸੇ ਦਾ ਝੂਠ ਲੈ ਲੈ, ਬਾਜ਼ਾਰ ਦੇ ਵਿੱਚੋਂ ਖਰੀਦ ਕੇ ਆਈ ਮਹਾਰਾਜ, ਇਹ ਅਨੋਖਾ ਜਿਹਾ ਹੀ ਸੌਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਾ ਇੱਥੇ ਵੇਖੀਏ ਭਲਾ ਕਿੰਨਾ ਕੋਈ ਰੱਬ ਨੂੰ ਸਿਮਰਨ ਕਰਨ ਵਾਲਾ ਮਨੁੱਖ ਹੈ। ਸਾਰਿਆਂ ਨੇ ਸਾਧ ਸੰਗਤ ਸਾਰੀਆਂ ਹੱਟੀਆਂ 'ਤੇ ਚਲੇ, ਕਹਿੰਦੇ ਸਾਡੇ ਕੋਲ ਸੌਦਾ ਹੈ ਨਹੀਂ, ਪਰ ਮੂਲਾ ਖੱਤਰੀ ਸੀ ਸਾਧ ਸੰਗਤ ਜੀ, ਉਹਨੇ ਵੇਖਿਆ ਕਿ ਦੋ ਪੈਸੇ ਆ ਰਹੇ ਹਨ, ਲਾਲਚ ਸੀ, ਕਾਗਜ਼ ਉੱਤੇ ਲਿਖ ਦਿੱਤਾ ਮਰਨਾ ਸੱਚ ਅਤੇ ਜਿਉਣਾ ਝੂਠ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਵਿਖਾਇਆ ਹੈ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ ਮਰਦਾਨਿਆਂ ਹੀ ਸੋਚਿਆ ਸੀ ਇੱਥੇ ਕੋਈ ਨਹੀਂ, ਹਮਜਾ ਗਾਉਂ ਸੀ ਹੈ ਜਿਹੜਾ ਸਾਧ ਸੰਗਤ ਜੀ ਸਾਰੇ ਸ਼ਹਿਰ ਨੂੰ ਖਰਾਬ ਕਰੀ ਜਾਂਦਾ ਸੀ, ਢਾਹੀ ਜਾਂਦਾ ਸੀ, ਪਰ ਇੱਥੇ ਤਾਂ ਇਸੇ ਤਰ੍ਹਾਂ ਬਹੁਤ ਜ਼ਿਆਦਾ ਇਹ ਇੱਕ ਗੁਰੂ ਅਕਾਲ ਪੁਰਖ ਨੂੰ ਮਿਲਿਆ ਹੋਈ ਵੀ ਰੂਹ ਕੋਈ ਹੈ, ਉਹਨੂੰ ਬੁਲਾ ਕੇ ਲੈ ਗਿਆ। ਗੁਰੂ ਸਾਹਿਬ ਜੀ ਨੇ ਉਹਨੂੰ ਬੁਲਾਇਆ ਹੈ, ਬੁਲਾ ਕੇ ਸਾਧ ਸੰਗਤ ਨੂੰ ਸੰਗਤ ਕਰਾਈ, ਪਰ ਉਹ ਜਿਹੜਾ ਲਾਲਚ ਸੀ ਇੱਕ ਗੱਲ ਕਿ ਮਰਨਾ ਸੱਚ ਅਤੇ ਜਿਉਣਾ ਝੂਠ, ਸਿਰਫ ਉਹ ਦੋ ਪੈਸਿਆਂ ਕਰਕੇ ਸੀ। ਵਾਕਿਆ ਗੱਲ ਵੀ ਉਹ ਸੱਚੀ ਕਹਿ ਗਿਆ ਕਿ ਮਰਨਾ ਸੱਚ ਹੈ, ਕਿਉਂ ਅਸੀਂ ਸੱਚ ਤੋਂ ਬੜਾ ਭੱਜਦੇ ਹਾਂ, ਅਸੀਂ ਮੌਤ ਦਾ ਨਾਮ ਵੀ ਦੂਜਾ ਰੱਖ ਲੈਂਦੇ ਹਾਂ। ਕੋਈ ਚੜ੍ਹਾਈ ਕਰ ਗਿਆ, ਕਹਿੰਦੇ ਫਲਾਣੇ ਮਰ ਗਿਆ, ਇਹ ਬਚਨ ਨਾ ਕਹੀਂ ਕਿਤੇ। ਜੇ ਬਜ਼ੁਰਗ ਕਿਸੇ ਨੂੰ ਵੀ ਕਹਿ ਦਿਓ ਬਜ਼ੁਰਗੋ ਤੁਸੀਂ ਤਾਂ ਚੜ੍ਹਾਈ ਕਰ ਜਾਣਾ, ਲੈ ਧੋਣੇ ਮੈਨੂੰ ਮਰਿਆ ਭਾਲਦਾ, ਮੈਂ ਤਾਂ ਜੇ ਬੜਾ ਚਿਰ ਜੀਣਾ। ਕਹਿਣ ਦਾ ਭਾਵ ਹੈ ਮਨੁੱਖ ਸੱਚ ਨੂੰ ਛੱਡ ਕੇ ਝੂਠ ਵਾਲੇ ਪਾਸੇ ਚੱਲਦਾ ਹੈ, ਕਿਉਂਕਿ ਜਿਹੜਾ ਵੀ ਮਨੁੱਖ ਜੇ ਬਜ਼ੁਰਗ ਅਵਸਥਾ ਦੇ ਵਿੱਚ ਕੋਈ ਹੈ, ਉਹਨੇ ਆਪਣੀ ਜਵਾਨੀ ਦੀ ਗੱਲ ਸੋਚਣੀ ਹੈ, ਜੇ ਜਵਾਨ ਆ ਤੇ ਉਹਨੇ ਸਾਧ ਸੰਗਤ ਕੁਝ ਬਚਪਨ ਦੀਆਂ ਗੱਲਾਂ ਵੀ ਸੋਚਣੀਆਂ, ਪਛਾਣ ਨੂੰ ਉਹਨੇ ਜਾਣਾ, ਨਾ ਕਿ ਗਾਂਹ ਨੂੰ ਵਰਤੀ ਜਾਣੀ। ਗੁਰਮਤ ਕਹਿ ਰਹੀ ਹੈ, ਗੁਰੂ ਸਾਹਿਬ ਦੀ ਗੁਰਬਾਣੀ ਕਹਿ ਰਹੀ ਹੈ, ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿਜ ਵਿਹਾ ਵਾਰ ਬਹੁੜ ਨਾ ਹੋਈ ਜਨ ਬੜਾ। ਫੇਰ ਤੇਰਾ ਜਨਮ ਮੁੜ ਕੇ ਨਹੀਂ ਜੀਵ ਹੋਵੇਗਾ, ਜੇ ਅੱਗੇ ਨੂੰ ਤੁਰੇਗਾ ਤਾਂ, ਜਿੱਦਾਂ ਬਾਬਾ ਫਰੀਦ ਜੀ ਕਹਿੰਦੇ ਹਨ, ਫਰੀਦਾ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂ, ਅੱਗਾ ਹੁਣ ਨੇੜਾ ਆ ਗਿਆ, ਅੱਗੇ ਬਾਰੇ ਸੋਚਣਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ, ਨਾਮ ਜਪਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਜੀ ਨੇ ਨਾਵੇਂ ਮਹੱਲੇ ਦੇ ਸਲੋਕ ਵੀ ਆਪ ਜੀ ਨੇ ਸੁਣੇ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਸਿਰ ਕੰਪਿਓ ਪਾਗ ਡਾਗਮਾ ਗਾ ਨੈਣ ਜੋਤ ਤੇ ਹੀਨ, ਕਹੋ ਨਾਨਕੇ ਵਿਧ ਭਈ ਤਾਉ ਨਾ ਰਸ ਲੀਨ। ਕਹਿੰਦੇ ਹੁਣ ਵੀ ਨੀ ਅਜੇ ਹਰੀ ਦਾ ਰਸ ਲੈ ਰਿਹਾ, ਅਜੇ ਹੁਣ ਵੀ ਪਰਮਾਤਮਾ ਨਾਲ ਸਿਮਰਨ ਨਹੀਂ ਕਰ ਰਿਹਾ ਤੂੰ, ਅਜੇ ਹੁਣ ਵੀ ਤੂੰ ਇਸੇ ਤਰ੍ਹਾਂ ਦੂਜੇ ਪਾਸੇ ਤੁਰਿਆ ਫਿਰਦਾ, ਗੁਰੂ ਵਾਲਾ ਨਹੀਂ ਬਣ ਸਕਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਦੁਨੀਆਂ ਦੇ ਉੱਤੇ ਰਾਣਾ ਰਾਓ ਨਾ ਕੋਰਾ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਆਪਣੀ ਆਪਣੀ ਵਾਰੀ ਤੇ ਹਰ ਮਨੁੱਖ ਨੇ ਚਲੇ ਜਾਣਾ ਹੈ। ਇਸ ਕਰਕੇ ਗੁਰਮੁਖੋ ਸਤਿਗੁਰੂ ਜੀ ਦੀ ਗੁਰਬਾਣੀ ਇਹ ਕਥਨ ਕਰਦੀ ਹੈ, ਪ੍ਰਾਣੀ ਨੂੰ ਦੱਸਿਆ ਸਾਨੂੰ ਉਪਦੇਸ਼ ਦਿੱਤਾ ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ, ਬੰਦਿਆ ਬੰਦਾ ਬਣ ਜਾ, ਬੰਦਿਆ ਬੰਦਾ ਬਣ ਜਾ, ਕਿਉਂਕਿ ਬੰਦੇ ਨੂੰ ਹੀ ਕਿਉਂ ਕਿਹਾ ਬੰਦਾ ਬਣ ਜਾ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ ਬਚਨ ਕੀਤਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿੰਦਾ। ਸਦਾ ਹੀ ਉਹ ਸਾਧ ਸੰਗਤ ਲੋਕ ਪਚਾਰਾ ਹੀ ਕਰਦਾ, ਪਰਚਾਉਣੀਆਂ ਕਰ ਰਿਹਾ ਆਪਣੀ, ਉਹ ਕਦੀ ਵੀ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ। ਇਸ ਕਰਕੇ ਸਾਧ ਸੰਗਤ ਬੰਦੇ ਨੂੰ ਕਿਹਾ ਬੰਦਿਆ ਤੂੰ ਬੰਦਾ ਬਣ ਜਾ। ਜੇ ਸਾਧ ਸੰਗਤ ਜੀ ਇੱਕ ਵੇਖੀਏ, ਪੰਜ ਤਰ੍ਹਾਂ ਦੇ ਜੀਵ ਹਨ, ਪਸ਼ੂ ਹਨ, ਜਿਹਨਾਂ ਪੰਜਾਂ ਦੇ ਪੰਛੀ ਪਸ਼ੂ ਤੇ ਜੀਵ, ਇਹਨਾਂ ਦੇ ਵਿੱਚ ਜਿਸ ਤਰ੍ਹਾਂ ਪੰਜ ਸਾਧ ਸੰਗਤ ਜੀ ਵਿਸ਼ੇ ਹਨ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਇਹ ਪੰਜ ਵਿਸ਼ੇ ਹੁੰਦੇ ਆ ਮਨੁੱਖ ਦੇ ਵਿੱਚ, ਤੇ ਪੰਜਾਂ ਵਿਸ਼ਿਆਂ ਦੇ ਇੱਕ ਇੱਕ ਵਿਸ਼ੇ ਦਾ ਮਾਲਕ ਇਹਨਾਂ ਦੇ ਵਿੱਚ ਹੈ, ਜਿਹੜਾ ਸਾਧ ਸੰਗਤ ਭਰਿੰਗ ਹੈ ਭੌਰਾ, ਇਹਨੂੰ ਸਿਰਫ ਦ੍ਰਿਸ਼ਟੀ ਦਾ ਵਿਸ਼ਾ ਹੈ, ਰੂਪ ਦਾ ਵਿਸ਼ਾ ਹੈ। ਜਦੋਂ ਅੱਗੇ ਜੋਤ ਵੇਖਦਾ ਹੈ, ਲਾਟ ਵੇਖਦਾ, ਉਹਨੂੰ ਸੁੰਦਰ ਲੱਗਦੀ, ਉਹਦੇ ਉੱਤੇ ਪੈ ਜਾਂਦਾ,
ਉਹਨੂੰ ਆਪਣੀ ਮੌਤ ਦੀ ਆਪਣੇ ਸਰੀਰ ਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਇਸ ਕਰਕੇ ਉਹ ਆਪਣਾ ਜੀਵਨ ਗਵਾ ਬਹਿੰਦਾ। ਗੁਰਬਾਣੀ ਵਿੱਚ ਕਥਨ ਆਉਂਦਾ ਹੈ ਤੇ ਜਿਹੜਾ ਭੌੜਾ ਹੈ ਫੁੱਲ ਤੇ ਬਹਿੰਦਾ ਹੈ, ਭ੍ਰਿੰਗ ਜਿਹੜਾ ਹੈ ਸਾਧ ਸੰਗਤ ਜੀ ਜਿਹਨੂੰ ਆਪਾਂ ਭੁਮੱਕੜ ਕਹਿੰਦੇ ਨੇ, ਭ੍ਰਿੰਗ ਜਿਹੜਾ ਹੈ ਸਾਧ ਸੰਗਤ ਉਹ ਆਣ ਕੇ ਇਹਦੇ ਉੱਤੇ ਕੁਰਬਾਨ ਹੋ ਜਾਂਦਾ ਹੈ ਲਾਟ ਤੇ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਹਾਥੀ ਜਿਹੜਾ ਉਹਨੂੰ ਸਪਰਸ਼ ਦਾ ਵਿਸ਼ਾ ਹੈ, ਉਹ ਜਦੋਂ ਕਾਲ ਬੂਸਤ ਕੀ ਬੂਤ ਕੀ ਹਸਤਨੀ ਮਨ ਬੌਰਾ ਰੇ, ਕਾਲ ਬੂਤ ਦੀ ਹਸਤਨੀ ਬਣਾ ਕੇ ਕਾਨਿਆਂ ਦੇ ਵਿੱਚ ਟੋਆ ਕੱਢਦੇ ਆ, ਜਦੋਂ ਉਦਾਂ ਦੀ ਚੀਕ ਮਾਰਦੇ ਉਹ ਸਪਰਸ਼ ਕਰਨ ਵਾਸਤੇ ਆਉਂਦਾ ਹੈ ਤੇ ਉਹ ਵਿੱਚ ਹੋ ਡਿੱਗ ਪੈਂਦਾ ਟੋਏ ਚ ਤੇ ਉਹ ਕੁੰਡਾ ਸਹਿਣਾ ਪੈਂਦਾ ਸਾਰੀ ਜ਼ਿੰਦਗੀ ਉਹਨੂੰ। ਇਸੇ ਤਰ੍ਹਾਂ ਪਰਵਸ ਹੋ ਗਿਆ, ਮੱਛੀ ਨੂੰ ਜ਼ਬਾਨ ਦਾ ਰਸ ਹੈ, ਮੱਛੀ ਕੁੰਡੀ ਦੇ ਉੱਤੇ ਮਾਹੀਗੀਰ ਜਿਹੜਾ ਮੱਛੀਆਂ ਨੂੰ ਪਕੜਨ ਵਾਲਾ ਹੈ ਮਾਸ ਲਾ ਕੇ ਕੁੰਡੀ ਛੱਡਦਾ ਹੈ, ਉਹਨੇ ਕੁੰਡੀ ਨਹੀਂ ਵੇਖੀ ਉਹਨੇ ਮਾਸ ਵੇਖਿਆ, ਜ਼ਬਾਨ ਦਾ ਰਸ ਹੋਣ ਕਰਕੇ ਤੇ ਗੁਰਮੁਖੋ ਉਹ ਖਾਈ ਗਈ ਹੈ ਤੇ ਉਹ ਮੌਤ ਦੇ ਘਾਟ ਉਤਰ ਗਈ ਹੈ। ਇਸੇ ਤਰ੍ਹਾਂ ਭ੍ਰਿੰਗ ਤੇ ਪਤੰਗਾ ਤੇ ਇਸੇ ਤਰ੍ਹਾਂ ਜਿਹੜਾ ਸਾਧ ਸੰਗਤ ਜੀ ਭੌੜਾ ਜਿਹੜਾ ਫੁੱਲਾਂ ਦੀ ਖੁਸ਼ਬੂ ਲੈਂਦਾ ਹੈ, ਕੌਲ ਦੇ ਫੁੱਲ ਦੀ ਜਦੋਂ ਖੁਸ਼ਬੂ ਲੈਂਦਾ ਹੈ ਉਹਨੂੰ ਸੁਗੰਧੀ ਦਾ ਵਿਸ਼ਾ ਹੈ, ਜਦੋਂ ਖੁਸ਼ਬੂ ਲੈਂਦਾ ਲੈਂਦਾ ਇੰਨਾ ਮਸਤ ਹੋ ਜਾਂਦਾ ਹੈ, ਕੌਲ ਦੇ ਫੁੱਲ ਦੇ ਵਿਚਕਾਰ ਇੱਕ ਕੰਡਾ ਹੁੰਦਾ ਹੈ ਉਹ ਕੰਡੇ ਦੇ ਵਿੱਚ ਵੱਜਦਾ ਹੈ, ਉਹਦੇ ਛਾਤੀ ਵਿੱਚ ਵਿੰਨੀ ਜਾਂਦੀ ਹੈ ਪਰ ਉਹਨੂੰ ਪਰਵਾਹ ਕੋਈ ਨਹੀਂ ਕਿਉਂਕਿ ਖੁਸ਼ਬੂ ਦੇ ਨਾਲ ਉਹ ਐਸਾ ਮਸਤ ਹੋ ਜਾਂਦਾ ਹੈ। ਫਿਰ ਜਦੋਂ ਸੂਰਜ ਛਿਪ ਜਾਂਦਾ ਹੈ ਉਹ ਕੌਲ ਜਿਹੜਾ ਬੰਦ ਹੋ ਜਾਂਦਾ ਹੈ, ਸਵੇਰੇ ਜਿਹੜਾ ਗਾਂਧੀ ਆਉਂਦਾ ਜਿਹੜਾ ਸਾਧ ਸੰਗਤ ਜੀ ਜਿਸ ਤਰ੍ਹਾਂ ਸੁਗੰਧੀਆਂ ਬਣਾਉਣ ਵਾਲਾ ਉਹ ਕੌਲ ਦਾ ਫੁੱਲ ਲੈ ਜਾਂਦਾ ਹੈ, ਵਿੱਚੇ ਪੀੜਿਆ ਜਾਂਦਾ ਆਪਣਾ ਉਮਰ ਗਵਾ ਬੈਠਾ, ਜੀਵਨ ਗਵਾ ਬੈਠਾ। ਭੌਰਾ, ਪਤੰਗਾ, ਹਾਥੀ, ਮੱਛੀ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਇਹ ਜਿਹੜਾ ਵਿਸ਼ਾ ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਸ਼ਬਦ ਦਾ ਵਿਸ਼ਾ ਹੈ ਹਰਨ ਨੂੰ, ਹਰਨ ਜਿਹੜਾ ਹਰਨ ਨੂੰ ਪਕੜਨ ਵਾਲੇ ਜਿਹੜੇ ਜੀਵ ਹਨ ਜਿਹੜੇ ਮਨੁੱਖ ਹਨ ਸ਼ਿਕਾਰੀ ਹਨ ਉਹ ਘੜੇ ਦੇ ਉੱਤੇ ਸਾਧ ਸੰਗਤ ਜੀ ਇੱਕ ਚਮੜਾ ਮੜਦੇ, ਚਮੜਾ ਮੜ ਕੇ ਉਹਦੇ ਵਿੱਚ ਇੱਕ ਸ਼ੇਕ ਕਰਦੇ ਆ, ਸ਼ੇਕ ਕਰਕੇ ਉਹਦੇ ਵਿੱਚ ਜਿਹੜੀ ਆਪਣਾ ਮੋਰ ਦਾ ਖੰਭ ਹੁੰਦਾ ਹੈ ਨਾ ਉਹਨੂੰ ਉਹਦੇ ਵਿੱਚ ਉਹਦੀ ਜਦੋਂ ਕੱਢਦੇ ਉਹਨੂੰ ਘੰਡੇ ਹੇੜੀ ਦੀ ਆਵਾਜ਼ ਕਹਿੰਦੇ। ਜਦੋਂ ਉਹ ਆਵਾਜ਼ ਹਰਨ ਸੁਣਦਾ ਹੈ ਨਾ ਉਹਨੂੰ ਸ਼ਬਦ ਦਾ ਵਿਸ਼ਾ ਹੈ, ਉਹਦੇ ਲਾਗੇ ਆਣ ਕੇ ਸਿਰ ਹੀ ਸੁੱਟ ਪੈਂਦਾ ਹੈ ਤੇ ਸ਼ਿਕਾਰੀ ਭਾਵੇਂ ਨੂੰ ਰੱਖ ਲੈ ਭਾਵੇਂ ਮਾਰ ਲੈ ਇੱਕ ਵਾਰੀ ਆਪਣੀ ਜਵਾਨ ਗਵਾ ਜਵਾਨੀ ਆਪਣੇ ਭਾਵ ਉਮਰ ਗਵਾ ਦਿੱਤੀ ਹੈ। ਕਹਿਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਕਿ ਪੰਜ ਜਿਹੜੇ ਵਿਸ਼ੇ ਹਨ ਇਹ ਵੱਖਰੇ ਵੱਖਰੇ ਇਹਨਾਂ ਜੀਵਾਂ ਨੂੰ ਚਿੰਬੜੇ ਹੋਏ ਆ, ਆਪਣਾ ਜੀਵਨ ਬਲੀਦਾਨ ਭਾਵ ਕੇ ਗਵਾ ਦਿੰਦੇ ਆ, ਪਰ ਮਹਾਰਾਜ ਕਹਿੰਦੇ ਪੰਜ ਰੋਗ ਅਸਾਧ ਜਾਮ ਹੈ ਤਾਂ ਕਿ ਕੇਤ ਕਿਆਸ। ਪੰਜ ਰੋਗ ਮਨੁੱਖ ਦੇ ਵਿੱਚ ਆ, ਸ਼ਬਦ ਦਾ ਵੀ ਹੈ, ਸਪਰਸ਼ ਦਾ ਵੀ ਹੈ, ਰਸ ਦਾ ਵੀ ਹੈ, ਰੂਪ ਦਾ ਵੀ ਹੈ ਤੇ ਇਸੇ ਤਰ੍ਹਾਂ ਗੰਧ ਦਾ ਵੀ ਹੈ, ਇਹ ਸਾਰੇ ਵਿਸ਼ੇ ਇੱਕ ਮਨੁੱਖ ਦੇ ਵਿੱਚ ਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬੰਦਿਆ ਤੂੰ ਬੰਦਾ ਬਣ ਜਾ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਅਸੀਂ ਵਿਚਾਰ ਇਸ ਕਰਕੇ ਕਰਦੇ ਹਾਂ ਕਿ ਜਿਹੜਾ ਜੀਵ ਇਸ ਸੰਸਾਰ ਤੋਂ ਚਲੇ ਗਿਆ ਉਹ ਤੇ ਗੁਰੂ ਵਾਲਾ ਬਣ ਕੇ ਚਲੇ ਗਿਆ, ਭਾਈ ਉਹਨੂੰ ਤੇ ਸਤਿਗੁਰੂ ਨੇ ਰਹਿਮਤ ਕਰ ਦਿੱਤੀ, ਗੁਰੂ ਵਾਲਾ ਜੋ ਹੋ ਗਿਆ ਕਿ ਗੁਰੂ ਦੀ ਮਰਜ਼ੀ ਹੈ ਜਿੱਦਾਂ ਮਰਜ਼ੀ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਦੀ ਜ਼ਿੰਮੇਵਾਰੀ ਹੋ ਜਾਂਦੀ, ਆਪ ਸਤਿਗੁਰੂ ਰਹਿਮਤਾਂ ਕਰਦੇ ਹੈ। ਜਿਹੜੇ ਅਸੀਂ ਗੁਰੂ ਦੇ ਕੋਲ ਨਹੀਂ ਗਏ, ਅਸੀਂ ਸਿਮਰਨ ਨਹੀਂ ਕਰ ਰਹੇ, ਅਸੀਂ ਇਹਨਾਂ ਪੰਜਾਂ ਵਿਸ਼ਿਆਂ ਨੂੰ ਇੱਕ ਪਾਲਤੂ ਜਾਨਵਰਾਂ ਦੀ ਤਰ੍ਹਾਂ ਪਾਲਿਆ ਹੋਇਆ। ਪਾਲਤੂ ਕੁੱਤਾ ਪਾਲਿਆ ਹੁੰਦਾ, ਕਈਆਂ ਨੇ ਪਾਲਤੂ ਜਾਨਵਰ ਪਾਲੇ ਹੁੰਦੇ ਆ ਤੇ ਉਹਨਾਂ ਨੂੰ ਸਾਧ ਸੰਗਤ ਜੀ ਪੂਰਾ ਉਹਨੂੰ ਖੁਰਾਕ ਦਿੰਦੇ ਆ। ਇਸੇ ਤਰ੍ਹਾਂ ਅਸੀਂ ਹਉਮੈ ਪਾਲੀ, ਅਹੰਕਾਰ ਕ੍ਰੋਧ ਪਾਲਿਆ ਹੋਇਆ ਹੈ। ਜੇ ਕਿਸੇ ਚੰਗੀ ਚੀਜ਼ ਪਿਆਰੀ ਚੀਜ਼ ਲੱਗੇ ਉਹਨੂੰ ਕੋਈ ਤੋੜ ਦੇਵੇ ਫਿਰ ਮਨੁੱਖ ਨੂੰ ਕ੍ਰੋਧ ਆ ਜਾਂਦਾ ਹੈ। ਮੋਹ ਜਿਹੜਾ ਹੈ ਜੇ ਔਰਤ 'ਚ ਪੈ ਜੇ ਵਿਸ਼ਈ ਹੋ ਜਾਂਦਾ ਹੈ, ਬੱਚਿਆਂ 'ਚ ਪੈ ਜੇ ਤੇ ਸਾਸ ਨੂੰ ਲਾਲਚੀ ਹੋ ਜਾਂਦਾ ਹੈ, ਬਹੁਤਾ ਉਹਨਾਂ ਵਾਸਤੇ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਵੀ ਮੈਂ ਉਹਨਾਂ ਵਾਸਤੇ ਹਾਂ, ਮੈਂ ਹੀ ਕਮਾ ਕੇ ਦੇਣਾ, ਉਹਨਾਂ ਦੀ ਪ੍ਰਾਪਤ ਹੈ ਜਾਂ ਨਹੀਂ ਹੈ। ਇਸ ਤਰ੍ਹਾਂ ਪੰਜੇ ਵਿਕਾਰ ਜਿਹੜੇ ਹਨ ਤੇ ਪੰਜੇ ਵਿਸ਼ੇ ਆ ਇੱਕ ਮਨੁੱਖ ਦੇ ਵਿੱਚ ਆ। ਤੇ ਮਹਾਰਾਜ ਜੇ ਕਿਤੇ ਇੱਕ ਚੋਰ ਘਰ ਦੇ ਵਿੱਚ ਲੱਗ ਜਾਵੇ ਨਾ ਤੇ ਗੁਰਮੁਖੋ ਇੱਕ ਚੋਰ ਘਰ ਦਾ ਕੱਖ ਨਹੀਂ ਛੱਡਦਾ, ਜਿਹੜੇ ਪੰਜ ਚੋਰ ਲੁੱਟ ਰਹੇ ਇਸ ਸਰੀਰ ਨੂੰ ਅੰਦਰੋਂ ਅੰਤਸ਼ ਕਰਨ ਦੇ ਵਿੱਚ ਬੈਠੇ ਹੋਏ ਆ, ਕਦੀ ਵਿਸ਼ੇ ਸਤਾਉਂਦੇ ਆ, ਕਾਮ ਸਤਾਉਂਦਾ ਹੈ, ਕਦੀ ਕ੍ਰੋਧ ਆ ਜਾਂਦਾ ਹੈ, ਕਦੀ ਲਾਲਚ ਆ ਜਾਂਦਾ, ਲੋਭ ਆ ਜਾਂਦਾ ਹੈ, ਕਦੀ ਮੋਹ ਪੈ ਜਾਂਦਾ ਹੈ ਤੇ ਸਾਫ ਸੁਥਰਾ ਕਦੀ ਹੰਕਾਰ ਹੋ ਜਾਂਦਾ ਆਪਣੇ ਵੱਡੇ ਪੁਣੇ ਦਾ, ਆਪਣੇ ਤਕੜੇ ਦਾ, ਆਪਣੇ ਸਰੀਰ ਦਾ, ਆਪਣੀ ਚੜ੍ਹਦੀ ਕਲਾ ਦਾ ਤੇ ਆਪਣੇ ਆਪ ਦਾ ਹੰਕਾਰ ਹੋ ਜਾਂਦਾ ਹੈ। ਇਹ ਪੰਜ ਜਿਹੜੇ ਵਿਸ਼ੇ ਹਨ ਇਹਨਾਂ ਤੋਂ ਉੱਪਰ ਉੱਠਣਾ ਪੈਣਾ ਹੈ ਤੇ ਤਾਂ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਜਨਮ ਤੇਰਾ ਜੀਵ ਤੇਰਾ ਸਫਲਾ ਹੋ ਜਾਵੇਗਾ। ਅਗਾਹਾਂ ਤੂੰ ਤਰਾਂਗ ਪਿੱਛਾ ਫੇਰਨਾ ਮੋਢੜਾ, ਨਾਨਕ ਸਿੱਝ ਅਵੇਹਾ ਵਾਰ, ਬੋੜਨਾ ਹੋਈ ਜਨਮੜਾ। ਕਹਿੰਦੇ ਅੱਗੇ ਨੂੰ ਤੁਰਿਆ ਜਾ, ਅੱਗੇ ਨੂੰ ਵੇਖੀ ਜਾ ਕਿ ਮੈਂ ਹੁਣ ਇਸ ਵਕਤ ਮੈਂ ਇੰਨੀ ਉਮਰ ਹੋ ਗਈ ਹੈ, ਮੈਂ ਇਸ ਉਮਰ ਦੇ ਵਿੱਚ ਕੋਈ ਭਲਾ ਕੰਮ ਕੀਤਾ, ਮੈਂ ਇਸ ਉਮਰ ਦੇ ਵਿੱਚ ਕੋਈ ਗੁਰੂ ਦਾ ਨਾਮ ਲਿਆ, ਸਤਿਗੁਰ ਦਾ ਸਿਮਰਨ ਕੀਤਾ, ਕਦੀ ਸੰਗਤ ਕੀਤੀ ਹੈ, ਕਦੀ ਜੂਠੇ ਭਾਂਡੇ ਸੰਗਤ ਵਿੱਚ ਮਾਂਜੇ ਹੈ, ਕਦੀ ਸੰਗਤ ਦੀ ਸੇਵਾ ਕੀਤੀ ਹੈ। ਸੋ ਸਾਧ ਸਿੰਘ ਇਹ ਵਿਚਾਰਾਂ ਕਰਨੀਆਂ ਬੰਦੇ ਨੂੰ ਬੰਦੇ ਬਣਨ ਵਾਸਤੇ, ਮਾਰ ਕਰ ਬੰਦੇ ਤੂੰ ਬੰਦਗੀ ਜਿਸ ਚਿਰ ਘੱਟ ਮੈਂ ਸਾ, ਜਿੰਨਾ ਚਿਰ ਤੇਰੇ ਘੱਟ ਸਰੀਰ ਦੇ ਵਿੱਚ ਸਵਾਸ ਹਨ ਉਹਨਾਂ ਚਿਰ ਜੀਵ ਤੂੰ ਬੰਦਗੀ ਕਰ। ਬੰਦਾ ਅਸਲ ਉਹ ਹੈ ਜਿਹੜਾ ਬੰਦ ਬੰਦ ਕਰਕੇ ਜੁੜ ਜਾਂਦਾ, ਆਪਣੇ ਟੋਟੇ ਟੋਟੇ ਅੰਦਰ ਆਤਮਾ ਦੇ ਕਰ ਲੈਂਦਾ, ਗੁਰੂ ਸਾਹਿਬ ਤੋਂ ਨਿਸ਼ਾਵਰ ਕਰ ਦਿੰਦਾ। ਬੰਦਾ ਉਹ ਹੈ ਜਿਹੜਾ ਗੁਰੂ ਸਾਹਿਬ ਦੇ ਨਾਲ ਜੁੜ ਜਾਂਦਾ ਤੇ ਸਾਧ ਸਿੰਘ ਆਪਣੇ ਆਪ ਨੂੰ ਬੰਧਕ ਬਣਾ ਲੈਂਦਾ। ਕਿੰਨਾ ਚ ਗੁਰੂ ਦੀ ਮਰਿਆਦਾ ਦੇ ਵਿੱਚ ਬੰਧਕ ਬਣਾਉਂਦਾ, ਨਾ ਕਿ ਵਿਸ਼ਿਆਂ ਵਿਕਾਰਾਂ ਦੇ ਵਿੱਚ। ਅਸੀਂ ਉਹ ਜਿਸ ਤਰ੍ਹਾਂ ਵਿਕਾਰ ਪਾਲਤੂ ਕੁੱਤਿਆਂ ਦੀ ਤਰ੍ਹਾਂ ਪਾਲੇ, ਜਾਨਵਰਾਂ ਦੀ ਤਰ੍ਹਾਂ, ਉਹਨਾਂ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਬਹੁਤ ਆਉਂਦੇ, ਨਾ ਆਉਣ ਕਰਕੇ ਇਸ ਕਰਕੇ ਵੀ ਕਿਤੇ ਕੋਈ ਚੰਗੀ ਸਿੱਖਿਆ ਮਿਲ ਜਾਵੇ ਸਾਨੂੰ ਇਹ ਛੱਡਣੇ ਪੈ ਜਾਣ, ਕਿਤੇ ਇਹ ਨਾ ਹੋਵੇ ਚੰਗੀ ਸਿੱਖਿਆ ਮਿਲ ਜਾਵੇ ਤੇ ਸਾਨੂੰ ਛੱਡਣੇ ਪੈ ਜਾਣ, ਕੋਈ ਪ੍ਰਭਾਵ ਪੈ ਜਾਵੇ ਤਾਂ ਗੁਰੂ ਦੇ ਲਾਗੇ ਨਹੀਂ ਆਉਣਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਸਹਿਸਕ੍ਰਿਤ ਦੇ ਸਲੋਕਾਂ ਦੇ ਵਿੱਚ ਬਚਨ ਕੀਤਾ ਹੈ, ਕਾਮ ਦੇ ਬਾਰੇ, ਕ੍ਰੋਧ ਦੇ ਬਾਰੇ, ਮੋਹ ਦੇ ਬਾਰੇ, ਹੰਕਾਰ ਦੇ ਬਾਰੇ, ਲੋਭ ਦੇ ਬਾਰੇ। ਗੁਰਬਾਣੀ ਦੇ ਵਿੱਚ ਕਥਨ ਆਉਂਦਾ ਹੈ ਜਿਸ ਤਰ੍ਹਾਂ ਸਾਧ ਸਿੰਘ ਗੁਰੂ ਦੀ ਬਾਣੀ ਸੁਣਦੇ ਹਾਂ, ਆਪਾਂ ਸਤਿਗੁਰ ਦੇ ਕੋਲ ਆਉਂਦੇ, ਸਤਸੰਗਤ ਕਰਦੇ ਹਾਂ, ਰੰਗ ਲਾਗਤ 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 ਹੈ, ਰੰਗ ਲੱਗਦਾ ਜਾਂਦਾ ਹੈ, ਸੰਗਤ ਰੋਜ਼ ਕਰਨੀ ਹੈ। ਸੰਗਤ ਦਾ ਮਹੱਤਵ ਇੰਨਾ ਹੈ ਗੁਰਮੁਖੋ, ਕਿਸੇ ਮਾਤਾ ਨੇ ਆਪਣੇ ਪੁੱਤਰ ਨੂੰ ਚੋਰ ਬਣਾਇਆ, ਚੋਰ ਬਣਾਇਆ, ਪੁੱਤ ਚੋਰੀ ਕਰਿਆ ਕਰ, ਹੋਰ ਕੋਈ ਕੰਮ ਨਹੀਂ, ਚੋਰੀ ਕਰਿਆ ਕਰ। ਉਹ ਕਹਿੰਦਾ ਅੱਛਾ ਮਾਤਾ। ਮਾਤਾ ਕਹਿੰਦੀ ਫਿਰ ਇੱਕ ਗਰੀ ਜਦੋਂ ਗੁਰਦੁਆਰੇ ਜਾਂ ਮੰਦਰ ਦੇ ਲਾਗੂ ਦੀ ਜਾਂ ਧਾਰਮਿਕ ਕਿਸੇ ਵੀ ਅਸਥਾਨ ਦੇ ਲਾਗੂ ਦੀ ਕਿ ਕੰਨਾਂ ਚੁੰਗਲਾ ਲੈ ਲਿਆ ਕਰੇ। ਮਾਤਾ ਨੇ ਏਡੀ ਸੋਹਣੀ ਸਿੱਖਿਆ ਦਿੱਤੀ ਵੀ ਕਿਤੇ ਚੰਗੀ ਸਿੱਖਿਆ ਉਹਨੂੰ ਪੈ ਵੀ ਨਾ ਜਾਵੇ ਇਹਦੇ ਕੰਨਾਂ ਚ, ਮੈਂ ਤਾਂ ਇਹਦਾ ਜੀਵਨ ਗਾਲ ਹੀ ਦਿੱਤਾ। ਮਾਤਾ ਸਾਧ ਸੰਗਤ ਜੀ ਸੂਰਮਾ ਬਣਾ ਸਕਦੇ ਹੈ, ਮਾਤਾ ਹੀ ਭਗਤ ਬਣਾ ਸਕਦੇ ਹੈ, ਮਾਤਾ ਸਾਧ ਸੰਗਤ ਜੀ ਇਸੇ ਤਰ੍ਹਾਂ ਸਤਿਗੁਰ ਦਾ ਸਿਮਰਨ ਕਰਨ ਵਾਲਾ ਗੁਰੂ ਦਾ ਸਿੱਖ ਬਣਾ ਸਕਦੇ ਹੈ, ਕਿਉਂਕਿ ਮਾਤਾ ਨੂੰ ਹੀ ਇਹ ਗੱਲ ਕਹੀ ਹੈ, ਜਨਨੀ ਜਾਣ ਤੋ ਭਗਤ ਜਾਣ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਜ ਰਹੋ ਕਹੇ ਗਵਾਏ ਨੂਰ। ਕਿਉਂਕਿ ਜਨਨੀ ਭਗਤ ਜਾਣਦੀ ਹੈ, ਜਨਨੀ ਸੂਰਮਾ ਜਾਣ ਸਕਦੀ ਹੈ, ਜਨਨੀ ਸਾਧ ਸੰਗਤ ਇਸੇ ਤਰ੍ਹਾਂ ਦਾਤਾ ਜਣੇਗੀ, ਕਿਉਂਕਿ ਜਿਹੜੀ ਮਾਤਾ ਦੇ ਸੰਸਕਾਰ ਉਹ ਬੱਚਿਆਂ ਦੇ ਵਿੱਚ ਹੋਣਗੇ ਜ਼ਰੂਰ। ਜਿਹੜੀ ਮਾਤਾ ਦਾ 90% ਮਾਤਾ ਦਾ ਹਿੱਸਾ ਹੁੰਦਾ ਹੈ ਬੱਚੇ ਦੇ ਸਰੀਰ ਦੇ ਵਿੱਚ, ਸਾਧ ਸੰਗਤ ਪੂਰਾ, ਕਿਉਂਕਿ ਉਹਦੇ ਰਕਤ ਦੇ ਨਾਲ, ਉਹਦੇ ਖੂਨ ਦੇ ਨਾਲ ਉਹਦਾ ਸਰੀਰ ਬਣਦਾ ਹੈ, ਉਹਦੇ ਸੰਸਕਾਰਾਂ ਨਾਲ ਉਹਦਾ ਅੰਤਸ਼ਕਰਨ ਬਣਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹਿਤਾ, ਗੁਰਦੇਵ ਮਾਤਾ ਗੁਰਦੇਵ ਪਿਤਾ, ਪਰ ਉਸ ਮਾਤਾ ਨੇ ਉਹਨੂੰ ਚੋਰ ਬਣਾਉਣਾ ਸੀ, ਕਿਹਾ ਪੁੱਤਰ ਇਹਨਾਂ ਧਾਰਮਿਕ ਜਿਹੜੇ ਅਸਥਾਨ ਹਨ ਇਹਨਾਂ ਤੋਂ ਅੱਗੋਂ ਕੰਨਾਂ ਦੇ ਵਿੱਚ ਉਂਗਲਾਂ ਦੇ ਕੇ ਤੇ ਲੰਘ ਜਾ ਕਰੇ। ਇੱਕ ਦਿਨ ਐਸੀ ਗੱਲ ਹੋਈ, ਭੱਜਾ ਜਾ ਰਿਹਾ ਪੁਲਿਸ ਤੋਂ, ਕੰਨਾਂ ਦੇ ਵਿੱਚ ਉਂਗਲ ਲਈ ਹੈ, ਜਦੋਂ ਲਾਗੇ ਮੰਦਰ ਆ ਗਿਆ ਤੇ ਉਸ ਵਕਤ ਸਾਧ ਸੰਗਤ ਉਹਦੇ ਪੈਰ 'ਚ ਕੰਡਾ ਵੱਜ ਗਿਆ, ਕੰਡਾ ਕੱਢਣ ਲੱਗਿਆ ਇੱਕ ਗੱਲ ਇੰਨੀ ਸੰਗਤ ਦੀ ਇੱਕ ਗੱਲ ਪੈ ਗਈ ਕਿ ਜਿਹੜੀਆਂ ਪਰੀਆਂ ਹੁੰਦੀਆਂ ਉਹਨਾਂ ਦੇ ਪੈਰ ਨਹੀਂ ਹੁੰਦੇ, ਭਾਵ ਉਹਨਾਂ ਦੇ ਪਰੀਆਂ ਦੇ ਜਿਹੜੇ ਸਾਧ ਸੰਗਤ ਜੀ ਇਸ ਤਰ੍ਹਾਂ ਪਰਛਾਵਾਂ ਨਹੀਂ ਹੁੰਦੇ। ਜਦੋਂ ਇਹ ਗੱਲ ਵਿੱਚ ਸੁਣ ਕੇ ਸੁਣ ਲਈ ਉਹਨੇ, ਤੁਰਿਆ ਗਿਆ, ਫੜਿਆ ਗਿਆ, ਤੇ ਫਿਰ ਉਹ ਪੱਕਾ ਚੋਰ ਸੀ, ਪੱਕਾ ਚੋਰ ਹੋਣ ਕਰਕੇ ਬਕਿਆ ਨਾ। ਰਾਜੇ ਦੀ ਰਾਣੀ ਜਿਹੜੀ ਸੀ, ਉਹਨਾਂ ਰਾਣੀਆਂ ਨੇ ਆਖਿਆ ਵੀ ਅਸੀਂ ਇਹਨੂੰ ਬਕਾਉਣੀ ਆ, ਉਹ ਪਰੀਆਂ ਦਾ ਰੂਪ ਧਾਰਨ ਕਰਕੇ ਆਉਂਦੀਆਂ ਵੀ ਅਸੀਂ ਪਰੀਆਂ ਆਈਆਂ ਆਕਾਸ਼ੋਂ ਤੇ ਅਸੀਂ ਤੈਨੂੰ ਲੈ ਜਾਵਾਂਗੀਆਂ, ਤੈਨੂੰ ਅਸੀਂ ਇਸੇ ਤਰ੍ਹਾਂ ਬੇਸਤਾ ਬੜਾ ਕੁਛ ਉਹਨੂੰ ਦੱਸਿਆ ਤੇ ਤੂੰ ਦੱਸ ਦੇ ਕੀ ਚੋਰੀ ਕੀਤੀ ਕਿ ਨਹੀਂ ਕੀਤੀ। ਉਹ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ, ਗੱਲਾਂ 'ਚ ਆਣ ਕੇ ਦੱਸਣ ਲੱਗਾ, ਬਾਹਰੋਂ ਰੋਸ਼ਨਦਾਨ ਤੋਂ ਰੋਸ਼ਨੀ ਪਈ ਹੈ, ਰੋਸ਼ਨੀ ਉਹਨਾਂ ਜਨਾਨੀਆਂ ਦੇ ਪਈ ਹੈ, ਉਹਨਾਂ ਦਾ ਪਿੱਛੇ ਪਰਛਾਵਾਂ ਦਿਸ ਪਿਆ। ਜਦੋਂ ਪਰਛਾਵਾਂ ਦਿਸਿਆ ਤੇ ਸਾਧ ਸੰਗਤ ਜੀ, ਸੰਗਤ ਦਾ ਵੇਖ ਲਓ ਕਿੱਡਾ ਮਹੱਤਵ ਹੈ, ਇੱਕ ਘੜੀ ਆਧੀ ਘੜੀ ਆਧੀ ਹੁਣ ਤੇ ਆਧ ਭਗਤਨ ਛੇਤੀ ਗੋਸ਼ਟ ਜੋ ਕੀਨੇ ਸੋ ਲਾਭ, ਕਬੀਰ ਜੀ ਕਹਿੰਦੇ। ਕਬੀਰ ਜੀ ਸਾਧ ਸਿੰਘ ਗੁਰਬਾਣੀ ਵਿੱਚ ਕਥਨ ਆਉਂਦਾ, ਜਦੋਂ ਉਹਨੂੰ ਫਿਰ ਉਹਨੇ ਵੇਖਦਿਆ ਸਾਰ ਪਈ, ਉਹ ਦੱਸਣ ਲੱਗਾ ਸੀ, ਫਿਰ ਮੁਕਰ ਗਿਆ ਨਹੀਂ, ਕਹਿੰਦਾ ਮੈਂ ਤਾਂ ਕੀਤੀ ਨੇ ਉਹਨੂੰ ਛੱਡ ਦਿੱਤਾ। ਕਹਿੰਦਾ ਮਾਂ, ਤੇਰੀ ਸਾਰੀ ਜ਼ਿੰਦਗੀ ਦੀ ਸਿੱਖਿਆ ਨੇ ਮੈਨੂੰ ਚੋਰ ਬਣਾ ਦਿੱਤਾ ਹੈ, ਪਰ ਮੈਨੂੰ ਤੂੰ ਇਹ ਗੱਲ ਕਹੀ ਸੀ ਵੀ ਸੰਗਤ ਵਿੱਚ ਨਾ ਜਾਵੀਂ, ਕਿੱਡਾ ਵੱਡਾ ਮੇਰੇ ਨਾਲ ਪਾਪ ਕਮਾ ਰਹੀ ਸਾਂ, ਉਹ ਗੱਲ ਮੇਰੇ ਕੰਨਾਂ 'ਚ ਪਈ ਤੇ ਮੈਂ ਅੱਜ ਬਚ ਗਿਆ, ਜੇ ਸੰਗਤ ਵਿੱਚ ਮੈਂ ਜਾਂਦਾ ਹੁੰਦਾ ਤੇ ਮੈਂ ਇਹ ਪਾਪ ਨਾ ਕਰਦਾ, ਤੋਬਾ ਕਰ ਗਿਆ ਗਾਂ ਤੋਂ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਸਤਸੰਗਤ ਜਿਹੜੀ ਹੈ ਨਾ ਸਭ ਤੋਂ ਵੱਡੀ ਹੈ, ਸਤਸੰਗਤ ਵਿੱਚ ਬਹਿ ਕੇ ਜਦੋਂ ਅਸੀਂ ਵਿਚਾਰ ਕਰਦੇ ਹਾਂ, ਸੰਗਤ ਚਾਹਾਂਗੇ, ਫਿਰ ਗੁਰੂ ਸਾਹਿਬ ਜੀ ਕਹਿਣਗੇ ਇਹ ਕਾਮ ਨਰਕ ਵਿਸਰਾਮ ਬਹੁਤ ਜੋਨੀ ਪਰਮਾਤਮਾ ਹੈ। ਇਹ ਕਾਮਾਂ ਜਿਹੜੇ ਕਾਮ ਦੇ ਵਸੀਕਾਰ ਹੋ ਕੇ ਮਨੁੱਖ ਕਾਮੀ ਹੋ ਜਾਂਦੇ ਆ, ਵਿਭਚਾਰੀ ਹੋ ਜਾਂਦੇ ਆ ਤੇ ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ ਇਹ ਕਾਮ ਨਰਕ ਬਸਰਾਮ ਨੂੰ ਬਹੁਤ ਜੋਨੀ ਭਰਮਾਉਣਾ। ਇਹ ਕਾਮਾਂ ਤੂੰ ਨਰਕਾਂ ਦਾ ਭਾਗੀ ਕਰਦਾ ਜਿਹੜਾ ਮਨੁੱਖ ਤੇਰੀ ਸੰਗਤ ਕਰਦਾ ਹੈ। ਜਦੋਂ ਸੰਗਤ ਵਿੱਚੋਂ ਇਹ ਉਪਦੇਸ਼ ਮਿਲ ਗਿਆ ਫਿਰ ਉਹ ਕਾਮ ਤੋਂ ਬਚ ਸਕਦਾ ਹੈ। ਹੌਲੀ ਹੌਲੀ ਉਹਦੇ ਤੋਂ ਸਾਹ ਸਿੰਘ ਬਚੇਗਾ ਜ਼ਰੂਰ, ਸੰਗਤ ਜਦੋਂ ਕਰੇਗਾ। ਫਿਰ ਮਹਾਰਾਜ ਬਚਨ ਕਰਦੇ ਨੇ ਕਾਲ ਮੂਲ ਕ੍ਰੋਧ ਕਦਾਚ ਕਰਨਾ ਨਾ ਉਹ ਪਰਜਤ, ਕਹਿੰਦੇ ਕਾਲੇ ਮੂੰਹ ਵਾਲਿਆ ਕ੍ਰੋਧਾ ਤੇਰੇ ਵਿੱਚ ਥੋੜੀ ਜਿੰਨੀ ਵੀ ਦਇਆ ਹੈ। ਤੇ ਜਦੋਂ ਦਇਆ ਦੇ ਬਾਰੇ ਗੁਰੂ ਸਾਹਿਬ ਦੱਸਦੇ ਆ ਕਿ ਕਾਲੇ ਨੂੰ ਜਿਹੜਾ ਕ੍ਰੋਧ ਹੈ ਨਾ ਅੱਖਾਂ ਤੋਂ ਉਹਨਾਂ ਤੇ ਕੰਨਾਂ ਤੋਂ ਬੋਲਾ ਮਨੁੱਖ ਹੋ ਜਾਂਦਾ, ਕ੍ਰੋਧੀ ਹੋ ਜਾਂਦਾ ਹੈ। ਤੇ ਕਹਿੰਦਾ ਭਰਾਣ ਜੀ ਮੈਨੂੰ ਕੁਝ ਨਹੀਂ ਸੁਣਦਾ, ਮੈਨੂੰ ਕੁਝ ਦਿਸਦਾ ਨਹੀਂ ਹੈ। ਇਸ ਕਰਕੇ ਗੁਰਮੁਖੋ ਇਹ ਕ੍ਰੋਧ ਦੇ ਉੱਤੇ ਕੰਟਰੋਲ ਕਰਨ ਵਾਸਤੇ ਗੁਰੂ ਸਾਹਿਬ ਦੀ ਬਾਣੀ ਹੈ, ਸਿਮਰਨ ਹੈ, ਛਾਤੀ ਸ਼ੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ। ਜਦੋਂ ਇਹ ਉਪਦੇਸ਼ ਆਇਆ ਫਿਰ ਬਾਣੀ ਵੀ ਪੜਨ ਲੱਗ ਪਵੇਗਾ ਹੌਲੀ ਹੌਲੀ। ਸੰਗਤ ਦਾ ਅਸਰ ਹੁੰਦਾ ਹੈ ਗੁਰਮੁਖੋ, ਜਿਹੜੇ ਹਰ ਮਨੁੱਖ ਦੇ ਅੰਦਰ ਇੱਕ ਸ਼ੈਤਾਨ ਬੈਠਾ ਹੈ, ਹਰ ਮਨੁੱਖ ਦੇ ਅੰਦਰ ਇੱਕ ਇਨਸਾਨ ਬੈਠਾ, ਹਰ ਮਨੁੱਖ ਦੇ ਦੋ ਪਹਿਲੂ ਆ। ਜਿਸ ਤਰ੍ਹਾਂ ਮਾਨਵੀ ਅਚੇਤ ਤੇ ਸੁਚੇਤ ਆ, ਜਿਹੜਾ ਸੁਚੇਤ ਮਨ ਉਹ ਸੁਭਾਅ ਦਿਨ ਵੇਲੇ ਉਹ ਸਾਰਾ ਸਤਸੰਗ ਜੀ ਸੁਚੇਤ ਮਨ ਦੀ ਪਹਿਰਾ ਹੁੰਦਾ। ਅਚੇਤ ਮਨ ਜਿਹੜਾ ਜਦੋਂ ਰਾਤ ਨੂੰ ਸੌਂਦਾ ਹੈ ਅਚੇਤ ਮਨ ਹੈ। ਅਚੇਤ ਮਨ ਤੁਹਾਨੂੰ ਸੁਪਨੇ ਦੇ ਵਿੱਚ ਬੜੇ ਬੜੇ ਦੂਰ ਤੱਕ ਲੈ ਜਾਵੇਗਾ। ਮਨੁੱਖ ਦੇ ਅੰਤਸ਼ਕਰਨ ਦੇ ਵਿੱਚ ਪ੍ਰੀਤਤ ਨਾੜੀ ਹੈ ਇੱਕ, ਜਦੋਂ ਉਹਦੇ ਸਵਾਲ ਦਾ ਸੌਵਾਂ ਹਿੱਸਾ ਹੈ, ਜਦੋਂ ਉਹਦੇ ਵਿੱਚ ਉਹਦੀ ਜੀਵ ਕਲਾ ਜਾਂਦੀ ਹੈ, ਉੱਥੇ ਫਿਰ ਇੱਕ ਸੁਪਨਾ ਬਣਦਾ। ਇਸ ਕਰਕੇ ਜਿਹੜਾ ਅਚੇਤ ਮਨ ਉਹ ਇਧਰਲੇ ਪਾਸੇ ਖੜਦਾ। ਇਸ ਕਰਕੇ ਦੋ ਹੀ ਮਨੁੱਖ ਦੇ ਅੰਦਰ ਪਹਿਲੂ ਆ, ਸੱਚ ਤੇ ਝੂਠ, ਨੇਕੀ ਤੇ ਬਦੀ, ਸਾਧ ਸੰਗ ਇਨਸਾਨ ਤੇ ਸ਼ੈਤਾਨ। ਜੇ ਤੇ ਉਹ ਸ਼ੈਤਾਨ ਦੀ ਸੰਗਤ ਕਰਨ ਲੱਗ ਪੈਂਦਾ ਹੈ ਤੇ ਸਾਧ ਸੰਗਤ ਉਹਨੇ ਜੀਵਨ ਸਾਡਾ ਐਵੇਂ ਮਿਹਫਲ ਗਵਾ ਲਿਆ, ਉਹ ਫਿਰ ਸ਼ੈਤਾਨ ਦੀ ਸੰਗਤ ਕਰਦਾ ਕਰਦਾ ਬੁਰਿਆਈਆਂ ਕਰਨ ਲੱਗ ਪੈਂਦਾ ਹੈ, ਚੰਗਿਆਈਆਂ ਨੂੰ ਛੱਡ ਦਿੰਦਾ ਹੈ। ਚੰਗਿਆਈਆਂ ਛੱਡ ਕੇ ਸਾਧ ਸੰਗਤ ਫਿਰ ਬੁਰਿਆਈਆਂ ਵੱਲ ਜਦੋਂ ਚਲੇ ਜਾਂਦਾ ਹੈ ਮਨੁੱਖ, ਫਿਰ ਉਹਦਾ ਇਹ ਜਨਮ ਜਿਹੜਾ ਐਵੇਂ ਚਲੇ ਜਾਂਦਾ ਹੈ, ਐਵੇਂ ਜਨਮ ਗਵਾਚ ਜਾਂਦਾ ਹੈ ਉਹਦਾ। ਇਹ ਮਨ ਉਹ ਸੰਸਾਰ ਤੋਂ ਜਨਮ ਕੀ ਜਿਹਾ ਆਇਆ ਜਿਹਾ ਨਾ ਆਇਆ, ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਕਥਨ ਆਉਂਦਾ ਭੱਟਾਂ ਦੇ ਸਵਈਆਂ ਚ, ਗੁਰਬਿਨ ਭੋਰੇ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪਨ ਅਗਨ ਕਟੈ ਸਭ ਤੇਰੇ, ਗੁਰ ਨਾਇਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਾਵ ਨਾਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਗਤ ਸੰਸਾਰ ਮੈਂ। ਜੈ ਆਏ ਜੈ ਨਾ ਆਏ ਜਿਹਨੇ ਗੁਰੂ ਨੂੰ ਨਹੀਂ ਵੇਖਿਆ, ਜਿਹਨੇ ਗੁਰੂ ਦੀ ਸੰਗਤ ਨਹੀਂ ਕੀਤੀ, ਗੁਰੂ ਵਾਲਾ ਨਹੀਂ ਬਣ ਸਕਿਆ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇੱਥੇ ਕ੍ਰੋਧ ਦੇ ਬਾਰੇ ਕਹਿ ਦਿੱਤਾ, ਫਿਰ ਬਾਣੀ ਸੁਣਦਾ ਜਿਹੜਾ ਗੁਰਮੁਖ ਪਿਆਰਾ, ਕੁਝ ਠੰਡ ਪੈਂਦੀ ਹੈ। ਕਈ ਵਾਰ ਆਪਾਂ ਕਹਿੰਦੇ ਹਾਂ ਸੰਗਤ ਵਿੱਚ ਜਦੋਂ ਉਹਨੇ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ, ਘਰੋਂ ਭਾਵੇਂ ਕਿੱਡਾ ਦੁਖੀ ਆਇਆ ਹੋਵੇ, ਜਦੋਂ ਗੁਰੂ ਦੇ ਕੋਲ ਆਣ ਕੇ ਬੈਠ ਜਾਂਦਾ ਹੈ, ਸਾਧ ਸੰਗਤ ਜੀ ਅੱਜ ਦਾ ਵਾਤਾਵਰਨ ਆ ਨਾ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਪਵਿੱਤਰ ਕੀਤਾ ਹੋਇਆ ਹੈ। ਗੁਰੂ ਸਾਹਿਬ ਦੇ ਇਸ ਵਾਤਾਵਰਨ ਜਦੋਂ ਮਨੁੱਖ ਆ ਜਾਂਦਾ ਹੈ, ਉਦੋਂ ਉਹਨੂੰ ਚਿੰਤਾ ਦੂਰ ਹੋ ਕੇ ਸਕੂਨ ਮਿਲਦਾ ਹੈ, ਉਹਨੂੰ ਕੁਝ ਸੁੱਖ ਮਿਲਦਾ ਹੈ। ਫਿਰ ਉਹਨੂੰ ਸਾਧ ਸੰਗਤ ਜਿੰਨਾ ਵੀ ਦੁਖੀ ਹੋਵੇ ਆ ਗਿਆ, ਉਹਨੂੰ ਸੁੱਖ ਪ੍ਰਾਪਤ ਹੋਇਆ ਤੇ ਉਹਨੂੰ ਨੀਂਦ ਵੀ ਆ ਜਾਂਦੀ ਹੈ। ਇਹ ਦੋ ਤਰ੍ਹਾਂ ਨਾਲ ਨੀਂਦ ਆਉਂਦੀ ਹੈ ਸੰਗਤ ਦੇ ਵਿੱਚ, ਇੱਕ ਬਿਰਤੀ ਕੱਚੀ ਹੋਵੇ ਤਾਂ ਨੀਂਦ ਆਉਂਦੀ ਹੈ, ਪੱਕ ਜਾਂਦੀ ਜਦੋਂ ਬਿਰਤੀ ਉਦੋਂ ਬੰਦਾ ਸਾਵਧਾਨ ਹੋ ਕੇ ਹਰ ਚੀਜ਼ ਸੁਣਦਾ ਹੈ, ਗੁਣ ਗ੍ਰਾਹੀ ਹੋ ਜਾਂਦਾ ਹੈ, ਕਿਉਂਕਿ ਸੰਗਤ ਦਾ ਇਹ ਅਸਰ ਹੈ, ਸੰਗਤ ਦਾ ਇਹ ਫਲ ਹੈ। ਫਿਰ ਕ੍ਰੋਧ ਦੇ ਬਾਰੇ ਗੁਰੂ ਸਾਹਿਬ ਨੇ ਜਦੋਂ ਦੱਸਿਆ, ਕ੍ਰੋਧ ਕਰਨ ਨੂੰ ਹਟ ਜਾਂਦਾ ਹੈ, ਸਿਮਰਨ ਕਰਨ ਲੱਗ ਪੈਂਦਾ ਗੁਰਮੁਖ ਪਿਆਰਾ, ਫਿਰ ਕਾਮ ਤੇ ਕ੍ਰੋਧ, ਫਿਰ ਅੱਗੇ ਆ ਗਿਆ ਲੋਭ। ਗੁਰਬਾਣੀ ਵਿੱਚ ਕਥਨ ਆਉਂਦਾ ਲੋਭ ਲਹਿਰ ਸਭ ਸਵਾਨ ਹਲਕੇ ਹਲਕੇ ਸਭੇ ਵਿਗਾਰੇ। ਲੋਭ ਦਾ ਲਹਿਰ ਜਿਹੜੀ ਹੈ ਕੁੱਤੇ ਦਾ ਹਲਕਾ ਹੈ ਜੀਵ, ਇਹ ਇਸੇ ਹਲਕ ਨੇ ਸਾਰੀ ਦੁਨੀਆਂ ਨੂੰ ਵਿਗਾੜਿਆ ਪਿਆ ਹੈ। ਲਾਲਚੀ ਮਨੁੱਖ ਭਰਾ ਨਹੀਂ ਵੇਂਦਾ, ਭੈਣ ਨਹੀਂ ਵੇਂਦਾ, ਮਾਂ ਨਹੀਂ ਵੇਂਦਾ, ਪਿਓ ਨਹੀਂ ਵੇਂਦਾ, ਕੁਝ ਵੀ ਨਹੀਂ ਵੇਂਦਾ। ਜਿਹਨੂੰ ਲਾਲਚ ਆ ਗਿਆ ਉਹਨੇ ਠੱਗੀ ਜਾਣਾ, ਲੁੱਟੀ ਜਾਣਾ, ਉਹਨੇ ਇਹ ਵੇਖਣਾ ਵੀ ਮੈਨੂੰ ਕਿਸੇ ਨਾ ਕਿਸੇ ਤੋਂ ਲਾਲਚ ਦੇ ਨਾਲ ਮੈਨੂੰ ਕੁਝ ਨਾ ਕੁਝ ਹਾਸਲ ਹੀ ਹੋ ਜਾਵੇ, ਇਸ ਕਰਕੇ ਉਹ ਲਾਲਚ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਲੋਭ ਦੀ ਲਹਿਰ ਜਿਹੜੀ ਕੁੱਤੇ ਦਾ ਹਲਕਾ ਹੈ ਜੀਵ, ਕਿਉਂਕਿ ਕੁੱਤੇ ਜਿਹੜਾ ਹਲਕਿਆ ਕੁੱਤਾ ਹੁੰਦਾ ਨਾ, ਉਹਦੇ ਚ ਦੋ ਤਿੰਨ ਔਗਣ ਹੁੰਦੇ ਆ, ਇੱਕ ਉਹਦੀ ਪੂਛ ਸਿੱਧੀ ਹੁੰਦੀ ਹੈ, ਇੱਕ ਉਹ ਮੂੰਹ ਚੋਂ ਝੱਗ ਸੁੱਟਦਾ ਹੈ, ਇੱਕ ਉਹ ਪਾਣੀ ਤੋਂ ਡਰਦਾ। ਇਸੇ ਤਰ੍ਹਾਂ ਲਾਲਚੀ ਮਨੁੱਖ ਜਿਹੜਾ ਹੈ, ਜਦੋਂ ਜਿਸ ਤਰ੍ਹਾਂ ਕੁੱਤੇ ਦੀ ਪੂਛ ਸਿੱਧੀ ਹੈ ਤੇ ਉਸ ਵਕਤ ਉਹਦਾ ਸਿੱਧਾ ਹੀ ਧਿਆਨ ਲਾਲਚ ਵੱਲ ਹੈ, ਸਿੱਧਾ ਹੀ ਧਿਆਨ, ਕਿਹੜਾ ਬੱਕਰਾ ਕੱਟਣਾ, ਕਿਹਦੇ ਦਾ ਮਤਲਬ ਕਿਹਦੇ ਤੋਂ ਮੈਂ ਇਸ ਤਰ੍ਹਾਂ ਲਾਲਚ ਕਰਕੇ ਤੇ ਕਿਹਦੇ ਤੋਂ ਲੋਭ ਕਰਕੇ ਮੈਂ ਫਾਇਦਾ ਲੈਣਾ, ਭਾਵੇਂ ਝੂਠ ਬੋਲਣਾ ਪਵੇ, ਭਾਵੇਂ ਕੂੜ ਬੋਲਣਾ ਪਵੇ। ਕੂੜ ਬੋਲ ਬੋਲ ਕੇ ਮਾਇਆ ਨੂੰ ਇਕੱਤਰ ਕਰਦਾ ਹੈ ਸਾਧ ਸੰਗਤ ਤੋਂ ਮਨੁੱਖ, ਇਹ ਲਾਲਚੀ ਮਨੁੱਖ ਜਿਹੜਾ ਹੁੰਦਾ ਹੈ। ਪੂਛ ਸਿੱਧੀ ਹੈ ਤੇ ਦੂਸਰਾ ਮੂੰਹ ਚੋਂ ਝੱਗ ਸੁੱਟਦਾ ਹੈ, ਜੇ ਕਿਸੇ ਨੇ ਪੈਸੇ ਮੰਗੇ ਦੇ ਦਿੱਤੇ ਉਹਨੂੰ ਆਖਾਂ ਸ਼ਾਬਾਸ਼ ਵੀ ਬੜੀ ਸੋਹਣੀ ਗੱਲ ਹੈ, ਤੇ ਜੇ ਕਿਸੇ ਨੇ ਕੋਈ ਪੈਸੇ ਮੰਗੇ ਤੇ ਨਾ ਦਿੱਤੇ ਉਹਦੀ ਫਿਰ ਨਿੰਦਿਆ ਕਰਨੀ ਸ਼ੁਰੂ ਕਰਦਾ, ਮੂੰਹ ਚੋਂ ਝੱਗ ਸੁੱਟਦਾ। ਫਿਰ ਜਿਹੜਾ ਪਾਣੀ ਤੋਂ ਡਰਦਾ ਹੈ, ਇਸ ਕਰਕੇ ਉਹ ਜਿਹੜਾ ਜੀਵ ਲਾਲਚੀ ਉਹ ਸਤਸੰਗਤ ਤੋਂ ਜ਼ਰੂਰ ਡਰੇਗਾ। ਉਹ ਲਾਲਚੀ ਮਨੁੱਖ ਨੇ ਵੇਖਿਆ ਕਿ ਮੇਰਾ ਲਾਲਚ ਜਿਹੜਾ, ਲੋਭ ਜਿਹੜਾ, ਇਹ ਕਿਤੇ ਮੈਨੂੰ ਤਿਆਗਣਾ ਨਾ ਪੈ ਜਾਵੇ, ਇਸ ਕਰਕੇ ਗੁਰਮੁਖੋ ਜਿਹੜਾ ਧਿਆਨ ਮਾਰੀਏ ਆਪਾਂ, ਇਹ ਪਾਲੇ ਹੋਏ ਆ, ਇਹਨਾਂ ਨੂੰ ਛੱਡਣ ਨੂੰ ਜੀ ਨਹੀਂ ਕਰ। ਮੋਹ ਜਿਹੜਾ ਹੈ, ਮੋਹ ਦਾ ਮਾਰਿਆ ਸੱਚੇ ਪਾਤਸ਼ਾਹ ਬਚਨ ਕਰਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਆਮ ਤੇ ਦੰਦਾਂ ਨਾਲ ਖਾਧਾ ਜਾਂਦਾ, ਜੱਗ ਨੂੰ ਬਿਨਾਂ ਦੰਦਾਂ ਤੋਂ ਇਹਨੇ ਖਾ ਲਿਆ। ਮਾਇਆ ਮਮਤਾ ਮੋਹਣੀ, ਮੋਹਣੀ ਜਿਹੜੀ ਹੈ ਸਤਸੰਗ ਇਸਤਰੀ ਹੈ ਇਹ ਜਿਹੜੇ ਸਤਸੰਗ ਜੀ, ਤੇ ਮਾਇਆ ਮਮਤਾ ਜਿਹੜੀ ਹੈ ਮੋਹ ਪੈ ਜਾਂਦਾ, ਮਮਤਾ ਪੈ ਜਾਂਦੀ ਹੈ ਮਾਂ ਪਿਓ ਦੀ ਬੱਚਿਆਂ ਦੇ ਵਿੱਚ, ਇਹਨੇ ਦੰਦਾਂ ਤੋਂ ਬਿਨਾਂ ਹੀ ਖਾ ਲਿਆ ਸਾਰੇ ਸੰਸਾਰ ਨੂੰ। ਇਹ ਮਮਤਾ ਦੇ ਵੱਸ ਹੋ ਕੇ ਜੇ ਸਤਸੰਗ ਜੀ ਕੁਝ ਕਹਿ, ਇੱਕ ਵਾਰ ਆਉਂਦਾ ਹੈ ਮਹਾਭਾਰਤ ਵਿੱਚ ਇੱਕ ਨਿੱਕੀ ਜਿਹੀ ਗੱਲ ਆਉਂਦੀ, ਕਹਿੰਦੇ ਅਰਜੁਨ ਨੇ ਆਪਣੇ ਪੁੱਤਰ ਨੂੰ ਚੁੱਕਿਆ ਤੇ ਉਹਨੇ ਉਹਦੀ ਪੱਗ ਲਾ ਦਿੱਤੀ, ਹੱਸਣ ਲੱਗ ਪਿਆ। ਕ੍ਰਿਸ਼ਨ ਜੀ ਨੇ ਕਿਹਾ, ਲੈ ਭਾਈ ਅਰਜੁਨ ਤੂੰ ਬੜਾ ਸੂਰਮਾ ਹੈ, ਪਰ ਮੋਹ ਨੇ ਤੀਰ ਨਾਲ ਐਸਾ ਵਿੰਨਿਆ ਗਿਆ, ਤੇਰੀ ਪੱਗ ਤੇਰੇ ਪੋਤਰੇ ਲਈ ਤੂੰ ਕੁਝ ਨਹੀਂ ਕਹਿ ਸਕਿਆ, ਤੇ ਜੇ ਦੁਸ਼ਮਣ ਦੇ ਲਈ ਫੇਰ, ਕਹਿੰਦਾ ਫੇਰ ਤੇ ਮੈਨੂੰ ਛੱਡਣਾ ਨਹੀਂ ਸੀ। ਸੋ ਕਹਿਣ ਦਾ ਭਾਵ, ਮੋਹ ਦੇ ਵੱਸ ਹੋ ਕੇ ਮਨੁੱਖ ਕੀ ਕੁਝ ਨਹੀਂ ਕਰ ਲੈਂਦਾ। ਮੋਹ ਦੇ ਵੱਸ ਹੋਇਆ ਸੀ ਇੱਕ ਬਜ਼ੁਰਗ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਧਰ ਦੀ ਲੰਘੇ, ਸਤਿਗੁਰ ਨੇ ਆਖਿਆ, ਬਜ਼ੁਰਗੋ ਉਮਰ ਤੁਹਾਡੀ 80-90 ਸਾਲ ਦੀ ਹੋ ਚੁੱਕੀ ਹੈ, ਮੈਂ ਤੁਹਾਨੂੰ ਮੁਕਤ ਕਰਨਾ ਚਾਹੁੰਦਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਇਹੋ ਜਿਹਾ ਗੁਰੂ ਜੀ ਨੇ ਇੱਕ ਵਾਰੀ ਮੂੰਹ ਚੋਂ ਕਹਿ ਦਿੱਤਾ ਮੈਂ ਤੈਨੂੰ ਮੁਕਤ ਕਰਨ ਲੱਗਾ, ਪਰ ਉਸ ਵਕਤ ਉਹ ਵੀ ਮੋਹ ਦਾ ਐਡਾ ਫਸਿਆ ਹੋਇਆ, ਉਹ ਵੀ ਬੜਾ ਤਕੜਾ ਸ਼ੇਰ ਸੀ। ਬਜ਼ੁਰਗ ਨੇ ਕਿਹਾ, ਨਹੀਂ ਮੈਂ ਇੱਥੋਂ ਨਹੀਂ ਜਾਣਾ ਮਹਾਰਾਜ, ਮੈਂ ਨਹੀਂ ਮਰਨਾ ਚਾਹੁੰਦਾ। ਕਹਿੰਦੇ ਭਾਈ ਕਿਉਂ, ਮੁਕਤ ਕਿਉਂ ਨਹੀਂ ਹੋਣਾ ਚਾਹੁੰਦਾ? ਆ ਵੇਖੋ ਜੀ, ਮੇਰਾ ਬਾਗ ਪਰਿਵਾਰ ਹੈ, ਕੁਟੰਬ ਵਧਿਆ, ਇਸਤਰੀ ਤੋਂ ਵਧਿਆ, ਪਰਿਵਾਰ ਨੂੰ ਕੁਟੰਬ ਕਹਿੰਦੇ। ਆ ਕੁਟੰਬ ਵੇਖੋ, ਪੋਤੇ ਪੋਤੀਆਂ ਗਾਂ, ਫਿਰ ਦੋਤੇ ਦੋਤੀਆਂ ਵੀ ਆਉਂਦੇ ਮੇਰੇ ਕੋਲ, ਆ ਮੇਰੇ ਪੁੱਤਰ ਜਿਹੜੇ ਆ ਗਾਂ ਵਾਹੀ ਕਰਨ ਚਲੇ ਜਾਂਦੇ ਆ, ਮੈਂ ਇੱਥੇ ਰੱਖਿਆ ਕਰਨੀ ਹੁੰਦੀ ਹੈ ਤੇ ਮੈਂ ਇੱਥੇ ਬਹਿਣਾ ਵਾਂ, ਤੇ ਇਸ ਕਰਕੇ ਮਹਾਰਾਜ ਮੈਂ ਨਹੀਂ ਮੁਕਤ ਹੋਣ। ਕਹਿੰਦੇ ਅੱਛਾ ਚੰਗਾ ਭਾਈ ਤੇਰੀ ਮਰਜ਼ੀ। ਗੁਰੂ ਸਾਹਿਬ ਜੀ ਇੰਨਾ ਬਚਨ ਕਹਿ ਕੇ ਚਲੇ ਗਏ। ਫਿਰ ਉਹ ਸੱਪ ਬਣਿਆ, ਫਿਰ ਉਹ ਬੌਲਦ ਬਣਿਆ, ਫਿਰ ਉਹ ਕੁੱਤਾ ਬਣਿਆ, ਤਿੰਨ। ਇਹ ਵੀ ਕਿਉਂਕਿ ਸੱਪ ਮਾਇਆ ਦਾ ਮੋਹ ਸੀ, ਬੱਚਿਆਂ ਚ ਮੋਹ ਕਰਕੇ ਵੀ ਸੱਪ ਬਣ ਗਿਆ, ਤੇ ਆਪਣੇ ਪੋਤਰੇ ਨੂੰ ਖਿਡਾਉਂਦਾ ਖਿਡਾਉਂਦਾ ਸੱਪ ਸੀ, ਹੈ ਸੱਪ ਸੀ, ਬਿਰਤੀ ਉਹਦੀ ਬਜ਼ੁਰਗ ਵਾਲੀ ਸੀ, ਉਹ ਰੋਣ ਲੱਗ ਪਿਆ, ਉਹਨੂੰ ਵਰਚਾਉਣ ਲੱਗਾ ਹੈ ਫੰਗ ਦੇ ਨਾਲ, ਤੇ ਉਹਦੇ ਪੁੱਤ ਨੇ ਆਣ ਕੇ ਉਹਨੂੰ ਮਾਰ ਦਿੱਤਾ ਹੈ। ਫਿਰ ਝੋਟਾ ਬਣਿਆ, ਬੌਲਦ ਬਣਿਆ, ਕਿਉਂਕਿ ਉਹਨਾਂ ਚ ਮੋਹ ਸੀ ਜ਼ਿਆਦਾ, ਵੀ ਮੈਨੇ ਰੱਖਿਆ ਕਰਨੀ, ਇਹਨਾਂ ਦਾ ਕੰਮ ਕਰਦਾ ਵਾ। ਉਹ ਫਿਰ ਵਾਹੀ ਕੀਤੀ ਉਹਨੇ ਸਾਧ ਸਿੰਘ, ਫਿਰ ਵੀ ਉਹ ਚੜ੍ਹਾਈ ਕਰ ਗਿਆ। ਫਿਰ ਕੁੱਤਾ ਬਣਿਆ, ਕਿਉਂਕਿ ਉਹਨੇ ਕਿਹਾ ਮੈਂ ਰੱਖਿਆ ਵੀ ਕਰਨੀ, ਚਾਰ ਸਵੇਰੇ ਪਹਿਰਾ ਵੀ ਦੇਣਾ, ਤੂੰ ਦਰਬਾਰ ਜੀ ਦੇ ਅੱਗੇ ਖਲੋਤਾ ਰਹੇ। ਬਾਅਦ ਵਿੱਚ ਉਹ ਵੀ ਚੜ੍ਹਾਈ ਕਰ ਗਿਆ। ਫਿਰ ਸਾਧ ਸਿੰਘ ਗੰਦਗੀ ਦਾ ਕੀੜਾ ਬਣਿਆ। ਜਦੋਂ ਵੇਖੀ ਆਪਾਂ ਪੰਜਾਬ ਦੇ ਵਿੱਚ ਪਹਿਲੀਆਂ ਜ਼ਮਾਨਿਆਂ 'ਚ, ਹੁਣ ਤਾਂ ਚਲੋ ਆਪਾਂ ਥੋੜ੍ਹਾ ਜਿਹਾ ਸੀਵਰੇਜ ਵਗੈਰਾ ਪਾ ਪੂ ਲਿਆ, ਪਰ ਆਮ ਟੋਭੇ ਹੋਇਆ ਕਰਦੇ ਸੀ, ਹਰ ਘਰ ਦੇ ਬਾਹਰ ਇੱਕ ਟੋਆ ਹੁੰਦਾ ਸੀ, ਉਸ ਘਰ ਦੇ ਬਾਹਰ ਇੱਕ ਟੋਆ ਸੀ, ਉਹ ਟੋਏ ਦੇ ਵਿੱਚ ਉਹ ਕੀੜਾ ਬਣਿਆ ਪਿਆ, ਤੇ ਗੁਰੂ ਨਾਨਕ ਸਾਹਿਬ ਜੀ ਉਧਰ ਨਿਕਲੇ, ਧੰਨ ਮੇਰੇ ਸਤਿਗੁਰੂ ਪਿਤਾ, ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਵੀ ਤੈਨੂੰ ਮੈਂ ਮੁਕਤ ਕਰ ਦੇਣਾ। ਮਹਾਰਾਜ ਕਹਿੰਦੇ ਮਰਦਾਂ ਨੇ ਕੀੜੇ ਨੂੰ ਬਾਹਰ ਕੱਢੀ, ਜਦੋਂ ਕੀੜੇ ਨੂੰ ਬਾਹਰ ਕੱਢਿਆ, ਕਹਿੰਦੇ ਇਹਨੂੰ ਥੋੜਾ ਜਿਹਾ ਧੋ, ਇਸ਼ਨਾਨ ਕਰਵਾ ਦੇ, ਇਹਨੂੰ ਸਾਹਮਣੇ ਰੱਖ, ਇਸ਼ਨਾਨ ਕਰਵਾਇਆ ਸਾਹਮਣੇ ਰੱਖਿਆ, ਉਹਦੀ ਜਦੋਂ ਸੁਰਤੀ ਜਗਾਈ, ਕਹਿੰਦਾ ਮਹਾਰਾਜ ਮੈਂ ਹੁਣ ਬੜਾ ਦੁਖੀ, ਬੜਾ ਦੁਖੀ, ਕਿਰਪਾ ਕਰੋ ਹੁਣ ਮੁਕਤ ਕਰੋ। ਸਾਧ ਸੰਗਤ ਮੋਹ ਚ ਫਸਿਆ ਮਨੁੱਖ ਵੀ ਏਡਾ, ਸਾਧ ਸੰਗਤ ਜੀ ਕਿ ਗੁਰੂ ਦੀ ਗੱਲ ਹੀ ਨਹੀਂ ਮੰਨੀ, ਪਰ ਗੁਰੂ ਵੀ ਸਾਡਾ ਏਡਾ ਸਮਰੱਥ ਹੈ, ਜਿਹਨਾਂ ਕਹਿ ਦਿੱਤਾ ਵੀ ਮੈਂ ਤੈਨੂੰ ਤਾਰਨਾ ਤੇ ਤਾਰ ਕੇ ਛੱਡਿਆ, ਇਹੋ ਜਿਹੇ ਗੁਰੂ ਨੂੰ ਛੱਡ ਕੇ ਅਸੀਂ ਦੂਜੇ ਪਾਸੇ ਤੁਰੇ ਫਿਰੀਏ, ਕਿੱਡੀ ਬਦਕਿਸਮਤੀ ਵਾਲੀ ਗੱਲ ਹੈ। ਗੁਰਮੁਖੋ ਸੱਚਾ ਸਤਿਗੁਰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਗੰਦਗੀ ਦੇ ਟੋਕਰੇ ਭਰੇ ਮਨੁੱਖ ਜਿਹੜੇ ਤੁਰੇ ਫਿਰਦੇ, ਉਹਨਾਂ ਦੇ ਪੈਰੀ ਪੈਂਦੇ ਫਿਰਦੇ, ਗੁਰੂ ਦੇ ਚਰਨ ਨਹੀਂ ਲੱਗਦੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਹਨ ਭਾਈ, ਜਦੋਂ ਇਹਨਾਂ ਦੇ ਮਸਤਕ ਟੇਕਾਂਗੇ। ਗੁਰੂ ਕਲਗੀਧਰ ਪਿਤਾ ਨੂੰ ਸਿੰਘਾਂ ਨੇ ਪੁੱਛਿਆ, ਇੱਕ ਮੌਲਵੀ ਆਇਆ ਸੀ, ਉਹਨੇ ਪੁੱਛਿਆ ਮਹਾਰਾਜ ਜਿਹੜੇ ਤੁਹਾਡੇ ਚਰਨਾਂ 'ਚ ਨਮਸਕਾਰ ਕਰਦੇ ਆ, ਮਹਾਰਾਜ ਉਹਦਾ ਕੀ ਫਲ ਹੈ? ਮਹਾਰਾਜ ਨੇ ਤੋਸ਼ੇ ਖਾਨੇ 'ਚੋਂ ਮੋਹਰ ਮੰਗਾਈ, ਮੋਹਰ ਮੰਗਾ ਕੇ ਸਤਿਗੁਰੂ ਨੇ ਕਿਹਾ ਸ਼ਾਹੀ ਲਾਓ ਇਹਨੂੰ, ਸ਼ਾਹੀ ਲਾ ਕੇ ਜਦੋਂ ਕਾਗਜ਼ ਤੇ ਸਿੱਧੀ ਕਰਕੇ ਲਾਈ, ਕਹਿੰਦੇ ਆ ਪੁੱਠੇ ਸੀ ਨਾ ਪਹਿਲੋਂ ਅੱਖਰ, ਹਾਂਜੀ ਇਹ ਪੁੱਠੇ ਆ, ਆ ਜਦੋਂ ਮੋਹਰ ਲੱਗੀ ਕਹਿੰਦੇ ਕੀ ਹੋਇਆ? ਕਹਿੰਦੇ ਸਿੱਧੇ ਹੋ ਗਏ। ਮਨ ਬਾਣੀ ਸਰੀਰ ਕਰਕੇ ਗੁਰੂ ਦੇ ਚਰਨਾਂ ਜਦੋਂ ਨਮਸਕਾਰ ਕਰਾਂਗੇ, ਕਈ ਤੇ ਮੱਥਾ ਹੀ ਨਹੀਂ ਟੇਕਦੇ, ਕਹਿੰਦੇ ਸਾਡੀ ਪੱਗ ਨਾ ਕਿਤੇ ਢਹਿ ਜਾਏ, ਮੱਥਾ ਨਹੀਂ ਲਾਉਂਦੇ ਪੂਰਾ। ਜਿੱਦਣ ਮੱਥਾ ਪੂਰਾ ਲੱਗ ਗਿਆ ਨਾ ਮਨ ਕਰਕੇ, ਉਦਣ ਲੇਖ ਸਾਰੇ ਸਿੱਧੇ ਹੋ ਜਾਣੇ, ਪੁੱਠੇ ਸਾਰੇ ਮਿਟ ਜਾਣ। ਗੁਰੂ ਕਲਗੀਧਰ ਪਤਾ ਕਹਿੰਦੇ ਜੋ ਸੰਗਤ ਮੇਰੇ ਕੋਲ ਆਉਂਦੀ ਆ ਸਾਡੇ ਚਰਨਾਂ ਤੇ ਸੀਸ ਨਵਾਉਂਦੀ ਆ ਉਹਦੇ ਪੁੱਠੇ ਲੇਖਾਂ ਨੂੰ ਅਸੀਂ ਸਿੱਧਿਆਂ ਕਰ ਦਿੰਦੇ ਹਾਂ। ਇਹ ਤੇ ਗੁਰੂ ਕਰਦਾ ਹੈ ਨਾ। ਇੱਕ ਗੁਰਸਿੱਖ ਸਾਧਕ ਸ਼ਬੇਕ ਸਿੰਘ ਸ਼ਹਿਬਾਜ਼ ਸਿੰਘ, ਸ਼ਬੇਕ ਸਿੰਘ ਦਾ ਪੁੱਤਰ ਸ਼ਹਿਬਾਜ਼ ਸਿੰਘ ਸਾਧ ਸੰਗਤ ਜੀ, ਜੇ ਉਹ ਚਰਖੜੀ ਤੇ ਚੜਨ ਲੱਗੇ ਆ ਪਹਿਲਾਂ ਚਾਰਿਆ ਚਰਖੜੀ ਦੇ ਉੱਤੇ ਸਰੀਰ ਲਹੂ ਲਹੂ ਹੋ ਗਿਆ, ਟੋਟੇ ਭਾਵ ਕੇ ਸਾਰੇ ਸਰੀਰ ਦੇ ਵਿੱਚ ਜ਼ਖਮ ਹੋ ਚੁੱਕੇ ਆ, ਨਹੀਂ ਸਾਧ ਸੰਗ ਹਾਰ ਮੰਨੀ, ਸਿੱਖੀ ਨਹੀਂ ਤੋੜੀ, ਗੁਰਸਿੱਖੀ ਚ ਪ੍ਰਪਾਕਾ ਕੇਸਾਂ ਸਵਾਸਾਂ ਸੰਗ ਹੈ, ਲੇਕਿਨ ਸ਼ਬੇਕ ਸਿੰਘ ਨੂੰ ਉਸ ਮੁਸਲਮਾਨ ਨੇ ਆਣ ਕੇ ਜਲਾਦ ਨੇ ਕਿਹਾ, ਕਹਿੰਦਾ ਤੇਰਾ ਪੁੱਤਰ ਮੁਸਲਮਾਨ ਬਣ ਚੱਲੇ, ਤੂੰ ਵੀ ਬਣ ਜਾ। ਉਹਨੇ ਆਖਿਆ ਅੱਛਾ ਇੱਕ ਵਾਰ ਮੈਨੂੰ ਮਿਲਾ ਦੇ ਸਿੰਘ, ਮੇਰੇ ਪੁੱਤ ਨੂੰ ਮਿਲਾ ਹੀ ਦੇ ਸਾਹਮਣੇ। ਉਹਨੇ ਆਖਿਆ ਅੱਛਾ। ਪੂਰਾ ਸਾਧੂ ਤੇ ਪੂਰਾ ਬ੍ਰਹਮ ਗਿਆਨੀ ਗੁਰਸਿੱਖ ਸੀ ਭਾਈ ਸ਼ਬੇਕ ਸਿੰਘ, ਉਹਨੇ ਆਪਣੇ ਪੁੱਤ ਦੇ ਮਸਤਕ ਦੇ ਵਿੱਚ ਵਾਕਿਆ ਹੀ ਲੇਖ ਲਿਖਿਆ ਹੋਇਆ ਸੀ ਵੀ ਮੁਸਲਮਾਨ ਬਣਨਾ ਹੈ। ਉਹਨੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਜਦੋਂ ਉਹਦੇ ਮਸਤਕ ਦੇ ਉੱਤੇ ਅੰਗੂਠਾ ਲਾਇਆ, ਲਾ ਕਹਿੰਦਾ ਜਾ ਹੁਣ ਬਣਾ ਲਾ ਜਿੰਨਾ ਮਰਜ਼ੀ, ਪੁੱਠਾ ਲੇਖ ਸਿੱਧਾ ਕਰਤਾ ਗੁਰੂ ਦੇ ਸਿੱਖ ਨੇ। ਉਹ ਤੇ ਗੁਰੂ ਹੈ ਸਾਧ ਸੰਗਤ ਜੀ, ਤੇ ਸਤਿਗੁਰੂ ਹੈ। ਮਨ ਬਾਣੀ ਸਰੀਰ ਕਰਕੇ ਗੁਰੂ ਦਾ ਨਾਮ ਜਪਾਂਗੇ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਾਧ ਸੰਗਤ ਰਵਾਂਗੇ। ਮਨ ਬਾਣੀ ਤੇ ਸਰੀਰ, ਮਨ ਦਾ ਮਤਲਬ ਵੀ ਉਹ ਵੀ ਗੁਰੂ ਦਾ, ਬਾਣੀ ਕਰਕੇ ਵੀ ਗੁਰੂ ਦੇ ਬਚਨ, ਇਸੇ ਤਰ੍ਹਾਂ ਦੁਨੀਆਦਾਰੀ ਦੇ ਬਚਨ ਨਹੀਂ ਕਰਨੇ, ਬਾਣੀ ਕਰਕੇ ਗੁਰੂ ਦੀਆਂ ਗੱਲਾਂ, ਸਤਿਗੁਰ ਦੀ ਬਾਣੀ ਦੀਆਂ ਗੱਲਾਂ, ਤੇ ਸਾਧ ਸੰਗਤ ਸਰੀਰ ਕਰਕੇ ਵੀ ਗੁਰੂ ਦੇ ਅੰਗਾਂ, ਗੁਰੂ ਨੇ ਜੋ ਹੁਕਮ ਕੀਤਾ ਉਹ ਕਕਾਰਾਂ ਨੂੰ ਧਾਰਨ ਕਰਨਾ, ਇਹ ਮਨ ਬਾਣੀ ਸਰੀਰ ਕਰਕੇ ਗੁਰੂ ਦਾ ਬਣਨਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਸਾਹਿਬ ਦੇ ਚਰਨਾਂ ਵਿੱਚ ਜਦੋਂ ਅਸੀਂ ਆਉਂਦੇ ਹਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਆ। ਇਸ ਤਰ੍ਹਾਂ ਜਿਹੜੇ ਕਾਮ ਮੋਹ ਦੇ ਵਿੱਚ ਮਨੁੱਖ ਪਿਆ ਹੋਇਆ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਹੇ, ਉਸ ਬਜ਼ੁਰਗ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜੋ ਕਰ ਲਏ ਸੀ। ਇਸ ਕਰਕੇ 3 ਜੂਨਾਂ ਭੋਗੀਆਂ, ਫੇਰ ਜਾ ਕੇ ਕੀੜਾ ਬਣਿਆ, ਗੁਰੂ ਸਾਹਿਬ ਨੂੰ ਮੁਕਤ ਕਰ ਦਿੱਤਾ। ਮੋਹ ਏਡਾ ਪ੍ਰਬਲ ਹੈ, ਚਾਹੀਦਾ ਤਾਂ ਸੀ ਜਦੋਂ ਜਵਾਨ ਮਨੁੱਖ ਹੁੰਦਾ ਜਾਂਦਾ ਹੈ, ਉਮਰਾਂ ਵੱਧਦੀ ਜਾਂਦੀ ਹੈ ਤੇ ਮੋਹ ਘਟਣਾ ਚਾਹੀਦਾ ਸੀ, ਲੇਕਿਨ ਉਲਟ ਗੱਲ ਹੈ। ਜਦੋਂ ਬੱਚਾ ਹੋ ਜਾਵੇ ਕਿਸੇ ਦੇ, ਉਹ ਬੱਚੇ ਨਾਲ ਬਹੁਤਾ ਪਿਆਰ ਨਹੀਂ ਕਰਦਾ, ਲੇਕਿਨ ਜਦੋਂ ਪੋਤਰਾ ਹੋ ਜਾਵੇ ਨਾ, ਪੋਤਰਾ ਜਾਂ ਪੋਤਰੀ, ਉਹਦੇ ਨਾਲ ਜ਼ਿਆਦਾ ਪਿਆਰ ਪੈ ਜਾਂਦਾ, ਆਪਣੇ ਮੂਲ ਨਾਲੋਂ ਵਿਆਜ ਪਿਆਰ ਆ, ਉਮਰ ਵੱਧਦੀ ਜਾਂਦੀ ਮੋਹ ਵੱਧਦਾ ਜਾਂਦਾ। ਗੱਲ ਤਾਂ ਇਹ ਸੀ ਵੀ ਉਹਨੂੰ ਘਟਣਾ ਚਾਹੀਦਾ ਸੀ, ਵੀ ਪਰਮਾਤਮਾ ਨਾਲ ਜੁੜਨਾ ਚਾਹੀਦਾ ਸੀ, ਗੁਰੂ ਨਾਲ ਜੁੜਨਾ ਚਾਹੀਦਾ ਸੀ, ਪਰ ਗੁਰਮੁਖੋ ਉਹ ਫਿਰ ਮੋਹ ਜਦੋਂ ਵਧਣ ਕਰਕੇ, ਮੋਹ ਐਸਾ ਪ੍ਰਬਲ ਹੈ। ਪਰ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਮਹਾਰਾਜ ਨੇ ਜਦੋਂ ਕਿਹਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਤੇ ਸਵਾਲ ਕੀਤਾ ਗੁਰਸਿੱਖ ਨੇ, ਮਹਾਰਾਜ ਜੀ ਸਾਰੇ ਖਾਧੇ ਗਏ, ਸਾਰੀ ਦੁਨੀਆ ਖਾਧੀ ਗਈ? ਨਹੀਂ, ਮਹਾਰਾਜ ਨੇ ਅੱਗੇ ਜਵਾਬ ਦੇ ਦਿੱਤਾ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ, ਜਿਨੀ ਸੱਚੇ ਨਾਮ ਦੇ ਨਾਲ ਚਿੱਤ ਲਾ ਲਿਆ, ਮਨ ਬਿਰਤੀਆਂ ਇਕਾਗਰ ਕਰਕੇ ਸਿਮਰਨ ਕਰ ਰਿਹਾ। ਮਨ ਬਾਣੀ 4 ਬਾਣੀਆਂ, ਪਰਾ ਪਸੰਤੀ ਮੱਧਮਾ ਬੈਖਰੀ, 4 ਬਾਣੀਆਂ ਰਾਹੀਂ ਸਿਮਰਨ ਕਰ ਰਿਹਾ। ਪਰਾ ਧੁਨੀ ਦੇ ਨਾਭੀ ਚ ਹੈ, ਤੇ ਪਸੰਤੀ ਹਿਰਦੇ ਦੇ ਵਿੱਚ ਹੈ, ਤੇ ਮਹਾਰਾਜ ਸਿੰਘ ਜੀ ਮੱਧਮਾ ਗਲੇ ਚ ਹੈ, ਬੈਖਰੀ ਜੋ ਉਦਾਸ ਬੋਲ ਰਿਹਾ ਹੈ ਬੈਖਰੀ ਬਾਣੀ। ਇਹ 4 ਬਾਣੀਆਂ ਜਦੋਂ ਬੰਦਾ ਸਿਮਰਨ ਕਰਦਾ, ਨਾਮ ਜਪਦਾ, 4 ਬਾਣੀਆਂ ਅਲੱਗ ਅਲੱਗ ਹੋ ਜਾਂਦੀਆਂ। 4 ਬਾਣੀਆਂ ਦੇ 4 ਅੱਖਰ ਆ ਵਾਹਿਗੁਰੂ ਦੇ, ਪਰਾ ਤੋਂ ਚੁੱਕ ਕੇ ਵਾਹਿਗੁਰੂ ਪਰਾ ਵਾਹੇ ਗੁਰੂ, ਇਸ ਤਰ੍ਹਾਂ ਜਾਪ ਕਰਦਾ ਸੰਤ ਗੁਰਬਚਨ ਸਿੰਘ ਖਾਲਸਾ ਨੇ ਬਚਨ ਕੀਤੇ, ਕਹਿੰਦੇ ਬਈ ਉਹਨੂੰ ਛੇਤੀ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਸੁਰਤੀ ਜਦੋਂ ਪਰਾ ਚ ਟਕਾਉਂਦਾ ਪਰਾ ਦੇ ਵਿੱਚ ਕੁੰਡਲੀ ਹੈ, ਉਹਨੂੰ ਖੁੱਲਣਾ ਹੈ। ਜਦੋਂ ਉਹ ਖੁੱਲਦੀ ਹੈ ਜੀਵਨ ਮੁਕਤ ਹੋ ਜਾਂਦਾ ਹੈ ਬੰਦਾ, ਆਂਦੇ ਫਲਾਨਾ ਦੇ ਜੀਂਦੇ ਹੀ ਮਰ ਗਿਆ, ਜੀਵਨ ਮੁਕਤ ਉਹਨੂੰ ਕਹਿੰਦੇ ਆ। ਭਾਵ ਕੇ ਜਦੋਂ ਅੰਦਰੋਂ ਸਤਿਗੁਰ ਦਾ ਸਿਮਰਨ ਉੱਥੇ ਨਾਭੀ ਦੇ ਵਿੱਚ ਸਦਾ ਹੀ ਚੱਲ ਰਿਹਾ। ਜੇ ਆਪਾਂ ਵੇਖੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਵਿੱਚ ਅੰਮ੍ਰਿਤ ਵੀ ਅੰਦਰ ਹੈ, ਸਾਧ ਸੰਗਤ ਜੀ ਸਿਮਰਨ ਵੀ ਅੰਦਰ ਚੱਲ ਰਿਹਾ, ਦੋਵੇਂ ਚੀਜ਼ਾਂ ਅੰਦਰ। ਹੁਣ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਮਨ ਚ ਆ ਗਿਆ ਹੋਣਾ ਵੀ ਅੰਦਰ ਅੰਮ੍ਰਿਤ ਤਾਂ ਬਾਹਰੋਂ ਛਕਣ ਦੀ ਕੀ ਲੋੜ ਹੈ। ਕਹਿਣ ਦਾ ਭਾਵ ਇਹ ਹੈ ਕਿ ਧਰਤੀ ਦੇ ਵਿੱਚ ਪਾਣੀ ਹੈ ਜਿਸ ਤਰ੍ਹਾਂ, ਇਸ ਤਰ੍ਹਾਂ ਸਾਡੇ ਹਿਰਦੇ ਦੇ ਵਿੱਚ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਰਾ ਰਾਹੀਂ ਅੰਮ੍ਰਿਤ ਵੀ ਅੰਦਰ ਹੈ ਸਾਧ ਸੰਗਤ ਜੀ, ਤੇ ਸਿਮਰਨ ਵੀ ਅੰਦਰ ਚੱਲ ਰਿਹਾ, ਐ ਅਖੰਡ ਚੱਲ ਰਿਹਾ ਅੰਦਰ। ਪੁਰਜਾ ਫਿੱਟ ਕੀਤੇ ਇਹ ਦੋਵੇਂ, ਇਹ 2 ਪੁਰਜੇ ਪਰਮਾਤਮਾ ਨੇ ਫਿੱਟ ਕਰ ਦਿੱਤੇ। ਜਿੱਦਾਂ ਕੰਪਿਊਟਰ ਹੈ, ਕੰਪਿਊਟਰ ਨੂੰ ਵੇਖ ਲਓ, ਕੰਪਿਊਟਰ ਉਹਦਾ ਇੱਕ ਮਸ਼ੀਨ ਹੈ, ਉਹਦੇ ਵਿੱਚ ਜਿੰਨਾ ਚਿਰ ਕੋਈ ਸੋਫਟਵੇਅਰ ਨਾ ਪਾਵਾਂਗੇ ਉਹਨਾਂ ਚਿਰ ਉਹਨੂੰ ਚਲਾ ਨਹੀਂ ਸਕਦੇ। ਜੇ ਅਸੀਂ ਸਾਊਂਡ ਸੁਣਨਾ ਹੈ ਤੇ ਸਾਊਂਡ ਵਾਲਾ ਸੋਫਟਵੇਅਰ ਪਾਉਣਾ ਪਵੇਗਾ, ਜੇ ਅਸੀਂ ਕੋਈ ਮੂਵੀ ਵੇਖਣੀ ਹੈ ਤੇ ਮੂਵੀ ਵਾਲਾ ਸੋਫਟਵੇਅਰ ਪਾਉਣਾ ਪਵੇਗਾ, ਜੇ ਕੁਝ ਟਾਈਪ ਕਰਨਾ ਤੇ ਟਾਈਪ ਵਾਲਾ ਸੋਫਟਵੇਅਰ ਪਾਉਣਾ ਪਵੇਗਾ, ਤਾਂ ਉਹ ਕੰਪਿਊਟਰ ਚੱਲੇਗਾ। ਕਿਉਂ? ਉਹਦੇ ਵਿੱਚ ਪੁਰਜੇ ਸਾਰੇ ਇੰਜੀਨੀਅਰਾਂ ਨੇ ਫਿੱਟ ਕੀਤੇ ਹੋਏ ਆ, ਲੇਕਿਨ ਉਹਨਾਂ ਨੂੰ ਉਜਾਗਰ ਕਰਨ ਵਾਸਤੇ ਉੱਤੋਂ ਸੋਫਟਵੇਅਰ ਜ਼ਰੂਰ ਪਾਉਣਾ ਪਵੇਗਾ। ਇਹ ਤੇ ਹੋ ਗਈ ਪੜ੍ਹਿਆ ਲਿਖਿਆ ਦੀ ਗੱਲ, ਜਿਹਨੂੰ ਸਮਝ ਨਹੀਂ ਲੱਗਦੀ ਸ਼ਾਇਦ ਸੌਖੀ ਲੱਗ ਜਾਵੇ। ਹੁਣ ਆਪਣੀ ਗੱਲ ਵੇਖ ਲਈਏ, ਜਿਹੜੀ ਆਪਾਂ ਆਪਣੇ ਜਟਕੇ ਸੰਬੰਧ ਦੇ ਨਾਲ ਫੰਦ ਦੇ ਨਾਲ ਸੁਣ ਲਈਏ। ਜਟਕਾ ਫੰਦ ਇਹ ਹੈ ਕਿ ਆਪਾਂ ਜਦੋਂ ਬੋਰ ਕਰਦੇ ਹਾਂ, ਪਿੰਡਾਂ ਦੇ ਵਿੱਚ ਬੋਰ ਕਰਦੇ ਹਾਂ, ਬੋਰ ਕਰਕੇ ਉੱਤੇ ਮੋਟਰ ਲਾ ਦਿੱਤੀ ਆ, ਲੇਕਿਨ ਮੋਟਰ ਬੱਤੀ ਬਟਨ ਦੱਬਿਆ, ਮੋਟਰ ਚੋਂ ਪਾਣੀ ਨਹੀਂ ਨਿਕਲਿਆ। ਜੇ ਅਸੀਂ ਆਪਣੇ ਉਸ ਨੂੰ ਕਹਿ ਰਹੇ ਹਾਂ ਭਾਈ ਤਾਂ ਪਾਣੀ ਤਾਂ ਨਿਕਲਿਆ ਨਹੀਂ, ਬੋਰ ਕੀਤਾ, ਇੰਨਾ ਪੈਸਾ ਖਰਚ ਕੀਤਾ, ਕਹਿੰਦਾ ਗੁਰਮੁਖਾ ਉੱਤੋਂ ਪਾਣੀ ਪਾਇਆ ਸੀ? ਉਹ ਆਂਦਾ ਨਹੀਂ ਜੀ, ਉੱਤੋਂ ਤੇ ਨਹੀਂ ਪਾਇਆ। ਕਹਿੰਦੇ ਜਿੰਨਾ ਚਿਰ ਉੱਤੋਂ ਪਾਣੀ ਨਾ ਪਾਵੇਗਾ ਉਨਾ ਚਿਰ ਅੰਦਰੋਂ ਪਾਣੀ ਨਹੀਂ ਨਿਕਲੇਗਾ। ਇਸ ਕਰਕੇ ਗੁਰਮੁਖੋ ਜਿੰਨਾ ਚਿਰ ਉੱਤੋਂ ਅੰਮ੍ਰਿਤ ਨਾ ਛਕਾਂਗੇ ਸਾਡਾ ਅੰਮ੍ਰਿਤ ਪ੍ਰਕਾਸ਼ਮਾਨ ਨਹੀਂ ਹੋਵੇਗਾ। ਉਸ ਅੰਮ੍ਰਿਤ ਦਾ ਅੰਦਰ ਦਾ ਸਾਨੂੰ ਉਹਦਾ ਫਾਇਦਾ ਕੋਈ ਨਹੀਂ ਹੋਵੇਗਾ। ਜਿੱਦਾਂ ਕੰਪਿਊਟਰ ਦੀ ਮਸ਼ੀਨ ਪਈ ਆ, ਪਈ ਜਦੋਂ ਉਹਦੇ ਤੋਂ ਫਾਇਦਾ ਲੈਣਾ, ਉਹਦੇ ਵਾਸਤੇ ਜੋ ਜੋ ਚੀਜ਼ ਸਾਨੂੰ ਚਾਹੀਦੀ ਉਸ ਤਰ੍ਹਾਂ ਕਰਨਾ ਪਵੇਗਾ। ਸਿਮਰਨ ਸਾਡੇ ਅੰਦਰ ਚੱਲ ਰਿਹਾ, ਪ੍ਰਮਾਤਮਾ ਨੇ ਪੁਰਜਾ ਫਿੱਟ ਕੀਤਾ ਹੈ, ਪਰ ਗੁਰਮੁਖੋ ਉਹ ਸਿਮਰਨ ਜਿੰਨਾ ਚਿਰ ਉੱਪਰੋਂ ਸਿਮਰਨ ਨਾ ਕਰਾਂਗੇ ਉਨਾ ਚਿਰ ਸਿਮਰਨ ਅੰਦਰੋਂ ਪ੍ਰਗਟ ਨਹੀਂ ਹੋਵੇ। ਇਸ ਕਰਕੇ ਜਦੋਂ ਵੀ ਇੱਕ ਆਪਾਂ ਥੋੜੀ ਜਿਹੀ ਹੋਰ ਉਦਾਹਰਣ ਲੈ ਲਈਏ, ਆਪਾਂ ਸਕੂਲੇ ਪੜ੍ਹਨ ਜਾਂਦੇ ਹਾਂ, ਛੋਟੇ ਬੱਚੇ ਤੋਂ ਸਕੂਲ ਪੜ੍ਹਾਉਂਦੇ ਹਾਂ, ਪੜ੍ਹਾਉਂਦੇ ਹਾਂ ਆਪਾਂ, ਬੱਚੇ ਨੇ ਊੜਾ ਐੜਾ ਸਿੱਖ ਲਿਆ, ਉਹ ਪੱਟੀ ਤੇ ਲਿਖਦਾ ਹੈ, ਸਲੇਟ ਤੇ ਲਿਖਦਾ ਹੈ, ਤੇ ਪੈਨ ਨਾਲ ਲਿਖਦਾ ਹੈ, ਕਾਪੀਆਂ ਉੱਤੇ ਲਿਖ ਕੇ ਬਾਅਦ ਵਿੱਚ ਜਦੋਂ ਉਹਨੂੰ ਊੜਾ ਐੜਾ ਆ ਜਾਂਦਾ, ਮੁੜ ਕੇ ਨਾ ਕਿਸੇ ਕਿਤਾਬ ਦੀ ਲੋੜ ਆ, ਨਾ ਕਿਸੇ ਪੈਨ ਦੀ ਲੋੜ ਆ, ਨਾ ਕਿਸੇ ਲਿਖਣ ਦੀ ਲੋੜ। ਦੁਨੀਆਂ ਦੀ ਹਰ ਵਿਦਿਆ ਐਸ ਦਿਮਾਗ 'ਚ ਪਰਮਾਤਮਾ ਨੇ ਫਿੱਟ ਕੀਤੀ ਹੋਈ ਹੈ, ਕਿਉਂਕਿ ਉਹ ਵੀ ਬੰਦੇ ਹੀ ਆ ਜਿਹੜੇ ਦੂਜੀਆਂ ਭਾਸ਼ਾਵਾਂ ਬੋਲਦੇ ਆ। ਇਹ ਜਦੋਂ ਭਾਸ਼ਾ ਸੀ ਜਿਹੜੀ ਬੋਲਣੀ ਆ, ਜੇ ਅਸੀਂ ਇੰਗਲਿਸ਼ ਪੜ੍ਹਨੀ ਆ, ਜਦੋਂ ਅਸੀਂ ਇੰਗਲਿਸ਼ ਸਿੱਖ ਲਈ ਆ, ਉਦੋਂ ਸਾਨੂੰ ਕਿਤਾਬ ਦੀ ਲੋੜ ਨਹੀਂ ਨਾ ਪਈ। ਕਿਤਾਬ ਦਾ ਸਹਾਰਾ ਤਾਂ ਹੈ ਵੀ ਅੰਦਰੋਂ ਪ੍ਰਗਟ ਹੋ ਗਈ ਹੈ ਸਾਡੀ ਵਿਦਿਆ, ਅੰਦਰੋਂ ਪ੍ਰਗਟ ਇਟਾਲੀਅਨ ਭਾਸ਼ਾ ਹੋ ਗਈ ਹੈ, ਤਾਂ ਸਾਨੂੰ ਉਹਦੀ ਕਿਤਾਬ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਦੁਨੀਆਂ ਦੀ ਹਰ ਭਾਸ਼ਾ ਹਰ ਮਨੁੱਖ ਦੇ ਅੰਦਰ ਹੈ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਉੱਤੋਂ ਉਹ ਭਾਸ਼ਾ ਜ਼ਰੂਰ ਪੜ੍ਹਨੀ ਪਵੇਗੀ। ਇਸੇ ਤਰ੍ਹਾਂ ਸਿਮਰਨ ਸਾਡੇ ਅੰਦਰ ਹੈ, ਉੱਪਰੋਂ ਸਿਮਰਨ ਜ਼ਰੂਰ ਕਰਨਾ ਪਵੇਗਾ, ਤਾਂ ਸਾਨੂੰ ਫਾਇਦਾ ਹੈ। ਨਹੀਂ ਤਾਂ ਧਰਤੀ 'ਚ ਪਾਣੀ ਹੈ, ਉੱਪਰੋਂ ਪਾਣੀ ਨਹੀਂ ਪਾਇਆ, ਕੱਢ ਨਹੀਂ ਸਕਦੇ, ਕੋਈ ਫਾਇਦਾ ਨਹੀਂ ਸਾਨੂੰ, ਬੋਰ ਵੀ ਕਰ ਲਿਆ, ਖਰਚਾ ਵੀ ਕਰ ਲਿਆ। ਇਸ ਕਰਕੇ ਮਨੁੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਦਾ ਜਿਹੜਾ ਸਰੀਰ ਬਣਾਇਆ ਹੈ ਨਾ, ਸਾਧ ਸੰਗਤ ਦੀ ਆਪਾਂ ਮਸ਼ੀਨ ਹੈ ਸਾਡੀ, ਜਿਹੜੀ ਆਪਾਂ ਕੋਈ ਵੀ ਆਪਾਂ ਕਾਰ ਗੱਡੀ ਚਲਾਉਣੀ, ਇੰਜਣ ਜਿਹੜਾ ਜਿੰਨਾ ਚੱਲਦਾ ਉਨਾ ਘਸਦਾ ਹੈ, ਲੇਕਿਨ ਮਨੁੱਖ ਦਾ ਸਰੀਰ ਜਿੰਨਾ ਜ਼ਿਆਦਾ ਚੱਲਦਾ ਹੈ ਉਨਾ ਜ਼ਿਆਦਾ ਤਕੜਾ ਹੁੰਦਾ। ਪਰਮਾਤਮਾ ਨੇ ਵੇਖ ਲਓ ਇਹੋ ਜਿਹੀ ਚੀਜ਼ ਪੈਦਾ ਕਰ ਦਿੱਤੀ ਹੈ। ਇਸ ਕਰਕੇ ਇਹ ਸਰੀਰ ਜਿਹੜਾ ਹੈ ਨਾ, ਇਹ ਮਨੁੱਖਾ ਦੇਹੀ ਜਿਹੜੀ ਹੈ, ਇਸ ਦੇਹੀ ਨੂੰ ਦੇਵਤੇ ਵੀ ਸਿਮਰਦੇ ਆ ਵੀ ਕਿਤੇ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ ਤੇ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਅਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਦੇਵਤਾ ਜਿਹੜੀ ਰੂਹ ਹੈ ਗੁਰਮੁਖੋ, ਕੋਈ ਬਹੁਤੀ ਵਧੀਆ ਦੇਵਤਾ ਰੂਹ ਨਹੀਂ ਹੈ, ਕਿਉਂਕਿ ਜਿਹੜਾ ਮਨੁੱਖ ਭਗਤੀ ਕਰਦਾ ਕਰਦਾ ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਚੁੱਕਾ ਹੈ, ਉਹ ਦੇਵਤੇ ਜਿਹੜੇ ਵਿਸ਼ੇ ਹੀ ਭੋਗਦੇ, ਹੋਰ ਕੋਈ ਬਹੁਤਾ ਕੰਮ ਨਹੀਂ ਕਰਦੇ, ਤੇ ਇਸ ਕਰਕੇ ਉਹਨੂੰ ਪਰਮਾਤਮਾ ਦੇਵਤਾ ਬਣਾ ਦਿੰਦਾ ਹੈ। ਲੇਕਿਨ ਦੇਵਤੇ ਨੇ ਜਾਣਾ ਤਾਂ ਪਰਮਾਤਮਾ ਕੋਲ ਹੈ, ਪਰ ਉੱਥੋਂ ਤੱਕ ਪਹੁੰਚ ਨਹੀਂ ਸਕਦਾ, ਉਹ ਆਪਣੀਆਂ ਪੁਰੀਆਂ ਦੇ ਵਿੱਚ ਤੁਰੇ ਫਿਰਦੇ। ਇਹ ਬਾਰੇ ਕਹਿੰਦੇ ਕੁੱਕੜ, ਕੁੱਕੜ ਕੀ ਉਡਾਰੀ ਹੈ, ਕੁੱਕੜ ਦੀ ਉਡਾਰੀ ਹੈ ਸਾਰੀ। ਇਹ ਜਿਹੜਾ ਸਾਧ ਸੰਗਤ ਜੀ ਸਵਰਗ ਵਿੱਚ ਚਲੇ ਜਾਣਾ, ਜਦੋਂ ਮਨੁੱਖ ਸਵਰਗ ਦੇ ਵਿੱਚ ਚਲੇ ਜਾਂਦਾ ਪੁੰਨਾਂ ਦੇ ਬਲ ਦੇ ਨਾਲ, ਪੁੰਨਾਂ ਦੇ ਬਲ ਨਾਲ ਚਲ ਜਾਂਦਾ ਹੈ, ਤੇ ਸਾਧ ਸੰਗਤ ਪੁੰਨ ਤੇ ਦਾਨ ਕਰਕੇ ਮਨੁੱਖ ਸਵਰਗ ਤੱਕ ਪਹੁੰਚਦਾ ਹੈ। ਜਦੋਂ ਸਵਰਗ ਤੱਕ ਪਹੁੰਚਦਾ, ਉਹਦੇ ਗਲ ਦੇ ਵਿੱਚ ਇੱਕ ਹਾਰ ਪਾਇਆ ਜਾਂਦਾ ਹੈ, ਉਹ ਜਿਹੜਾ ਓਨੀ, ਜਿਸ ਤਰ੍ਹਾਂ ਸਾਧ ਸੰਗਤ ਕੋਈ ਲਿਮਿਟ ਹੋ ਜਾਂਦੀ ਹੈ ਕਿਸੇ ਚੀਜ਼ ਦੀ, ਉਹ ਓਨੀ ਜਿੱਦਾਂ ਆਪਾਂ ਪੂੰਜੀ ਬੈਂਕ ਦੇ ਵਿੱਚ ਜਮ੍ਹਾਂ ਕਰਾ ਲਈ ਹੈ, ਉਹ ਜਦੋਂ ਹਾਰ ਉਹਦੇ ਦਾ ਫੁੱਲ ਟੁੱਟਦਾ ਜਾਂਦਾ ਹੈ, ਜਿਉਂ ਜਿਉਂ ਸਾਧ ਸੰਗਤ ਦਾ ਉਹ ਸਮਾਂ ਖਤਮ ਹੁੰਦਾ ਜਾਂਦਾ ਹੈ, ਫਿਰ ਸਾਧ ਨੂੰ ਥੱਲੇ ਰੇੜ ਦਿੱਤਾ ਜਾਂਦਾ, ਫਿਰ ਆਣ ਕੇ ਕੁੱਕੜ ਦੀ ਉਡਾਰੀ ਹੈ, ਕੁੱਕੜ ਬਨੇਰੇ ਤੱਕ ਪਹੁੰਚ ਸਕਦਾ ਉਦੋਂ ਉੱਤੇ ਨਹੀਂ। ਇਸ ਕਰਕੇ ਦੁਨੀਆਦਾਰੀ ਦੇ ਜਿਹੜੇ ਕਰਮ ਕਾਂਡ ਆ, ਜੋ ਵੀ ਸਾਧ ਸੰਗਤ ਦੁਨੀਆ ਕਰਦੀ ਹੈ, ਜੋ ਦੂਜੇ ਧਰਮਾਂ ਦੇ ਲੋਕ ਕਰ ਰਹੇ, ਸਾਰੇ ਕੁੱਕੜ ਦੀ ਉਡਾਰੀ ਹੈ। ਜੇ ਤੇ ਚੰਗੇ ਕਰਕੇ ਚਾਰ ਤਰ੍ਹਾਂ ਦੀਆਂ ਮੁਕਤੀਆਂ ਹੁੰਦੀਆਂ, ਸਲੋਕ, ਸਰੂਪ, ਸਮੀਪ ਤੇ ਸੁਜੱਜ। ਫਿਰ ਪੰਜਵੀਂ ਮੁਕਤੀ ਕੇਵਲ ਮੁਕਤੀ ਹੈ, ਜਿਹੜੀ ਸਲੋਕ ਮੁਕਤੀ ਦਾ ਮਤਲਬ ਇਹ ਹੁੰਦਾ ਹੈ, ਜਿਹੜਾ ਕੋਈ ਇਸ਼ਟ ਦੇਵ ਦੀ ਜਿਹਦੀ ਪੂਜਾ ਕੋਈ ਕਰਦਾ ਹੈ ਮਨੁੱਖ, ਉਸ ਦੀ ਪੂਜਾ ਕਰਦਿਆਂ ਕਰਦਿਆਂ ਉਹਦੇ ਸਲੋਕ ਦਾ ਮਤਲਬ ਉਹਦੇ ਸੋ ਲੋਕ, ਉਹਦੇ ਲੋਕ ਦੇ ਵਿੱਚ ਪਹੁੰਚ ਜਾਂਦਾ ਹੈ। ਜੇ ਕੋਈ ਵਿਸ਼ਨੂੰ ਦੀ ਪੂਜਾ ਕਰਦਾ, ਵਿਸ਼ਨੂੰ ਦੇ ਲੋਕ ਵਿਸ਼ਨੂੰ ਪੂਰੀ 'ਚ ਪਹੁੰਚ ਜਾਵੇਗਾ। ਲੇਕਿਨ ਅੱਗੇ ਆ ਗਿਆ ਸਮੀਪ, ਜੇ ਪੂਜਾ ਕਰਦਿਆਂ ਕਰਦਿਆਂ ਉਹਦੀ ਤਾਕਤ ਵੱਧ ਗਈ, ਹੋਰ ਜ਼ਿਆਦਾ ਪੂਜਾ ਕਰ ਲਈ, ਫਿਰ ਉਹਦੇ ਨੇੜੇ ਪਹੁੰਚ ਜਾਵੇਗਾ ਇਸ਼ਟ ਦੇਵ ਦੇ ਆਪਣੇ ਦੇ। ਜੇ ਉਹਦੇ ਸਾਧ ਸੰਗਤ ਜੀ ਅੱਗੇ ਆ ਗਿਆ ਸਰੂਪ, ਜਿਹੜੀ ਸਰੂਪ ਮੁਕਤੀ ਹੈ, ਜਦੋਂ ਮਨੁੱਖ ਸਿਮਰਨ ਕਰਦਾ ਕਰਦਾ ਫਿਰ ਉਹਦੇ ਵਿੱਚ ਹੀ ਭੇਦ ਹੋ ਜਾਂਦਾ, ਉਹਦਾ ਰੂਪ ਹੀ ਹੋ ਜਾਂਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਗੁਰਬਾਣੀ ਵਿੱਚ ਵੀ ਕਥਨ ਆਉਂਦਾ ਹੈ, ਮਹਾਂ ਮਾਈ ਕੀ ਸੇਵਾ ਕਰੈ ਨਰ ਤੇ ਨਾਰ ਹੋਏ ਔਤਰ ਹੈ। ਜਿਹੜੀ ਦੇਵੀਆਂ ਦੀ ਪੂਜਾ ਕਰਦੇ ਉਹ ਮਨੁੱਖ ਔਰਤਾਂ ਬਣ ਜਾਂਦੇ, ਫਿਰ ਉਹਦੇ ਰੂਪ ਹੋ ਜਾਂਦੇ ਆ। ਇਸ ਤਰ੍ਹਾਂ ਇਹ ਸਰੂਪ ਮੁਕਤੀ ਹੋ ਗਈ ਹੈ। ਫਿਰ ਅੱਗੇ ਆ ਗਈ ਸਰੂਪ ਹੈ ਸੁਜੱਜ ਮੁਕਤੀ ਹੈ। ਜਿਹੜੀ ਸੁਜੱਜ ਮੁਕਤੀ ਚ ਮਨੁੱਖ ਜਦੋਂ ਚਲੇ ਜਾਂਦਾ ਹੈ ਉਦੋਂ ਪਰਮਾਤਮਾ ਦੀ ਐਸੀ ਬਖਸ਼ਿਸ਼ ਹੋ ਜਾਂਦੀ ਉਹਨੂੰ, ਉਹ ਆਪਣੇ ਸਰੂਪ ਕਈ ਧਾਰਨ ਕਰ ਸਕਦਾ ਇੱਕੇ ਵਾਰ ਕਈ ਸਰੂਪ ਧਾਰਨ ਕਰ ਲੈਂਦਾ ਹੈ। ਇਸ ਤਰ੍ਹਾਂ ਉਹ ਸੁਜੱਜ ਮੁਕਤੀ ਚਲੇ ਗਿਆ ਤੇ ਪਰਮਾਤਮਾ ਉਹਦੇ ਕੋਲ, ਪਰਮਾਤਮਾ ਕੋਲ ਮਹਿਕਮੇ ਦੋ ਰਹਿ ਜਾਂਦੇ, ਬਾਕੀ ਸਾਰੇ ਮਹਿਕਮੇ ਉਹਨੂੰ ਦੇ ਦਿੰਦਾ ਹੈ। ਬ੍ਰਹਮ ਗਿਆਨੀ ਹੋ ਗਿਆ ਉਹਦੀ ਅਵਸਥਾ ਐਸੀ ਹੋ ਗਈ ਹੈ ਤੇ ਉਹ ਫਿਰ ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਅਕਾਰ, ਨਾਨਕ ਬ੍ਰਹਮ ਗਿਆਨੀ ਆਪ ਨਿਰੰਕਾਰ। ਪਰਮਾਤਮਾ ਹੀ ਬ੍ਰਹਮ ਗਿਆਨੀ ਪੈਦਾ ਕਰਦਾ ਹੈ। ਬ੍ਰਹਮ ਇੱਕ, ਕਈਆਂ ਨੇ ਸ਼ੰਕਾ ਪੈ ਗਿਆ ਨਾ, ਕਈਆਂ ਨੇ ਸਵਾਲ ਕੀਤਾ ਕਿ ਵੇਖੋ ਜੀ ਬ੍ਰਹਮ ਗਿਆਨੀ ਤਾਂ ਰੱਬ ਹੀ ਹੈ, ਪਰਮਾਤਮਾ ਹੀ ਹੈ, ਆਪ ਨਿਰੰਕਾਰ ਹੀ ਬ੍ਰਹਮ ਗਿਆਨੀ ਹੈ। ਤੇ ਗੁਰਮੁਖੋ ਬ੍ਰਹਮ ਤੇ ਗਿਆਨੀ, ਗਿਆਨੀ ਕਿਹਨੂੰ ਕਹਿੰਦੇ ਜੀ ਅੱਖ ਦੀ ਅਰਥ ਕਰੀਏ, ਜਿਹੜਾ ਗਿਆਨਵਾਨ ਹੋਵੇ, ਤੇ ਕਿਹਦਾ ਗਿਆਨਵਾਨ? ਬ੍ਰਹਮ ਦਾ। ਤੇ ਫਿਰ ਰੱਬ ਬ੍ਰਹਮ ਗਿਆਨੀ ਆ ਤੇ ਫਿਰ ਬ੍ਰਹਮ ਵੀ ਤੇ ਉੱਤੇ ਹੋਵੇਗਾ ਨਾ, ਬ੍ਰਹਮ ਤੇ ਫਿਰ ਹੋਰ ਹੋ ਗਿਆ ਉੱਤੇ, ਫਿਰ ਤੇ ਦੋ ਹੋ ਗਏ। ਇਸ ਕਰਕੇ ਬ੍ਰਹਮ ਗਿਆਨੀ ਮਨੁੱਖ ਜਿਹੜਾ ਸਿਮਰਨ ਕਰਦਾ, ਭਗਤ ਕਰਦਾ, ਭਗਤੀ ਕਰਦਾ, ਉਹ ਬ੍ਰਹਮ ਦੀ ਗਿਆਨ ਪ੍ਰਾਪਤ ਹੋ ਗਿਆ, ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ। ਜਿਹੜਾ ਜੀਵਨ ਮੁਕਤ ਹੋ ਗਿਆ ਉਹਨੂੰ ਜੀਵਨ ਮੁਕਤ ਕਿਹਾ ਜਾਂਦਾ। ਜਿਹੜਾ ਸਾਧ ਸੰਗਤ ਇੱਥੇ ਰਹਿੰਦਿਆਂ ਵੀ ਸੰਸਾਰ ਦੇ ਵਿੱਚ ਨਿਰਲੇਪ ਹੈ, ਗਿਰੀ ਮੈਂ ਹਰ ਜਨ ਉਦਾਸੀ, ਜਿਹੜਾ ਗ੍ਰਿਸਤ ਵਿੱਚ ਰਹਿੰਦਾ ਵੀ ਉਦਾਸ ਰਹਿ ਜਾਂਦਾ ਹੈ, ਉਹ ਨਿਰਲੇਪ ਹੋ ਜਾਂਦਾ ਹੈ ਤੇ ਉਹਦੇ ਤੇ ਸਤਿਗੁਰੂ ਦੀ ਰਹਿਮਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਕਾਮ, ਕ੍ਰੋਧ, ਲੋਭ ਤੇ ਮੋਹ ਤਿੰਨ ਆਪਾਂ ਕਰ ਚੁੱਕੇ, ਚੌਵਾਂ ਦਾ ਵਚਨ, ਤੇ ਸਾਧ ਸੰਗ ਹੰਕਾਰ, ਹੰਕਾਰ ਜਿਹੜਾ ਈਗੋ, ਇੰਗਲਿਸ਼ ਚ ਈਗੋ ਕਹਿ ਦਿੰਦੇ ਆ, ਹੰਕਾਰ, ਹੰਕਤਾ ਜਿਹੜੀ ਹੈ ਮਨੁੱਖ ਦੀ, ਸਾਧ ਸੰਗ ਤੇ ਲੈ ਡੁੱਬਦੀ। ਮਨੁੱਖ ਨੂੰ ਵੱਡੇ ਪੁਣੇ ਦਾ ਹੰਕਾਰ ਹੁੰਦਾ, ਚਾਰ ਛਿਲੜਾਂ ਆ ਗਈਆਂ, ਪੈਸੇ ਚਾਰ ਆ ਗਏ, ਉਹਦਾ ਹੰਕਾਰ ਹੋ ਗਿਆ, ਚੰਗੀ ਗੱਡੀ ਮੋਟਰ ਆ ਗਈ, ਉਹਦਾ ਹੰਕਾਰ ਹੋ ਗਿਆ, ਸੋਹਣਾ ਘਰ ਬਣ ਗਿਆ, ਉਹਦਾ ਹੰਕਾਰ ਹੋ ਗਿਆ, ਪੁੱਤਰ ਪੁੱਤਰੀ ਬਹੁਤੇ ਚੜ੍ਹਦੀ ਕਲਾ ਵਾਲੇ, ਗੁਰਸਿੱਖ ਤਿਆਰ ਬੁਰ ਤਿਆਰ ਆ, ਜਾਂ ਪੜ੍ਹੇ ਬਹੁਤ ਜ਼ਿਆਦਾ, ਉਹਦਾ ਹੰਕਾਰ ਹੋ ਗਿਆ, ਘਰ ਵਾਲੀ ਸੁੰਦਰ ਸਰੂਪ ਵਾਲੀ ਆਗਿਆਕਾਰੀ, ਉਹਦਾ ਹੰਕਾਰ ਹੋ ਗਿਆ, ਹੰਕਤਾ ਤੁਰੀ ਰਹਿੰਦੀ ਮਨੁੱਖ ਦੀ। ਇਹਨਾਂ ਚੀਜ਼ਾਂ ਤੋਂ ਹੰਕਤਾ ਨੂੰ ਰੋਕਣਾ ਹੈ। ਹੰਕਾਰ ਤਾਂ ਰੋਕਦਾ ਜੇ ਕਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਭ ਕੁਝ ਤੇਰਾ ਕੀ ਆ, ਤੁਝੇ ਕਿਆਰ ਕੂੰ, ਇਹ ਸਾਰਾ ਦਿੱਤਾ ਤਾਂ ਤੇਰਾ ਹੀ ਹੈ, ਮਾਰੇ ਤੂੰ ਦਿੱਤਾ ਹੋਇਆ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਤਨ ਸਰੀਰ ਸੌਂਪਣਾ ਗੁਰੂ ਨੂੰ, ਗੁਰੂ ਨੇ ਜੋ ਹੁਕਮ ਕੀਤਾ ਉਹ ਕਕਾਰ ਧਾਰਨ ਕੀਤੇ, ਸਰੀਰ ਗੁਰੂ ਨੂੰ ਸੌਂਪਦਾ। ਮਨ ਗੁਰੂ ਨੂੰ ਸੌਂਪਣਾ, ਗੁਰੂ ਨੇ ਜੋ ਕਹਿ ਦਿੱਤਾ ਪੰਜ ਬਾਣੀਆਂ ਦਾ, ਨੇਤਨੇਮ ਸੱਤਾਂ ਦਾ ਕਰਿਆ ਕਰ, ਸਿਮਰਨ ਕਰਿਆ ਕਰ, ਉਹ ਮਨ ਗੁਰੂ ਨੂੰ ਸੌਂਪਦਾ। ਧਨ ਗੁਰੂ ਦਾ ਸਮਝ ਕੇ ਵਰਤਣਾ, ਮਹਾਰਾਜ ਤੂੰ ਦਿੱਤਾ ਹੋਇਆ। ਫਿਰ ਆਪਾਂ ਇੱਥੋਂ ਇੱਕ ਥੋੜ੍ਹਾ ਜਿਹਾ ਇੱਕ ਹੋਰ ਲੈ ਲਈ ਉਦਾਹਰਣ, ਜੇ ਕੋਈ ਮਨੁੱਖ, ਇੱਥੇ ਕੋਈ ਮਨੁੱਖ ਆ ਜਾਂਦਾ ਹੈ, ਉਹਦਾ ਕੰਮ ਰੁਕ ਜਾਂਦਾ ਹੈ, ਨਹੀਂ ਮਿਲਦਾ ਉਹਨੂੰ ਕੰਮ, ਫਿਰ ਗੁਰੂ ਘਰ ਦੇ ਵਿੱਚ ਆਪਾਂ ਆ ਜਾਂਦੇ। ਗੁਰੂ ਘਰ ਦੇ ਵਿੱਚ ਆ ਕੇ ਆਪਾਂ ਕੀ ਕਰਦੇ ਹਾਂ ਕਿ ਸਤਿਗੁਰ ਦੇ ਅੱਗੇ ਅਰਦਾਸਾਂ ਕਰਦੇ ਹਾਂ, ਜੋਦੜੀਆਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੰਮ ਦੇ। ਜਦੋਂ ਕੰਮ ਮਿਲ ਗਿਆ ਫਿਰ ਗੁਰੂ ਦੇ ਕੋਲ ਹੀ ਨਹੀਂ ਆਉਂਦੇ ਅਸੀਂ, ਫਿਰ ਅਸੀਂ ਆਉਂਦੇ ਹੀ ਨਹੀਂ। ਫਿਰ ਜੇ ਪੁੱਛ ਲਈਏ ਗੁਰਮੁਖਾ ਕਿਉਂ ਨਹੀਂ ਆਇਆ, ਲਓ ਜੀ ਉਹ ਤੇ ਮਰਨ ਨੂੰ ਥਾਂ ਨਹੀਂ ਗਾ ਸਾਨੂੰ, ਤੇ ਅਸੀਂ ਗੁਰੂ ਘਰ ਕਿੱਦਾਂ ਆ ਜਾਈਏ। ਕਹਿਣ ਦਾ ਭਾਵ ਇਹ ਆ ਵੀ ਇੰਨਾ ਰੁੱਝ ਜਾਂਦਾ ਤੇ ਗੁਰੂ ਨੂੰ ਛੱਡ ਜਾਂਦਾ। ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਕੀਤਾ ਕੋ ਮੇਰਾ ਸਨਮਾਨ ਹੈ, ਕਰਨ ਹਾਰ ਤ੍ਰਿਣ ਜਾਣ। ਤ੍ਰਿਣ ਦਾ ਮਤਲਬ ਇੱਕ ਤਿੰਨਕਾ, ਤਿੰਨਕਾ ਘਾਹ ਦਾ ਤਿੰਨਕਾ ਜਾਣ ਲੈਂਦਾ ਰੱਬ ਨੂੰ। ਕੀਤਾ ਕੋ ਮੇਰਾ ਸਨਮਾਨ, ਜੋ ਸੋਹਣਾ ਸੁੰਦਰ ਟੱਬਰ ਪਰਿਵਾਰ ਦਿੱਤਾ, ਘਰ ਬਾਹਰ ਦਿੱਤਾ, ਗੱਡੀਆਂ ਮੋਟਰਾਂ ਦਿੱਤੀਆਂ, ਕੰਮ ਕਾਰ ਦਿੱਤਾ, ਧਨ ਦਿੱਤਾ, ਉਹਨੂੰ ਮੇਰ ਸਮਝ ਲਿਆ, ਪਹਾੜ ਸਮਝ ਲਿਆ, ਇਹੋ ਹੀ ਮੇਰਾ ਸਭ ਕੁਝ। ਤੇ ਕਰਨ ਹਾਰ ਜਿਹਨੇ ਦਿੱਤਾ ਉਹਨੂੰ ਤ੍ਰਿਣ ਕਰਕੇ ਮੰਨ ਲਿਆ ਵੀ ਉਹਨੂੰ ਧਿਆਨ ਹੀ ਨਹੀਂ ਗਾ, ਉਧਰ ਧਿਆਨ ਹੀ ਨਹੀਂ। ਗੁਰੂ ਸਖਾ, ਜੇ ਤੈਨੂੰ ਗੁਰੂ ਪਰਮਾਤਮਾ ਨੇ ਸਭ ਕੁਝ ਦਿੱਤਾ ਤੇ ਗੁਰੂ ਦਾ ਸ਼ੁਕਰ ਕਰ, ਗੁਰੂ ਦੇ ਗੁਰਸਿੱਖ ਬਣ ਜਾ, ਗੁਰੂ ਦੀ ਸਿੱਖੀ ਧਾਰਨ ਕਰ ਲੈ। ਤੇ ਉਹ ਨਹੀਂ ਕਰਨੀ ਅਸੀਂ, ਕਿਉਂਕਿ ਇਸ ਕਰਕੇ ਧਨ ਨੂੰ ਲੈ ਲਿਆ ਜ਼ਰੂਰ, ਉਹਨੂੰ ਮੁੱਖ ਕਰ ਲਿਆ, ਗੁਰੂ ਨੂੰ ਪਿੱਛੇ ਕਰ ਲਿਆ। ਧਰਮ ਨਾਲ ਉਹ ਧੜਾ ਪਿਆਰਾ ਹੋ ਗਿਆ, ਅੱਜ ਕੱਲ੍ਹ ਇੱਦਾਂ ਹੀ ਹੈ, ਗੁਰਦੁਆਰਿਆਂ ਦੇ ਵਿੱਚ ਵੀ ਲੜਾਈਆਂ ਹੋ ਰਹੀਆਂ। ਗੁਰਮੁਖੋ ਜਿਹੜਾ ਗੁਰਦੁਆਰੇ ਤੇ ਚੜ੍ਹ ਕੇ ਆ ਜਾਂਦਾ ਉਹ ਲਹਿੰਦਾ ਜਾਂਦਾ, ਗੁਰੂ ਘਰ ਤੇ ਕੋਈ ਇਹਨੂੰ ਗੁਰਮੁਖ ਜਿਹੜਾ ਗੁਰਸਿੱਖ ਉਹ ਕਦੀ ਚੜ੍ਹ ਕੇ ਨਹੀਂ ਆ ਸਕਦਾ, ਉਹ ਲਹਿੰਦਾ ਜਾਂਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰੂ ਪਰਮਾਤਮਾ ਭਾਈ ਤੈਨੂੰ ਵੇਖ ਰਿਹਾ ਸਾਰੇ ਥਾਈਂ, ਤੇ ਤੂੰ ਕਦੀ ਵੀ ਕਿਸੇ ਨਾਲ ਛਲ ਨਾ ਕਰ, ਫਰੇਬ ਨਾ ਕਰ, ਧੋਖਾ ਨਾ ਕਰ, ਚੋਰੀ ਨਾ ਕਰ, ਯਾਰੀ ਨਾ ਕਰ, ਠੱਗੀ ਨਾ ਕਰ, ਇਹ ਅਸੂਲ ਹੈ, ਝੂਠ ਨਾ ਬੋਲ। ਮਹਾਰਾਜ ਕਹਿੰਦੇ ਬੋਲੀਏ ਸੱਚ, ਧਰਮ ਇਹ ਧਰਮ ਵਾ ਸੱਚ ਬੋਲਣਾ, ਝੂਠ ਨਾ ਬੋਲੀ। ਝੂਠ ਨਹੀਂ ਬੋਲਣਾ, ਇਹ ਧਰਮੀ ਮਨੁੱਖ ਸੱਚ ਬੋਲੇਗਾ। ਉਹ ਝੂਠ ਤੋਂ ਖਾਲਸਾ ਜੀ, ਸਾਡਾ ਸੱਚ ਏਡਾ ਮਸ਼ਹੂਰ ਸੀ, ਅਸੀਂ ਸਚਿਆਈ ਦੇ ਵਿੱਚ ਏਡੇ ਪ੍ਰਪੱਕ ਸਾਂ, ਸਾਡਾ ਧਰਮ ਏਡਾ ਪ੍ਰਪੱਕ ਸੀ ਉਸ ਵਕਤ ਦੇ ਵਿੱਚ ਜਦੋਂ ਮੁਸਲਮਾਨਾਂ ਨੇ ਸਾਨੂੰ ਸ਼ਿਕਾਰ ਦੀ ਤਰ੍ਹਾਂ, ਜਿੱਦਾਂ ਸਿੰਘ ਸ਼ਿਕਾਰ ਹੈ ਸ਼ੇਰਾਂ ਦਾ ਸ਼ਿਕਾਰ ਕਰਦੇ ਆ, ਏਦਾਂ ਮੁਸਲਮਾਨ ਫੌਜਾਂ ਸ਼ੇਰਾਂ ਦਾ ਸ਼ਿਕਾਰ ਸਾਡੇ ਸਿੰਘਾਂ ਦਾ ਸ਼ਿਕਾਰ ਕਰਿਆ ਕਰਦੇ। ਨੌਜਵਾਨ ਬੀਬੀ ਦਾ ਵੀ ਸਿਰ ਲਾਹ ਦੇਣਾ, ਉਹਦੇ ਸਿਰ ਦੇ ਉੱਤੇ ਕੇਸਾਂ ਦਾ ਉੱਤੇ ਜੂੜਾ ਕਰ ਦੇਣਾ, ਆਖਣਾ ਇਹ ਜਿਹੜਾ ਹੈ ਨਾ ਇਹ ਸਿੱਖ ਦਾ ਬੱਚਾ ਹੀ ਸੀ, ਮੈਂ ਵੱਢ ਕੇ ਲਿਆਂਦਾ, ਮੈਨੂੰ 80 ਮੋਹਰਾਂ ਦੇ, 80 ਪੈਸੇ ਦੇ, 80 ਰੁਪਈਏ ਦੇ, 80-80 ਰੁਪਈਏ ਮੁੱਲ ਸਾਡਾ ਪਿਆ ਉਹਨਾਂ ਸਮਿਆਂ ਦੇ ਵਿੱਚ। ਪਰ ਉਹ ਜਿਹੜੇ ਇੰਨੇ ਸਾਡੇ ਕੱਟੜ ਵਿਰੋਧੀ ਸੀ, ਜੇ ਲਾਹੌਰ ਦੇ ਵਿੱਚ ਕੋਈ ਕੇਸ ਆ ਜਾਂਦਾ, ਕੇਸ ਕੀ ਆਇਆ, ਮੁੱਲਾਂ ਕਾਜੀ ਬੈਠੇ ਜੋ ਵੀ ਆਪਣਾ ਸਮਝ ਕਰ ਰਹੇ ਆ, ਗਵਾਹ ਵੀ ਭੁਗਤ ਗਏ ਆ, ਪਰ ਕੇਸ ਨੂੰ ਕੋਈ ਤਸੱਲੀ ਨਹੀਂ ਹੋਈ ਵੀ ਉਹ ਕੇਸ ਜਿਹੜਾ ਕਿਸੇ ਨੇ ਮਾਰਿਆ ਕਤਲ ਕੀਤਾ ਕਿ ਨਹੀਂ ਕੀਤਾ, ਜੋ ਵੀ ਹੈ। ਫਿਰ ਅਖੀਰ ਹਾਰ ਕੇ ਕਹਿੰਦੇ ਸੀ ਵੀ ਉੱਥੇ ਸਿੰਘ ਕੋਈ ਵੇਖਿਆ ਜੀ, ਜਿਹੜੀ ਆਹ ਚੀਜ਼ ਸੀ, ਆਹ ਜਿਹੜੇ ਤੁਸੀਂ ਹੁਣ ਆਪਣਾ ਆਹ ਜੋ ਕੁਝ ਵੀ ਹੋਇਆ, ਜ਼ੁਲਮ ਹੋਇਆ, ਜੋ ਕਤਲ ਹੋਇਆ, ਜੋ ਵੀ ਕੁਝ ਹੋਇਆ, ਚੋਰੀ ਯਾਰੀ ਠੱਗੀ ਹੋਈ ਹੈ, ਜੋ ਵੀ ਹੋਇਆ, ਕੋਈ ਸਿੰਘ ਉੱਥੇ ਸੀ? ਉਹਨਾਂ ਆਖਣਾ ਹਾਂ ਜੀ ਇੱਕ ਸਿੰਘ ਤੇ ਉੱਥੇ ਸੀ। ਕਹਿੰਦੇ ਚੰਗਾ ਫਿਰ ਉਹਨੂੰ ਲਿਆ ਦਿਓ, ਫੈਸਲਾ ਉਹ ਹੀ ਕਰ ਦੇਵੇਗਾ। ਵੇਖੋ ਸਾਡੇ ਸੱਚ ਤੇ, ਸਾਡੀ ਜ਼ਬਾਨ ਤੇ ਸੱਚ ਸੀ, ਸੱਚਾ ਪਰਮਾਤਮਾ ਦਾ ਨਾਮ ਸੀ ਤੇ ਸੱਚ ਸੀ ਸਾਡੀ ਜ਼ਬਾਨ ਤੇ, ਉਹ ਜਿਹੜੇ ਸਾਡੇ ਖਿਲਾਫ ਸੀ ਨਾ ਉਹਨਾਂ ਨੇ ਵੀ ਸਿੰਘ ਨੂੰ ਬੁਲਾ ਲੈਣਾ, ਆਖਣਾ ਖਾਲਸਾ ਜੀ ਆਹ ਜਿਹੜਾ ਕੇਸ ਆ ਇਹਦਾ ਫੈਸਲਾ ਤੁਸੀਂ ਕਰ ਦਿਓ। ਉਹਨੇ ਆਖਣਾ, ਉਹਨਾਂ ਨੂੰ ਪਤਾ ਵੀ ਝੂਠ ਤੇ ਬੋਲਦੇ ਹੀ ਨਹੀਂ, ਕਿਸੇ ਦੀ ਕਾਨ ਕਨਾਉਣੀ ਨਹੀਂ ਮੰਨਦੇ, ਝੂਠ ਫਿਰ ਕਾਹਦਾ ਬੋਲਣਾ? ਝੂਠ ਤੇ ਬੰਦਾ ਤਾਂ ਬੋਲਦਾ ਜੇ ਕਿਸੇ ਤੋਂ ਬਚਣਾ ਹੋਵੇ, ਕਿਸੇ ਤੋਂ ਡਰਦਾ ਹੋਵੇ ਤਾਂ ਫਿਰ ਹੀ ਝੂਠ ਬੋਲਦਾ ਹੈ ਨਾ, ਤੇ ਝੂਠ ਤੇ ਬੋਲਦਾ ਹੀ ਨਹੀਂ ਗਾ ਗੁਰਸਿੱਖ ਜਿਹੜਾ ਬੇਪਰਵਾਹ ਸਦਾ ਰੰਗ ਹਾਰ ਕੇ ਜਾ ਕੋ ਪਾਕ ਸਵਾਮੀ, ਜਿਹਦਾ ਪਾਕੀ ਗੁਰੂ ਨੇ ਕਰ ਦਿੱਤਾ, ਜਿਹਦਾ ਸਵਾਮੀ ਨੇ ਪਾਕ ਕੀਤਾ, ਬੇਪਰਵਾਹ ਹੋ ਜਾਂਦੇ ਆ। ਫਿਰ ਸਾਧ ਸੰਗਤ ਜੀ ਖਾਲਸੇ ਨੇ ਫਿਰ ਉਹਦਾ ਫੈਸਲਾ ਕਰ ਦੇਣਾ। ਇਹ ਸਾਡੀ ਸੱਚ ਦੀ ਜਿਹੜੀ ਬਚਨ ਸੀ, ਸਾਡੀ ਸੱਚ ਦੇ ਬਚਨ ਤੇ ਜਿਹੜਾ ਸੱਚ ਬੋਲਦਾ ਸੀ ਖਾਲਸਾ, ਇਸੇ ਸੱਚ ਨੂੰ ਸਾਧ ਸੰਗਤ ਜੀ ਕਾਜੀ ਨੂਰਦੀਨ ਨੇ ਸਾਨੂੰ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਮੇਰੇ ਫੌਜ ਦੇ ਸਿਪਾਹੀ ਨੂੰ ਸੱਗ ਨਾ ਕਹੋ, ਫਾਰਸੀ ਦਾ ਲਫ਼ਜ਼ ਹੈ, ਕੁੱਤੇ ਨੂੰ ਕਿਹਾ ਜਾਂਦਾ। ਤੇ ਅਹਿਮਦ ਸ਼ਾਹ ਅਬਦਾਲੀ ਦਾ ਉਹ ਸਾਧ ਸੰਗਤ ਜੀ ਰੋਜ਼ ਦਾ ਡੈਰੀਦਾਰ ਸੀਗਾ, ਉਹ ਕਹਿੰਦਾ ਪਤਾ ਨਹੀਂ ਕੁੱਤੇ ਕਿੱਧਰੋਂ ਆ ਜਾਂਦੇ ਆ। ਉਹ ਜਦੋਂ 25,000 ਬਹੁ ਬੇਟੀਆਂ ਨੰਗੀਆਂ ਕਰਕੇ ਉੱਥੋਂ ਲੈ ਆ ਰਿਹਾ ਸੀ, 15,000, ਫਿਰ ਸਾਧ ਸੰਗਤ ਜੀ 25,000, 15,000 ਤੇ 30,000, 3 ਵਾਰ ਖਾਲਸੇ ਨੇ ਛਡਾਈਆਂ ਤੇ 3 ਵਾਰ ਖਾਲਸੇ ਜੋ ਸੋਮਨਾਥ ਦਾ ਮੰਦਿਰ ਲੁੱਟ ਕੇ ਆ ਰਿਹਾ ਸੀ, ਖਾਲਸੇ ਨੇ ਆਪਣਾ ਹਿੱਸਾ ਲਿਆ। ਉਹ ਕਹਿੰਦਾ ਵੀ ਇਹ ਕੁੱਤਿਆਂ ਨੂੰ ਕਿੱਥੋਂ ਪੈ ਜਾਂਦੇ ਆ? ਪਰ ਜਦੋਂ ਵੱਡਾ ਘੱਲੂਘਾਰਾ ਹੋਇਆ, ਛੋਟਾ ਘੱਲੂਘਾਰਾ ਹੋਇਆ, ਵੱਡੇ ਘੱਲੂਘਾਰੇ ਚ ਖਾਲਸੇ ਨੇ ਉਹ ਜ਼ੋਰ ਵਿਖਾਏ। ਜਿਹੜਾ ਵੀ ਫੌਜ ਦਾ ਫੌਜ ਆ ਜਾਂਦੀ ਉਹ ਸਿੰਘਾਂ ਦੇ ਵਿੱਚ, ਸਿੰਘ ਛੱਡਦੇ ਨਹੀਂ ਸੀ, ਉਹ ਜੀਂਦਾ ਨਹੀਂ ਸੀ ਬਾਹਰ ਨਿਕਲਦਾ। ਤੇ ਗੁਰਮੁਖੋ ਉਹਨੇ ਕਹਿ ਦਿੱਤਾ ਮੇਰੇ ਫੌਜ ਦੇ ਸਿਪਾਹੀ ਜੇ ਜੰਗ ਦਾ ਢੰਗ ਸਿੱਖਣਾ ਤੇ ਇਹਦੇ ਤੋਂ ਸਿੱਖ। ਇਹ ਜੰਗ ਬਹੁ ਜੰਗਜੂ ਸੂਰਮੇ ਯੋਧੇ ਆ ਤੇ ਸ਼ੇਰ ਵਾਂਗੂ ਗੱਜਦੇ ਆ। ਜੇ ਘੋੜ ਸਵਾਰੀ ਸਿੱਖਣੀ ਤੇ ਇਹਨਾਂ ਸਿੱਖਾਂ ਤੋਂ ਸਿੱਖ, ਇਹ ਸ਼ੇਰ ਬੜੇ ਤਕੜੇ ਸ਼ਾਹ ਸਵਾਰ। ਤਲਵਾਰ ਚਲਾਉਣੀ ਸਿੱਖਣੀ ਤੇ ਇਹਨਾਂ ਤੋਂ ਸਿੱਖ। ਜੇ ਅਖਲਾਕ ਸਿੱਖਣਾ ਮੇਰੇ ਫੌਜ ਦੇ ਸਿਪਾਹੀ ਤੇ ਇਹਨਾਂ ਤੋਂ ਸਿੱਖ, ਜਿਹੜੀ ਸਾਡੀ ਖੂਬਸੂਰਤ ਨੌਜਵਾਨ ਲੜਕੀ ਨੂੰ ਮਾਤਾ ਕਹਿੰਦੇ, ਮਾਤਾ ਇਹ ਸਾਡਾ ਅਖਲਾਕ ਸੀ, ਇਹ ਸਾਡਾ ਸਾਧ ਸੰਗਤ ਵਿਰਸਾ ਸੀ, ਇਹ ਸਾਡਾ ਵਿਰਸਾ ਹੈ, ਉਸ ਵਿਰਸੇ ਦੇ ਗਾਂ ਅਸੀਂ ਮਾਲਕ ਹਾਂ, ਗਾਂ ਉਸ ਵਿਰਸੇ ਨੂੰ ਸਾਧ ਸੰਗਤ ਜੀ ਅੱਗੇ ਤੋਰਨ ਵਾਲੇ ਹਾਂ। ਅੱਜ ਕੀ ਵੇਖੀਏ, ਕਈ ਵਾਰ ਗੱਲਾਂ ਹੋ ਰਹੀਆਂ, ਕਈ ਸੁਣ ਚ ਆ ਰਿਹਾ ਕਿ ਕਿਸੇ ਨੇ ਕਿਸੇ ਨੂੰ ਕਹਿਤਾ, ਕਿਸੇ ਨੂੰ ਕਹਿਤਾ ਕਿ ਇਹਦੀ ਧੀ ਭੈਣ ਨੂੰ ਕਿਸੇ ਨੇ ਤੱਕਿਆ, ਆਪਣੀਆਂ ਹੀ ਦੂਜੀਆਂ ਦੇ ਤੱਕਣੀਆਂ ਹੀ ਨਹੀਂ, ਆਪਣੀਆਂ ਹੀ ਤੱਕਣਾ, ਭੈਣਾਂ ਨੂੰ ਤੱਕਣ ਲੱਗ ਪਏ। ਕਿੱਥੇ ਅਣਖ ਤੇ ਗੈਰਤ ਤਿੰਨ ਗਈ ਹੈ? ਗੈਰਤ ਤੇ ਅਣਖ ਖਤਮ ਹੋ ਗਈ, ਜ਼ਮੀਰ ਮਰ ਗਈ ਹੈ। ਸੋ ਸਾਧ ਸੰਗਤ ਜੀ, ਜਿਹੜਾ ਆਪਣੀਆਂ ਧੀਆਂ ਭੈਣਾਂ, ਦੂਜੀਆਂ ਧੀਆਂ ਭੈਣਾਂ, ਸਾਰੀ ਦੁਨੀਆਂ 'ਚ ਜਿੰਨੀਆਂ ਵੀ ਧੀਆਂ ਭੈਣਾਂ ਸਭ ਗੁਰਸਿੱਖ ਦੀਆਂ, ਆ ਰੱਖੜੀ ਅਸੀਂ ਕਿਉਂ ਨਹੀਂ ਬਣਾਉਂਦੇ? ਇਹ ਰੱਖੜੀ ਦਾ ਤਿਉਹਾਰ ਖਾਲਸੇ ਦਾ ਨਹੀਂ ਹੈ? ਕਹਿੰਦੇ ਵੀ ਸਾਰੀਆਂ ਭੈਣਾਂ ਸਾਡੀਆਂ, ਕਿਹਦੀ ਕਿਹਦੇ ਤੋਂ ਰੱਖੜੀ ਬਣਾਉਂਦੇ? ਜਦੋਂ ਅੰਦਰ ਹੀ ਮੰਨ ਲਿਆ ਦੇਖ ਬਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣ, ਏਕਾ ਨਾਰੀ ਜਤੀ ਹੋਵੇ ਪਰ ਨਾਰੀ ਧੀ ਭੈਣ ਵਿਖਾਣੇ, ਸਾਡੀ ਰਹਿਤ ਹੈ, ਇਹ ਸਾਡੀ ਮਰਿਆਦਾ ਵਾ, ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਏਡਾ ਅਖਲਾਕ ਦਿੱਤਾ ਸਾਨੂੰ। ਅੱਜ ਉਹੀ ਇਹ ਅੱਜ ਦੇ ਲੋਕ ਇਹ ਕਹਿ ਰਹੇ ਉਹ ਏਦ ਸੋ ਜੂਗਾ, ਨਹੀਂ ਤੇ ਤੁਸੀਂ ਆਪਣੀ ਪਤਨੀ ਵਰਤਾ ਧਰਮ ਦੇ ਵਿੱਚ ਹੀ ਕਾਇਮ ਰਹੋ। ਤੇ ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕਹਿ ਦਿੱਤੇ। ਸੋ ਕਹਿਣ ਦਾ ਭਾਵ ਹੈ, ਜਦੋਂ ਗੁਰੂ ਦਾ ਸਿੱਖ ਗੁਰੂ ਦੀ ਸੰਗਤ ਕਰੇਗਾ, ਕਾਮ ਤੋਂ ਵਰਜਿਆ ਜਾਵੇਗਾ, ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਕਾਲੇ ਮੂੰਹ ਵਾਲਿਆ ਕ੍ਰੋਧਾ ਕ੍ਰੋਧ ਤੋਂ ਵੀ ਵਰਜਿਆ ਜਾਵੇਗਾ, ਪਤਾ ਲੱਗੇਗਾ ਵੀ ਇਹ ਚੰਗਾ ਹੈ ਚੀਜ਼, ਇਹ ਮਾੜੀ ਹੈ, ਗੁਣ ਗ੍ਰਾਹੀ ਹੋ ਜਾਵੇਗਾ। ਗੁਰਸਿੱਖ ਗੁਣ ਗ੍ਰਾਹੀ ਹੋਣਾ ਚਾਹੀਦਾ, ਔਗਣਾਂ ਨੂੰ ਛੱਡਣਾ ਚਾਹੀਦਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਦੇ ਕਹਿੰਦੇ, ਗੁਰਸਿੱਖੋ ਇੱਕ ਸਿੱਖ ਵੀ ਜੇ ਕਿਤੇ ਆ ਗਿਆ ਇੱਕ ਔਗਣ ਹੀ ਛੱਡ ਜਾਓ ਗੁਰੂ ਦੇ ਘਰ, ਇੱਕ ਔਗਣ। ਕਹਿੰਦੇ ਇੱਕ ਮਹੀਨੇ ਬਾਅਦ ਇੱਕ ਔਗਣ ਛੱਡ ਜਾ ਕਰੋ, ਰੋਜ਼ ਤੇ ਛੱਡਣ ਦਾ ਮੁਸ਼ਕਲ ਹੋ ਜਾਣੀ ਹੈ, ਕਿਉਂਕਿ ਪਾਲੇ ਵੀ ਬਹੁਤ ਜ਼ਿਆਦਾ, ਛੱਡਣੇ ਬੜੇ ਮੁਸ਼ਕਲ। ਇੱਕ ਔਗਣ ਛੱਡ ਦਿਓ, ਇੱਕ ਗੁਣ ਹੀ ਗ੍ਰਹਿਣ ਕਰ ਲਓ, ਕਹਿੰਦੇ ਬੜਾ ਵੱਡਾ ਖਜ਼ਾਨਾ ਪ੍ਰਾਪਤ ਹੋ ਜਾਵੇਗਾ। ਔਗਣ ਛੱਡਣ ਦਾ ਨਾਂ ਨਹੀਂ ਲੈਂਦੇ, ਗੁਣਾਂ ਨੂੰ ਕਿੱਥੋਂ ਫਿਰ ਗ੍ਰਹਿਣ ਕਰਾਂਗੇ। ਗੁਰਸਿੱਖ ਦੀ ਸੁਰਤੀ ਜਿਹੜੀ ਆ ਹੰਸ ਦੀ ਚੁੰਝ ਦੀ ਵਰਗੀ, ਜੇ ਹੰਸ ਦੇ ਅੱਗੇ ਆਪਾਂ ਦੁੱਧ ਰੱਖ ਦਈਏ, ਉਹ ਜਦੋਂ ਠੁੰਗਾ ਮਾਰਦਾ ਹੈ ਨਾ, ਉਹਦੀ ਚੁੰਝ ਚ ਪਰਮਾਤਮਾ ਨੇ ਖੁਟਿਆਈ ਪਾਈ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅੱਡ ਹੋ ਜਾਂਦਾ। ਗੁਰੂ ਦੇ ਸਿੱਖ ਦੀ ਜਿਹੜੀ ਸੁਰਤੀ ਹੈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਤੇ ਜਿਸ ਤਰ੍ਹਾਂ ਗੁਣਾਂ ਨੂੰ ਗ੍ਰਹਿਣ ਕਰਨਾ ਔਗਣਾਂ ਨੂੰ ਤਿਆਗਣਾ, ਇਹ ਗੁਰਸਿੱਖ ਦਾ ਫਰਜ਼ ਹੈ। ਇਸ ਕਰਕੇ ਆਪਾਂ ਜਿਹੜੇ ਪ੍ਰੋਗਰਾਮ ਦੇ ਉੱਤੇ ਆਏ ਹਾਂ ਨਾ, ਇਹ ਮੌਤ ਦੇ ਅਸਲ ਸੱਚ ਜਿਹੜੀ ਗੱਲ ਹੈ, ਸੰਸਾਰ ਤੋਂ ਮਨੁੱਖ ਕਿਉਂ ਆਇਆ ਸੰਸਾਰ ਤੇ, ਇੱਥੋਂ ਜਾਂਦਾ ਕਿਉਂ ਹੈ, ਆਵਾਗਾਉਣ ਦਾ ਚੱਕਰ ਕਿਉਂ ਪੈਂਦਾ ਮਨੁੱਖ ਨੂੰ, ਕਿਉਂਕਿ ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀ ਇਹ ਜੁਗਤ, ਮੈਂ ਕਰਦਾ। ਤੇ ਫਿਰ ਪਤਨੀ ਕਹਿ ਦਿੰਦੀ ਹੈ, ਪਤੀ ਜੀ ਬੜੇ ਚੰਗੇ ਜੋ ਮੇਰੇ ਵਾਸਤੇ, ਤੇ ਮੈਂ ਚਾਹੁੰਦੀ ਅਗਲੇ 7 ਜਨਮ ਮੇਰੇ ਤੁਸੀਂ ਪਤੀ ਹੋਵੋ। ਵੱਧ ਗਿਆ ਨਾ, ਪਤੀ ਕਹਿੰਦਾ ਪਤਨੀ ਤੂੰ ਬੜੀ ਆਗਿਆਕਾਰ ਹੈ, ਬੜੀ ਚੰਗੀ, ਬੜੀ ਸਿਆਣੀ ਹੈ, ਮੈਂ ਵੀ ਚਾਹੁੰਦਾ ਅੱਗੇ ਜਿੰਨੇ ਜਨਮ ਮੇਰੇ ਹੋਣ ਨਾ, 7 ਜਨਮ ਤੂੰ ਵੀ ਮੇਰੀ ਪਤਨੀ ਬਣੇ। ਵੱਧ ਗਿਆ, ਹਾਉ ਹਾਉ ਕਰਤ ਬੰਧਨ ਮੈਂ ਪਰਿਆ, ਮੈਂ ਕਰਦਾ ਨਾ, ਤੂੰ ਮੇਰੀ ਆ, ਬੱਚੇ ਮੇਰੇ ਆ, ਮੈਂ ਬੱਚਿਆਂ ਦਾ। ਇਸ ਕਰਕੇ ਸਾਧ ਸੰਗਤ ਜੀ, ਮਨੁੱਖ ਜਿਹੜਾ ਇਸ ਤਰ੍ਹਾਂ ਤੁਰਿਆ ਆਉਂਦਾ, ਜੰਮ ਕੇ ਆ ਗਿਆ, ਮਰ ਕੇ ਚਲੇ ਗਿਆ। ਜਦੋਂ ਮਨੁੱਖ ਮਾੜਾ ਹੈ, ਬਿਰਤੀ ਮਾੜੀ ਹੈ, ਧਰਮੀ ਨਹੀਂ ਹੈ, ਉਹਨੂੰ ਫਿਰ 84 ਦਾ ਗੇੜਾ ਭੋਗਣਾ ਪਵੇਗਾ। 84 ਦਾ ਗੇੜਾ 84 ਲੱਖ ਹੈ, ਲੱਖ 84 ਜੂਨ ਸਬਾਈ, ਮਾਨਕ ਕੋਪਰਾ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਏ ਦੁੱਖ ਪਾਏਗਾ। 84 ਲੱਖ ਜੂਨ ਹੈ, ਗੁਰੂ ਸਾਹਿਬ ਜੀ ਕਹਿੰਦੇ ਵੀ ਪੈਦਾ ਕੀਤੀ, ਲੇਕਿਨ ਇੱਕ ਇੱਕ ਜੂਨ ਦੀਆਂ ਕਈ ਕਈ ਅੰਸਾਂ ਵੀ ਹੈਗੀਆਂ, ਜੇਗਾ ਇੱਕ ਜੂਨ ਦੀਆਂ ਕਈ ਅੰਸਾਂ। ਮਹਾਰਾਜ ਨੇ 84 ਜੂਨ ਦੇ ਬਾਰੇ ਕਿਹਾ, ਤੇ ਸਤਿਗੁਰ ਬਚਨ ਕਰਦੇ ਹਨ ਕਿ ਭਾਈ ਇਹ ਪੌੜੀ ਤੋਂ ਜੋ ਮਨੁੱਖ ਚੁੱਕ ਗਿਆ ਹੈ, ਉਹਦੇ ਸਾਧ ਸੰਗਤ ਜੀ ਮੁੜ ਕੇ ਉਹ ਇਸ ਡੰਡੇ ਦੇ ਉੱਤੇ ਦੁਬਾਰਾ ਨਹੀਂ ਆ ਸਕੇਗਾ, 84 ਲੱਖ ਜੂਨ ਭੋਗਣੀ ਪਵੇਗੀ। ਮਨੁੱਖਾ ਜਨਮ ਪਰਮਾਤਮਾ ਨੇ 84 ਲੱਖ ਜੂਨ ਦੇ ਵਿੱਚ ਜੀਵ, ਤੂੰ ਸਿਮਰਨ ਕਰਦਾ ਰਿਹਾ ਮਹਾਰਾਜ ਮੈਨੂੰ ਇਸ ਗੇੜੇ ਚੋਂ ਕੱਢ, ਇਸ ਗੇੜੇ ਚੋਂ ਕੱਢ, ਤੇ ਫਿਰ ਤੈਨੂੰ ਮਨੁੱਖਾ ਜਨਮ ਮਿਲਿਆ, ਇੱਕ ਚਾਂਸ, ਇੱਕ ਮੌਕਾ ਮਿਲਿਆ। ਤੇ 84 ਲੱਖ ਜੂਨ ਦਾ ਇੱਕ ਸਾਲ ਹੀ ਮੰਨ ਲਈਏ ਨਾ, ਇੱਕ ਜੂਨ ਦਾ ਇੱਕ ਸਾਲ, ਤੇ 84 ਲੱਖ ਸਾਲ ਬਣਦਾ, 84 ਲੱਖ ਸਾਲ ਵੇਖ ਲਓ। ਜੇ ਐਸ ਚੀਜ਼ ਤੋਂ ਆਪਾਂ ਠੜਕ ਗਏ ਨਾ, ਜਦੋਂ ਜਿਹੜੀ ਮਨੁੱਖਾ ਜਨਮ ਪਰਮਾਤਮਾ ਨੇ ਦਿੱਤਾ ਹੈ, ਗੁਰੂ ਵਾਲੇ ਨਾ ਬਣ ਸਕੇ, ਸਿਮਰਨ ਨਾ ਕੀਤਾ ਹੈ, ਮਨੁੱਖਾਂ ਦੇ ਮਾਨੁੱਖ ਜਨਮ ਕਾ ਇਹੀ ਲਾਹ, ਇਹ ਲਾਹ ਨਾ ਲਿਆ ਅਸੀਂ, ਤੇ ਫਿਰ ਗੁਰਮੁਖੋ ਇਹ ਤੂੰ ਜੋ ਥਿੜਕ ਗਿਆ, ਪੌੜੀ ਛੁਟਕੀ ਆਪ ਨਾਲ, ਜਦੋਂ ਪੌੜੀ ਛੁਟਕ ਗਈ ਉਦੋਂ ਹੱਥ ਨਹੀਂ ਜੇ ਆਉਂਦਾ। ਹਿੰਦੂ ਲੋਕ ਜਿਹੜੇ ਆ ਉਹ ਕਹਿ ਰਹੇ 84 ਲੱਖ ਜੂਨ ਹੈ, ਗੁਰੂ ਸਾਹਿਬ ਨੇ ਉਸ ਮੁਤਾਬਕ ਕਹਿ ਦਿੱਤਾ ਵੀ 84 ਲੱਖ ਜੂਨ ਹੈ, ਤੇ ਮੁਸਲਮਾਨ ਕਹਿੰਦੇ ਵੀ ਇੱਕੋ ਹੀ ਜੂਨ ਮਨੁੱਖ ਦੀ, ਜੇ ਇੱਕ ਵਾਰੀ ਆ ਗਿਆ ਇੱਕ ਜੂਨ, ਜੇ ਸ਼ੇਰ ਆ ਗਿਆ ਸ਼ੇਰ ਦੀ ਸ਼ੇਰ ਹੀ ਰਹਿੰਦਾ। ਕਹਿਣ ਦਾ ਭਾਵ ਵੀ ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ, ਜਿਹਨੇ 14 ਤਬਕ ਕਹਿ ਦਿੱਤੇ, ਤੇ ਗੁਰੂ ਸਾਹਿਬ ਨੇ ਲੱਖ ਪਤਾ ਤੇ ਲੱਖ ਆਕਾਸ਼ ਕਹਿ ਦਸਤਵੀਰ ਦਗੀਰ, ਕਹਿੰਦਾ ਮਹਾਰਾਜ ਜੀ ਇਹ ਕਿੱਦਾਂ, ਕਹਿੰਦੇ ਉਹ ਵੀ ਸੱਚਾ ਤੇ ਅਸੀਂ ਵੀ ਸੱਚੇ, ਮਹਾਰਾਜ ਉਹ ਕਿੱਦਾਂ, ਕਹਿੰਦੇ ਜਿੰਨੀ ਕੁ ਉਹਦੀ ਸੁਰਤੀ ਉਹ 7 ਪਤਾ ਲਾ 7 ਆਕਾਸ਼ਾਂ ਤੱਕ, ਸਾਡੀ ਲੱਖਾਂ ਪਤਾ ਲੱਖਾਂ ਆਕਾਸ਼ਾਂ ਤੱਕ, ਫਿਰ ਸਾਰੇ ਲੱਖ ਪਤਾ ਲੱਖ ਆਕਾਸ਼ ਮਹਾਰਾਜ ਨੇ ਵਿਖਾ ਵੀ ਦਿੱਤੇ। ਤੇ ਇਸ ਕਰਕੇ ਇਹ ਧਰਮ ਊਣਾ ਊਣਾ, ਹਿੰਦੂ ਧਰਮ ਦੇ ਜਿਹੜਾ ਉਹਦੇ ਵਿੱਚ ਵੀ ਇਸ ਤਰ੍ਹਾਂ, ਹਿੰਦੂ ਵੰਨਾ ਤੁਰਕੂ ਕਾਣਾ ਦੋਨਾਂ ਤੇ ਗਿਆ ਨਹੀਂ ਸਿਆਣਾ। ਕਿਉਂ ਕਹਿ ਦਿੱਤਾ? ਗੁਰੂ ਸਾਹਿਬ ਦੀ ਬਾਣੀ ਚ, ਭਗਤਾਂ ਦੀ ਬਾਣੀ ਚ, ਕਿਉਂਕਿ ਹਿੰਦੂ ਜਿਹੜਾ ਉਹ ਪੱਥਰ ਨੂੰ ਮੰਨ ਲਿਆ ਵੀ ਉਹ ਰੱਬ ਹੈ, ਦੂਜੀ ਗੱਲ ਮੰਨਦਾ ਨਹੀਂ ਵੀ ਇੱਕ ਅਕਾਲ ਪੁਰਖ ਜਿਹੜਾ ਉਹ ਵੀ ਹੈ। ਜਿਹੜਾ ਮੰਨ ਲਿਆ, ਜਿਹਨੇ ਗੁਰੂ ਦਸਮ ਪਾਤਸ਼ਾਹ ਦਸਮ ਬਾਣੀ ਚ ਕਿਹਾ, ਜਿਹਨੇ ਪ੍ਰਮਾਤਮਾ ਅਕਾਲ ਪੁਰਖ ਨੂੰ ਮੰਨ ਲਿਆ, ਸਰਗੁਣ ਦੀ ਉਪਾਸ਼ਨਾ ਕਰਦਾ ਕਰਦਾ ਨਿਰਗੁਣ ਅਕਾਲ ਪੁਰਖ ਦੀ ਉਪਾਸ਼ਨਾ ਕਰ ਲਈ ਜਿਹਨੇ, ਉਹ ਤਰ ਗਿਆ, ਉਹ ਭਾਵੇਂ ਹਿੰਦੂ ਹੋਵੇ ਮੁਸਲਮਾਨ, ਉਹ ਅਕਾਲ ਪੁਰਖ ਦੇ ਚਰਨਾਂ 'ਚ ਪਹੁੰਚ ਗਿਆ। ਗੁਰਮੁਖੋ ਦੁਨੀਆਂ ਦੇ ਸਾਰੇ ਇਸ ਵੇਲੇ ਸਤਯੁਗ 7, ਤ੍ਰੇਤਾ ਜੱਗੀ, ਦੁਆਪਰ ਪੂਜਾ 4, ਤਿੰਨੋਂ ਯੁੱਗ ਤਿੰਨੋਂ ਦ੍ਰਿੜੇ ਕਲ ਕੇਵਲ ਨਾਮ ਅਧਾਰ। ਸਤਯੁਗ ਵਿੱਚ 7 ਪ੍ਰਤੰਗੀ ਲੋਕ ਹੋਇਆ ਕਰਦੇ, ਸਰ ਜਾਂਦਾ ਸੀ। ਤ੍ਰੇਤੇ ਦੇ ਵਿੱਚ ਸਾਧ ਸੰਗਤ ਜੀ ਜੱਗ ਕਰਿਆ ਕਰਦੇ, ਸਰ ਜਾਂਦਾ ਸੀ। ਦੁਆਪਰ ਵਿੱਚ ਲੋਕ ਪੂਜਾ ਅਰਚਨਾ ਕਰਿਆ ਕਰਦੇ, ਸਰ ਜਾਂਦਾ ਸੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਇਸੇ ਤਰ੍ਹਾਂ ਸਾਧ ਸੰਗਤ ਕਾਲਯੁਗ ਦੇ ਵਿੱਚ ਕੇਵਲ ਤੇ ਕੇਵਲ ਇੱਕ ਨਾਮ ਹੈ। ਜਿਸ ਨਾਮ ਤੋਂ ਸ੍ਰਿਸ਼ਟੀ ਪੈਦਾ ਕੀਤੀ ਉਸੇ ਨਾਮ ਨਾਲ ਪਰਮਾਤਮਾ ਨੇ ਸਾਨੂੰ ਜੋੜ ਦਿੱਤਾ। ਜਦੋਂ ਇਸੇ ਨਾਮ ਦੇ ਵਿੱਚ ਭੇਤ ਹੋਵਾਂਗੇ, ਜਪਦੇ ਰਹਾਂਗੇ ਜਪਦੇ ਰਹਾਂਗੇ ਜਪਦੇ ਰਹਾਂਗੇ, ਫਿਰ ਐਸੀ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇਗੀ ਜਦੋਂ ਬੰਦਾ ਚੜ੍ਹਾਈ ਕਰ ਜਾਵੇਗਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਆਪਾਂ ਕਹਿ ਰਹੇ ਫਲਾਣਾ ਪੂਰਾ ਹੋ ਗਿਆ ਜੀ, ਪੂਰਾ ਪਤਾ ਨਹੀਂ ਕਿੰਨਾ ਕੁ ਅਧੂਰਾ ਗਿਆ, ਸਾਨੂੰ ਤੇ ਨਹੀਂ ਪਤਾ, ਅਸੀਂ ਕਹਿ ਦਿੰਦੇ ਵੀ ਫਲਾਣਾ ਪੂਰਾ ਹੋ ਗਿਆ। ਇਸ ਕਰਕੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹਿਤਾ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵਹ ਬੋਵਹ ਅਨ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਇੱਕ ਨਾਮ ਹੈ ਗੁਰਮਤ ਦੇ ਵਿੱਚ ਜਿਹੜਾ ਅਸੀਂ ਨਾਮ ਲੈਣਾ ਹੈ ਨਾ, ਆਹ ਕੰਨਾ ਮਾਟੀ ਕੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲਾ ਨਹੀਂ ਲੈਣਾ। ਇਹ ਸੰਤ ਜਰਨੈਲ ਸਿੰਘ ਖਾਲਸਾ ਬਚਨ ਕਰਿਆ ਕਰਦੇ, ਦਾਸ ਮਹਾਂਪੁਰਖਾਂ ਨਾਲ ਰਹਿਣ ਕਰਕੇ ਸਾਰੇ ਬਚਨ ਸੁਣਦਾ ਰਿਹਾ ਸਾਧ ਸੰਗਤ ਜੀ, ਪਰ ਤੂੰ ਇੱਥੇ ਕੈਸਟਾਂ ਸੁਣ ਕੇ ਤੁਹਾਨੂੰ ਪਤਾ ਸਰ। ਮਹਾਂਪੁਰਖਾਂ ਨੇ ਇਹ ਬਚਨ ਕਹਿਣਾ, ਕਹਿੰਦੇ ਵੀ ਇਹ ਜਿਹੜਾ ਕੰਨਾ ਮਾਟੀ ਕੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ, ਇਹ ਨਹੀਂ ਗੁਰਮਤ ਦਾ ਵਿਧਾਨ ਹੈ। ਨਾਮ ਕਿੱਥੋਂ ਲੈਣਾ ਪੰਜਾਂ ਪਿਆਰਿਆਂ ਤੋਂ, ਇਹ ਨਾਮ ਹੈ। ਫਿਰ ਇੱਕ ਗੱਲ ਹੈ, ਕਈ ਗੱਲਾਂ ਆ ਜਾਂਦੀਆਂ, ਕੋਈ ਕਹਿੰਦਾ ਜੀ ਅੰਮ੍ਰਿਤ ਜਿਹੜਾ ਹੈ ਉਹ ਕਦੋਂ ਇਹ ਪਹਿਲੇ ਪਾਤਸ਼ਾਹ ਨੇ ਕਦੋਂ ਤਿਆਰ ਕੀਤਾ ਹੈ, ਉਹਦੇ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕੀਤਾ ਹੈ। ਪਹਿਲੇ ਪਾਤਸ਼ਾਹ ਦੀ ਜਿੰਨੀ ਬਾਣੀ ਹੋਵੇ ਬੇਅਮ੍ਰਤੀਆਂ ਦੀ ਬਾਣੀ ਹੋ ਗਈ। ਗੁਰਮੁਖੋ ਅੰਮ੍ਰਿਤ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ, ਅੰਮ੍ਰਿਤ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਸਿੱਖ ਹੀ ਉਹ ਬਣਦਾ ਸੀ ਜਿਹੜਾ ਚਰਨ ਪੁੱਲ ਲੈਂਦਾ ਸੀ, ਚਰਨ ਦੀ ਪੌਲ ਹੈ, ਇਹ ਖੰਡੇ ਦੀ ਪੌਲ ਹੈ, ਪੌਲ ਹੈ। ਗੁਰੂ ਸਾਹਿਬ ਨੇ ਤਰੀਕਾ ਬਦਲਿਆ, ਚਰਨ ਪੌਲ ਛੱਡ ਕੇ ਖੰਡੇ ਦੀ ਪੌਲ ਦਿੱਤੀ। ਵੀ ਹਰ ਇੱਕ ਬੰਦੇ ਨੇ ਉੱਠ ਕੇ ਤਾਂ ਆਪਣੇ ਚਰਨ ਪੌਲ ਦਾ ਨਰਕਧਾਰੀ ਦੇ ਕਸ਼ਹਿਰਾ ਚੋਣ ਚੁੱਕ ਕੇ ਆ ਰਹੇ ਲੋਕਾਂ ਸਾਰੇ। ਗੁਰੂ ਸਾਹਿਬ ਜੀ ਨੇ ਪ੍ਰਪਾਤੀ ਚਲਾ ਦਿੱਤੀ ਹੈ ਵੀ ਇਹ ਖੰਡੇ ਦੀ ਪੌਲ ਹੈ, ਤੇ ਸਾਰੇ ਗੁਰੂ ਜਿੰਨੇ ਸਨ ਅੰਮ੍ਰਿਤਧਾਰੀ ਸੀ, ਚਰਨ ਪੌਲ ਲੈਂਦੇ ਤਾਂ ਸਿੱਖ ਬਣਦਾ ਸੀ। ਤੇ ਜੇ ਆਪਾਂ ਕਹੀਏ ਅੰਮ੍ਰਿਤ ਅਸੀਂ ਛਕਿਆ ਨਹੀਂ, ਚਰਨ ਪੌਲ ਅਸੀਂ ਕਿਸੇ ਦੀ ਲੈ ਨਹੀਂ ਸਕਦੇ, ਕੋਈ ਸਰੀਰ ਕਰਕੇ ਨੌਵਾਂ ਗੁਰੂਆਂ 'ਚ ਕੋਈ ਹੈ ਨਹੀਂ, ਤੇ ਫਿਰ ਗੁਰਸਿੱਖ ਕਿੱਦਾਂ ਹੋਗੇ? ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤੇ ਅਸੀਂ ਤਾਂ ਹੀ ਬਣ ਸਕਦੇ ਜੇ ਪੌਲ ਛਕਾਂਗੇ ਤਾਂ, ਉਹ ਖੰਡੇ ਦੀ ਪੌਲ ਛਕਣੀ ਹੈ। ਜਿਹੜੀ ਚਰਨ ਪੌਲ ਹੈ ਗੁਰਮੁਖੋ, ਇਹ ਗੁਰੂ ਨਾਨਕ ਸਾਹਿਬ ਤੋਂ ਚੱਲੀ ਹੈ। ਭਾਈ ਗੁਰਦਾਸ ਜੀ ਕਹਿੰਦੇ ਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਆ। ਉਦੋਂ ਸਿੱਖ ਜਿਹੜਾ ਚਰਨਾਮ੍ਰਿਤ ਲੈਂਦਾ ਸੀ ਉਹ ਸਾਧ ਸਿੰਘ ਚਰਨ ਪੌਲ ਲੈਂਦਾ ਸੀ, ਤੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਬਾਬਾ ਲਹਿਣਾ ਜੀ ਨੇ ਚਰਨ ਪੌਲ ਲਈ ਸਿੱਖ ਬਣੇ, ਫਿਰ ਗੁਰੂ ਸਾਹਿਬ ਦੇ ਅੰਗ ਬਣੇ। ਗੁਰਮੁਖੋ ਇਹ ਮਰਿਆਦਾ ਐਵੇਂ ਹੀ ਆ ਵੀ ਕਦੇ ਕਿਤੇ ਵੱਡੇ ਗੁਰਮੁਖ ਪਿਆਰੇ ਏਡੀ ਏਡੀ ਚੜ੍ਹਦੀ ਕਲਾ ਵਾਲੇ ਆਣ ਕੇ ਇਹ ਕਹਿ ਦੇਣਾ ਵੀ ਕਿਹੜਾ ਬੇਅਮ੍ਰਤੀਆਂ ਦੀ ਬਾਣੀ ਆ, ਹੈਰਾਨੀ ਹੋ ਜਾਂਦੀ ਹੈ ਸਾਧ ਸਿੰਘ ਜਿਹੀਆਂ ਗੱਲਾਂ ਸੁਣ ਕੇ। ਮਾਫ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਗੁਰੂ ਨਾਨਕ ਸਾਹਿਬ ਤੋਂ ਹੀ ਅੰਮ੍ਰਿਤ ਤਰਿਆ, ਦਸਮ ਪਾਤਸ਼ਾਹ ਤੱਕ ਚਰਨ ਪੌੜ ਰਹੀ ਹੈ। ਜਿੰਨਾ ਚਿਰ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਦਸਮ ਪਾਤਸ਼ਾਹ ਨਹੀਂ ਤਿਆਰ ਕੀਤਾ, ਉਹਨਾਂ ਚਿਰ ਜਿਹੜਾ ਵੀ ਸੁੱਖ ਸਿੱਖ ਆਉਂਦਾ ਸੀ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਸੀ ਤਿਆਰ ਕੀਤਾ, ਉਹਨਾਂ ਚਿਰ ਉਹ ਚਰਨ ਪੌੜ ਦਸਮ ਪਾਤਸ਼ਾਹ ਦੀ ਮਿਲਿਆ ਕਰਦਾ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਛਕਾਉਣ ਲੱਗੇ ਨਾ, ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਬਚਨ ਦੱਸਦੇ ਆ, ਕਹਿੰਦੇ ਵੀ ਪਿਆਰੇ ਦਇਆ ਸਿੰਘ ਨੇ ਗੁਰੂ ਸਾਹਿਬ ਦੇ ਚਰਨ ਜਿਹੜੇ ਚੰਗੀ ਤਰ੍ਹਾਂ ਧੋਤੇ ਆ, ਦੇ ਗੋਡਿਆਂ ਤੱਕ ਧੋ ਦੇ, ਗੋਡਿਆਂ ਤੱਕ ਦਇਆ ਸਿੰਘ। ਗੁਰੂ ਸਾਹਿਬ ਕਸ਼ਹਿਰਾ ਤੇ ਸਾਧ ਸਿੰਘ ਚੋਲੇ ਦੇ ਨਾਲ ਹੀ ਹੁੰਦੇ ਸਨ, ਤੇ ਜਦੋਂ ਆਖਿਆ ਗੋਡਿਆਂ ਤੱਕ ਧੋ, ਤੇ ਧੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਗਾਗਰ ਮੰਗਾ, ਗਾਗਰ ਦੇ ਵਿੱਚ ਪਵਾਇਆ, ਉੱਤੇ ਦਾਲਾ ਲਾਇਆ, ਮੋਹਰ ਲਾਈ ਹੈ, ਸੀਲ ਬੰਦ ਕਰਕੇ ਤੇ ਸਤਿਗੁਰੂ ਚ ਰੋੜ ਦੇ, ਅੱਜ ਤੋਂ ਬਾਅਦ ਅਖੰਡੇ ਦੀ ਪੌ। ਅੰਮ੍ਰਿਤ ਤਾਂ ਸੀ ਨਾ, ਅੰਮ੍ਰਿਤ ਤੋਂ ਬਿਨਾਂ ਤੇ ਗੱਲ ਹੋ ਹੀ ਨਹੀਂ ਸਕਦੀ, ਸਿੱਖ ਕਿੱਦਾਂ ਬਣਦਾ ਅੰਮ੍ਰਿਤ ਤੋਂ ਬਿਨਾਂ? ਗੁਰਮੁਖੋ ਤੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਨਾ ਛਕਾਇਆ ਹੁੰਦਾ, ਫਿਰ ਸਾਧ ਸਿੰਘ ਏਡੇ ਏਡੇ ਸੂਰਮੇ ਯੋਧੇ ਕਿੱਦਾਂ ਲੜ ਲੈਂਦੇ? ਕਹਿੰਦੇ ਸਾਧ ਸਿੰਘ 12,000 ਫੌਜ ਆਏ, ਇੱਕ ਪਹਿਰ ਚ ਖਤਮ ਕਰ ਦਿੱਤੀ ਹੈ, 35,000 ਫੌਜ ਆਏ, ਦੋ ਰਾਤਾਂ ਤੇ ਇੱਕ ਦਿਨ ਚ ਖਤਮ ਕਰ ਦਿੱਤੀ ਹੈ, ਸਾਧ ਸਿੰਘ 50,000 ਫੌਜ ਆਏ, ਉਹ ਵੀ ਇਹ ਦੋ ਰਾਤਾਂ ਤੇ ਦੋਵਾਂ ਦਿਨਾਂ ਚ ਖਤਮ ਕਰ ਦਿੱਤੀ ਹੈ, ਤੇ ਇਹ 25,000 ਫੌਜ ਆਈ ਹੈ ਤੇ ਉਹ ਵੀ ਦੋਵਾਂ ਚੌਵਾਂ ਦਿਨਾਂ ਚ ਖਤਮ ਕਰ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨਾਲ ਜਿਹੜੇ ਵੀ ਲੜੇ ਗੁਰਮੁਖੋ, ਕੋਈ ਬਚ ਕੇ ਨਹੀਂ ਜੇ ਗਿਆ, ਸਤਿਗੁਰ ਨੇ ਜਾਣ ਹੀ ਨਹੀਂ ਦਿੱਤਾ। ਜਿਹੜਾ ਬਾਬਾ ਬੁੱਢਾ ਜੀ ਨੇ ਕਿਹਾ ਭਾਰੇ ਗੁਰੂ ਹੋਣਗੇ, ਤੇ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਆ, ਛੱਠਮ ਪੀਰ ਬੈਠਾ ਗੁਰ ਭਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ, ਦਲ ਭੰਜਨ ਗੁਰ ਚੂਰਮੀ, ਵੜ ਯੋਧਾ ਬਹੁ ਪਾਰੇ ਪੁਕਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਾਧ ਸੰਗਤ ਜੀ 6 ਫੁੱਟ 6.5 ਫੁੱਟ ਕੱਦ ਸੀ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ 11 ਮਣ ਭਾਰ ਸੀ। ਇੱਕ ਘੋੜਾ ਉਹਨਾਂ ਦਾ ਭਾਰ ਨਹੀਂ ਸੀ ਚੱਲ ਸਕਦਾ, ਇੱਕ ਘੋੜਾ, ਉਹ ਦੋ ਘੋੜੇ ਇੱਕ ਨਾਲ ਤਿਆਰ ਕਰਕੇ ਖੜਦੇ ਸੀ, ਇੱਕ ਘੋੜਾ ਥੱਕ ਜਾਂਦਾ ਦੂਜੇ ਤੇ ਮਹਾਰਾਜ ਸਵਾਰ ਹੋਇਆ ਕਰਦੇ। ਐਡਾ ਸਾਡਾ ਵਿਰਸਾ ਅਮੀਰ ਹੋਵੇ ਗੁਰਮੁਖੋ, ਏਡੀ ਸਤਿਗੁਰ ਦੀ ਸਾਡੇ ਤੇ ਰਹਿਮਤ ਹੋਵੇ, ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਉਹ ਦੂਜੇ ਧਰਮਾਂ ਦੇ ਲੋਕ ਸਾਡਾ ਧਰਮ ਪੜ੍ਹ ਕੇ ਸਾਡੇ ਧਰਮੀ ਹੋਈ ਜਾਣ, ਅਸੀਂ ਸਿੱਖਾਂ ਦੇ ਘਰ ਰਹਿ ਕੇ ਵੀ ਗੁਰਸਿੱਖੀ 'ਚ ਨਾ ਆਈਏ, ਕਿੱਡੀ ਬਦਕਿਸਮਤੀ। ਸੋ ਇਸ ਕਰਕੇ ਗੁਰਮੁਖੋ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤਾ, ਜਿਸ ਨਾਮ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਉਸੇ ਨਾਮ ਦੇ ਨਾਲ ਸਾਨੂੰ ਜੋੜਿਆ, ਤੇ ਗੁਰਮਤ ਦਾ ਵਿਧਾਨ ਜਿਹੜਾ ਨਾਮ ਪ੍ਰਾਪਤ ਕਰਨਾ ਹੈ ਗੁਰਮੁਖੋ, ਪਹਿਲੋਂ ਨਾਮ ਲੈਣਾ ਤੇ ਫਿਰ ਨਾਮ ਵਸਣਾ, ਦੋ ਚੀਜ਼ਾਂ। ਨਾਮ ਲਿਆ ਪੰਜਾਂ ਪਿਆਰਿਆਂ ਕੋਲੋਂ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ, ਪੰਜ ਬਾਣੀਆਂ ਸੁਣੀਆਂ, ਸੱਤਾਂ ਬਾਣੀਆਂ ਦਾ ਹੁਕਮ ਕੀਤਾ ਰਹਿ ਰਾਸਤੇ, ਸੋਹਲੇ ਦਾ ਪਾਠ ਸ਼ਾਮ ਨੂੰ ਕਰਨਾ, ਇਹ ਸੁਣ ਕੇ ਫਿਰ ਮੰਨ ਲਿਆ, ਫਿਰ ਭਾਉ ਪਿਆਰ ਕੀਤਾ, ਉਸ ਬਾਣੀ ਨੂੰ ਪੜ੍ਹਿਆ, ਸਿਮਰਨ ਕੀਤਾ, ਫਿਰ ਸਾਧ ਸੰਗਤ ਨਾਮ ਪਹਿਲੋਂ ਪ੍ਰਾਪਤ ਹੋਇਆ, ਫਿਰ ਵਸਦਾ ਹੈ ਜਦੋਂ ਸਿਮਰਨ ਕਰਦੇ ਹਾਂ। ਜਦੋਂ ਅੰਮ੍ਰਿਤ ਛਕਦੇ ਇਸ ਦਰਵਾਜ਼ੇ ਦੇ, ਜਦੋਂ ਅੰਦਰ ਆਉਂਦੇ ਹਾਂ ਗੁਰੂ ਦਾ ਅੰਮ੍ਰਿਤ ਛਕ ਕੇ, ਉਦੋਂ ਜੇ ਦਾਖਲਾ, ਜੇ ਅਜੇ ਦਾਖਲ ਹੁੰਦਾ ਸਿੱਖ, ਦਾਖਲ ਹੋ ਕੇ ਫਿਰ ਅਵਸਥਾ ਵੱਧਦੀ ਉਹਦੀ ਸਿਮਰਨ ਕਰਦਿਆਂ ਕਰਦਿਆਂ। ਜੇ ਹੁਣੇ ਕਹਿ ਦੇ ਅੰਮ੍ਰਿਤ ਛਕ ਲਿਆ, ਪਤਾ ਨੀ ਮੈਂ ਕੀ ਬਣ ਗਿਆ ਗੁਰਮੁਖ, ਉਹ ਗੱਲ ਨੀ। ਜੇ ਤੇ ਫਿਰ ਪਹਿਲੀ ਕਲਾਸ ਦਾ ਬੱਚਾ ਜੋ ਦਾਖਲ ਕਰ ਦਈਏ ਤੇ ਉਹਨੂੰ ਕਿਤਾਬ ਫੜਾ ਦਈਏ, ਕਹਿੰਦਾ ਮੈਂ ਹੁਣ ਐਵੇਂ ਕਰ ਲਈ, ਸਿਆਣਾ ਕਹੂੰ ਉਹਨੂੰ ਕੋਈ। ਇਸ ਕਰਕੇ ਇਹਦੇ ਤੋਂ ਵੱਧਦੇ ਜਾਵਾਂਗੇ ਫਿਰ ਐਵੇਂ ਤੱਕ ਪਹੁੰਚਦੇ ਆ। ਤੇ ਕਈ ਅੰਮ੍ਰਿਤਧਾਰੀ ਤਿਆਰ ਗਾਤਰੇ ਚੌੜੇ ਪਾਇਆ ਤੇ ਸਾਧ ਸੰਗਤ ਕਹਿੰਦੇ ਦੁਰਗਾ ਦੇ ਮੱਥਾ ਟੇਕਦੇ, ਮੰਦਰਾਂ ਦੇ ਮੱਥਾ ਟੇਕਦੇ ਫਿਰਦੇ, ਮੰਨ ਲਓ ਜੀ ਸਾਰਿਆਂ ਨੂੰ ਮੰਨਦੇ ਆ। ਗੁਰੂ ਸਾਹਿਬ ਨੇ ਚਾਰ ਵਰਨ ਇੱਕ ਵਰਨ ਕਰਾਏ, ਇੱਥੇ ਟਪਲਾ ਖਾ ਜਾਂਦੇ ਸੀ, ਚਾਰ ਵਰਨ ਇੱਕ ਵਰਨ ਕਰਾਉਣ ਗੁਰੂ ਸਾਹਿਬ ਨੇ ਕਿਹਾ, ਤੇ ਚਾਰ ਵਰਨ ਇੱਕ ਵਰਨ ਹੀ ਕੀਤੇ, ਪਰ ਅਸੀਂ ਨੀ ਸਮਝਦੇ। ਆਈਆਂ ਨੇ ਲਓ ਜੀ ਜਿੱਥੇ ਮਰਜ਼ੀ ਖਾਈ ਜਾਓ, ਪੀ ਜਾਓ, ਜੂਠ ਚੋ, ਜੋ ਮਰਜ਼ੀ ਖਾਓ, ਗੁਰੂ ਸਾਹਿਬ ਦੇ ਆਖਿਆ ਨਗੂਰੇ ਦਾ ਤੇ ਨਾ ਲੈਣਾ ਹੀ ਬੁਰਾ, ਤੇ ਨਗੂਰੇ ਦੀ ਬੈਗ ਜੂਠ ਪੈ ਜਾਂਦਾ ਗੁਰਸਿੱਖ। ਸੋ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਸਾਡੇ ਤੇ, ਚਾਰ ਵਰਨ ਇੱਕ ਵਰਨ ਕਰਾਉਣ ਦਾ ਮਤਲਬ ਹੈ, ਜਿਹੜਾ ਖੱਤਰੀ ਸੀ, ਬ੍ਰਾਹਮਣ ਸੀ, ਸ਼ੂਦਰ ਸੀ, ਵੈਸ ਸੀ। ਵੈਸ ਜਿਹੜਾ ਉਹ ਦਹਾਨੋਆਂ ਦੀ ਕਿਰਤ ਕਰਦਾ ਸੀ, ਉਹ ਬ੍ਰਾਹਮਣ ਲੈਂਦੇ ਸਨ ਸਾਧ ਸੰਗਤ, ਉਹ ਹਾਲਾ ਜਿੱਦਾਂ ਆਮ ਲਿਆ ਕਰਦੇ ਸਨ, ਜਿੱਦਾਂ ਜਿੱਦਾਂ ਉਹਨਾਂ ਨੂੰ ਬਣਾਇਆ ਸੀ ਸਾਵ ਦਾ, ਉਹਨਾਂ ਨੂੰ ਅੰਨ ਦਿਆ ਕਰਦੇ ਤੋਂ ਖਾ ਵੀ ਲੈਂਦੇ, ਆਪਣੇ ਬ੍ਰਾਹਮਣਾਂ ਨੇ ਆਪਣੇ ਰੱਖਿਆ ਵਾਸਤੇ ਸਭ ਕੁਝ ਬਣਾਇਆ। ਜਿਹੜਾ ਸਾਧ ਸੰਗਤ ਸ਼ੂਦਰ ਸੀ, ਉਹ ਉਹਨਾਂ ਦੇ ਘਰਾਂ 'ਚ ਜਾ ਕੇ ਸੇਵਾ ਕਰਿਆ ਕਰਦਾ, ਕੰਮ ਕਰਿਆ ਕਰਦਾ, ਤੇ ਉਹਨਾਂ ਤੋਂ ਥੋੜੇ ਵਾਲੇ ਜੋ ਮਿਲਦਾ ਉਹ ਉਪਜੀਵਿਕਾ ਆਪਣੀ ਚਲਾ ਲੈਂਦਾ। ਬ੍ਰਾਹਮਣ ਜਿਹੜਾ ਵੇਦਾਂ ਸ਼ਾਸਤਰਾਂ ਦਾ ਪਾਠ ਕਰਦਾ, ਸੁਣਾਉਂਦਾ ਤੇ ਸੁਣਦਾ, ਦਾਨ ਲੈਂਦਾ ਤੇ ਦਾਨ ਦਿੰਦਾ ਤੇ ਲੈਂਦਾ, ਇਹ ਉਹਦਾ ਕੰਮ ਸੀ। ਤੇ ਜਿਹੜਾ ਛੱਤਰੀ ਸੀ, ਉਹਦਾ ਕੰਮ ਸੀ ਸ਼ਸਤਰ ਫੜ ਕੇ ਤੇ ਰੱਖਿਆ ਕਰਨੀ ਦੇਸ਼ ਦੀ। ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਨਾ, ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣਿਆ ਬੀਜਿਆ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਬ੍ਰਾਹਮਣ ਬਾਰੇ ਵੀ ਕਿਹਾ, ਸ਼ੂਦਰ ਬਾਰੇ, ਵੈਸ਼ ਬਾਰੇ, ਸਾਰਿਆਂ ਦੇ ਬਾਰੇ ਕਹਿ ਦਿੱਤਾ, ਪਰ ਇੱਥੇ ਇੱਕ ਦੂਜੇ ਦੇ ਅਧੀਨ ਸਨ। ਇਹ ਥੋੜੇ ਚ ਸਮਾਪਤੀ ਹੋ ਜਾਣੀ ਹੈ, ਇੱਕ ਦੂਜੇ ਦੇ ਅਧੀਨ ਸਨ। ਉਹ ਅਧੀਨ ਕੀ ਸੀ? ਜੇ ਬ੍ਰਾਹਮਣ ਨੂੰ ਰੱਖਿਆ ਦੀ ਲੋੜ ਪੈਂਦੀ ਛੱਤਰੀ ਨੂੰ ਲੈਂਦਾ, ਜੇ ਉਹਨੂੰ ਸੇਵਾ ਦੀ ਲੋੜ ਪੈਂਦੀ ਤੇ ਸ਼ੂਦਰ ਨੂੰ ਬੁਲਾਉਂਦਾ, ਜੇ ਉਹਨੂੰ ਰੋਟੀ ਪਾਣੀ ਦਾ ਭੁੱਖਾ ਮਰਦਾ ਵੇਖਿਆ ਤੇ ਉਹਨੇ ਵੈਸ਼ ਨੂੰ ਕਹਿਣਾ, ਜਜਮਾਨ ਤੂੰ ਮੇਰਾ ਜਜਮਾਨ। ਜਜਮਾਨ ਦਾ ਮਤਲਬ ਮਾਲਕ। ਇੱਕ ਪਾਸੇ ਬ੍ਰਾਹਮਣ ਕਹਿੰਦਾ ਇਹਨੇ ਮੱਥੇ ਨੀ ਲੱਗਣਾ, ਸਵੇਰੇ ਸਵੇਰੇ ਮੱਥੇ ਲੱਗਿਆ। ਜੱਟ ਇੱਕ ਜ਼ਿਮੀਦਾਰ ਕਹਿੰਦਾ ਵੀ ਬ੍ਰਾਹਮਣ ਜੀ ਮੈਂ ਸੁੱਚਾ ਕਿੱਦਾਂ ਹੋਊਂਗਾ? ਕਹਿੰਦਾ ਚੰਗਾ, ਅੱਜ ਤਾਂ ਮੈਂ ਸੁੱਚਾ ਕਰਦਾ। ਕਹਿੰਦਾ ਲਿਆ ਲਾਲ ਮਿੱਟੀ ਲੈ ਲੈਂਦੇ, 100 ਵਾਰੀ ਹੱਥ ਧਵਾਇਆ, 100 ਵਾਰੀ ਚੂਲੀ ਕਰਾਈ, ਕਹਿੰਦਾ ਮੈਂ ਸੁੱਚਾ ਹੋ ਗਿਆ। ਹਾਂ, ਕਹਿੰਦੇ ਸੁੱਚਾ ਹੋ ਗਿਆ, ਚੰਗਾ ਫਿਰ ਮੈਨੂੰ ਚੂਲੀ ਉੱਤੇ ਕਰ ਦਿਓ। ਕਹਿੰਦੇ ਤੂੰ ਮੈਨੂੰ ਦੁਸ਼ਟਾ ਤੂੰ ਇਸੇ ਤਰ੍ਹਾਂ ਮੈਨੂੰ ਤੂੰ ਭ੍ਰਿਸ਼ਟ ਕਰਦਾ? ਕਹਿੰਦਾ ਮੈਂ ਤਾਂ ਸੁੱਚਾ ਹੋ ਗਿਆ। ਇਹ ਏਦਾਂ ਕਰਦੇ ਸਨ ਇਹ ਸਾਧ ਸੰਗਤ। ਫਿਰ ਵੀ ਕਹਿਣਾ ਵੀ ਇਹ ਤੁਸੀਂ ਜੂਠੇ ਹੀ ਜੋ, ਸਾਰੇ ਸਾਡੇ ਲਾਗੇ ਨਾ ਪਰਸਿਆ, ਨੇੜੇ ਨੇੜੇ ਨਾ ਆਇਓ, ਨੇੜੇ ਨੇੜੇ ਨਾ ਆਇਓ, ਇਸ ਤਰ੍ਹਾਂ ਕਹਿੰਦੇ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ, ਮਹਾਰਾਜ ਨੂੰ ਕਿਹਾ ਪੰਡਤਾਂ ਨੇ, ਮਹਾਰਾਜ ਜੀ ਅਸੀਂ ਪ੍ਰਸ਼ਾਦਾ ਤਿਆਰ ਕਰ ਲਾਂਗੇ, ਬੜੇ ਐਨ ਸੁੱਚ ਪਵਿੱਤਰਤਾ ਨਾਲ ਕਰਾਂਗੇ, ਚੱਪਾ ਚੱਪਾ ਮਿੱਠੀ, ਗਿੱਠ ਗਿੱਠ ਮਿੱਟੀ ਪੁੱਟੀ, ਪੋਚਾ ਲਾਇਆ, ਚੁੱਲ੍ਹਾ ਬਣਾਇਆ, ਕਾਰੀ ਕੱਢ ਲਈ, ਸਭ ਕੁਝ ਕਰਕੇ ਤੇ ਚਾਹ ਸਾਰੇ ਬ੍ਰਾਹਮਣ ਬਹਿ ਗਏ। ਮਹਾਰਾਜ ਜੀ ਲੰਗਰ ਅੱਜ ਤਿਆਰ ਹੋ ਗਿਆ, ਆਪ ਜੀ ਆਣ ਕੇ ਛਕੋ। ਮਹਾਰਾਜ ਦੇ ਬ੍ਰਾਹਮਣ ਇਹ ਲੰਗਰ ਤੇ ਪਿਟਿਆ ਗਿਆ, ਕਿਉਂਕਿ ਉਹ ਕਹਿੰਦੇ ਨੇ ਸ਼ੂਦਰ ਦੀ ਕਿਤੇ ਸੁਰਤੀ ਨਾਲ, ਸ਼ੂਦਰ ਦਾ ਕਿਤੇ ਪਰਛਾਵਾਂ ਨਾ ਪੈ ਜਾਵੇ, ਸ਼ੂਦਰ ਲੱਗ ਉਹਦੇ ਨਾਲ ਉਹਦੀ ਹਵਾ ਨਾ ਸਾਨੂੰ ਲੱਗ ਜੇ। ਉਹ ਕਹਿੰਦੇ ਇਹਦੇ ਪਿਟਿਆ ਗਿਆ ਲੰਗਰ। ਕਹਿੰਦੇ ਜੀ ਮਹਾਰਾਜ ਜੀ ਤੁਸੀਂ ਯਥਾਰਥ ਭਗਤੀ ਜੋ ਕਿੱਦਾਂ ਪਿਟਿਆ ਗਿਆ? ਅਸੀਂ ਬ੍ਰਾਹਮਣ ਆ, ਇਸ਼ਨਾਨ ਕੀਤਾ, ਗੰਗਾ ਦੇ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਆਏ ਆ। ਇੱਕ ਧੋਤੀਆਂ ਦੋ ਹੁੰਦੀਆਂ, ਇੱਕ ਨਾਲ ਰੱਖਦੇ, ਇੱਕ ਇਸ਼ਨਾਨ ਕਰਕੇ ਦੂਜੀ ਧੋਤੀ ਸੁੱਕੀ ਬਦਲ ਲੈਂਦੇ। ਮਹਾਰਾਜ ਕਹਿੰਦੇ ਹਾਂ ਬ੍ਰਾਹਮਣ, ਉਹ ਤੁਹਾਡੇ ਆਉਣ ਕਰਕੇ ਹੀ ਇਹ ਜਿਹੜਾ ਖਾਣਾ ਅਪਵਿੱਤਰ ਹੋ ਗਿਆ ਅਸੀਂ। ਮਹਾਰਾਜ ਉਹ ਕਿੱਦਾਂ? ਫਿਰ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ, ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਜੇ ਚਾਰੇ ਬੈਠੀਆਂ ਨਾਲ। ਕਹਿੰਦੇ ਕਬੁੱਧ ਖੋਟੀ ਮਤ ਜਿਹੜੀ ਤੁਹਾਡੀ ਹੈ, ਇਹ ਡੂਮਣੀ ਡੂਮ ਮਰਾਸੀ ਦੇ ਘਰੋਂ ਮਰਾਸਣ ਬੈਠੀ ਕਿ ਨਹੀਂ ਬੈਠੀ ਤੁਹਾਡੇ ਕੋਲ? ਹਾਂ ਮਹਾਰਾਜ, ਇਹ ਤਾਂ ਹੈ। ਕੁਦਾਇਆ ਕਸਾਇਣ, ਖੋਟੀ ਦਇਆ ਲੋਕਾਂ ਤੇ ਕਰਦੇ ਜੋ, ਜਿਹੜੀ ਅਸੀਂ ਵੀ ਦਿਆਲੂ ਬੜੇ ਹਾਂ, ਤੇ ਇਸ ਤਰ੍ਹਾਂ ਇਹ ਜਦੋਂ ਬਹੁਤ ਖੋਟੀ ਦਇਆ ਕਰਦੇ ਕੁਦਾਇਆ ਕਸਾਇਣ ਕਸਾਈ ਦੇ ਘਰ ਵਾਲੀ ਕਸਾਇਣ ਬੈਠੀ ਕਿ ਨਹੀਂ ਬੈਠੀ, ਹਾਂਜੀ ਇਹ ਵੀ ਹੈਗੀ। ਪਰ ਨਿੰਦਾ ਪਰਾਏ ਦੀ ਨਿੰਦਿਆ ਕਰਦੇ ਜੋ ਨਿੰਦਾ ਮਨੁੱਖ ਦੂਜੇ ਦੀ ਤਾਂ ਹੀ ਕਰਦਾ ਸਾਥ ਸਮਝਿਆ ਆਪਣਾ ਕੋਈ ਵੱਡਾ ਸਮਝਦਾ ਦੇ, ਪਰਾਈ ਨਿੰਦਿਆ ਜਿਹੜੀ ਕਰਦੇ ਜੋ ਤੇ ਪਰ ਨਿੰਦਾ ਘੱਟ ਚੂਹੜੀ, ਕਹਿੰਦੇ ਚੂੜੇ ਦੇ ਘਰ ਚੂੜੀ ਬੈਠੀ ਕਿ ਨਹੀਂ ਬੈਠੀ, ਹਾਂਜੀ ਬੈਠੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਬੋਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਹਿੰਦੇ ਜਿਹੜਾ ਮੁੱਠ ਦੇ ਮੁੱਠਣ ਦਾ ਮਤਲਬ ਠੱਗ ਦੇ ਜੋ ਜਿਹੜੇ ਕਹਿੰਦੇ ਆ ਰਾਓ ਕੇਤੂ ਦੋ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਪਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ। ਕਹਿੰਦੇ ਜਦੋਂ ਇਹ ਗੱਲ ਕਰਦੀ ਹੈ ਖੇਤੀ ਤੁਸੀਂ ਕਰਦੇ ਜੋ ਤੇ ਇਹ ਕਹਿੰਦੇ ਵੀ ਆਹ ਜਿਹੜੀ ਗੱਲ ਹੈ ਸਤਿਗੁਰ ਕਹਿੰਦੇ ਹਨ ਕਿ ਮੁੱਠੀ ਕ੍ਰੋਧ ਚੰਡਾਲ ਚੰਡਾਲ ਦੇ ਘਰ ਵਾਲੀ ਚੰਡਾਲਣੀ ਬੈਠੀ ਕਿ ਨਹੀਂ ਬੈਠੀ, ਹਾਂਜੀ ਬੈਠੀ। ਕਹਿੰਦੇ ਫਿਰ ਅਸੀਂ ਪਿਟਿਆ ਗਿਆ ਨਹੀਂ ਨਿਸ਼ਾਨਾ, ਕਾਲੀ ਕੱਢੀ ਕਿਆ ਅੱਗੇ ਜਾਂ ਚਾਰੇ ਬੈਠਿਆਂ ਨਾਲ। ਮਾਰ ਨੇ ਰਿਧੇ ਨੂੰ ਸ਼ੁੱਧ ਕਰਨ ਵਾਸਤੇ ਵੀ ਕਿਹਾ, ਮਾਰ ਨੇ ਬਾਹਰੀ ਸੁੱਚਤਾ ਜਿਹੜੀ ਰੱਖਣੀ ਅੰਦਰ ਦੀ ਸੁੱਚਤਾ ਵਾਸਤੇ ਵੀ ਕਿਹਾ ਸਤਿਗੁਰ ਨੇ ਉਹਨਾਂ ਨੂੰ ਕਿਹਾ, ਜਿਹੜੇ ਪਖੰਡ ਕਰਿਆ ਕਰਦੇ ਸੀ। ਸੋਚ ਪਵਿੱਤਰਤਾ ਹਰ ਗੁਰਸਿੱਖ ਨੂੰ ਰੱਖਣਾ, ਕਿਉਂਕਿ ਗੁਰੂ ਸਾਹਿਬ ਨੇ ਦਸਮ ਦੀ ਬਾਣੀ ਕਿਹਾ ਪਵਿੱਤਰਤਾ ਦੇ ਵਿੱਚ ਹੀ ਪਰਮੇਸ਼ਵਰ ਹੈ। ਜੇ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਸੋਚ ਪਵਿੱਤਰਤਾ ਰੱਖ ਗੁਰਮੁਖਾ। ਇਸ ਕਰਕੇ ਚਾਰੇ ਵਰਨ ਇੱਕ ਦੂਜੇ ਦੇ ਅਧੀਨ ਸਨ। ਗੁਰੂ ਦਾ ਖਾਲਸਾ ਸਾਜਿਆ ਹੈ, ਗੁਰੂ ਦਾ ਖਾਲਸਾ ਸ਼ਸਤਰਧਾਰੀ ਅੰਮ੍ਰਿਤ ਛੱਕ ਕੇ ਉਹ ਖੱਤਰੀ ਹੈ। ਜਦੋਂ ਗੁਰੂ ਦਾ ਖਾਲਸਾ ਬਾਣੀ ਪੜ੍ਹਦਾ ਸਿਮਰਨ ਕਰਦਾ ਹੈ ਕਥਾ ਕੀਰਤਨ ਕਰਦਾ ਹੈ ਉਹ ਬ੍ਰਾਹਮਣ ਹੈ। ਜਦੋਂ ਗੁਰੂ ਦਾ ਖਾਲਸਾ ਸਾਸ ਦਸਾਂ ਨੂੰ ਅਧਿਕ੍ਰਿਤ ਕਰਦਾ ਹੈ ਉਹ ਵੈਸ਼ ਹੈ। ਜਦੋਂ ਗੁਰੂ ਦਾ ਖਾਲਸਾ ਜੂਠੇ ਭਾਂਡੇ ਮਾਜਦਾ ਗੁਰੂ ਦੇ ਲੰਗਰਾਂ ਦੀ ਸੇਵਾ ਕਰਦਾ ਉਹ ਸ਼ੂਦਰ ਹੈ। ਚਾਰ ਵਰਨ ਇੱਕ ਗੁਰਸਿੱਖ ਦੇ ਵਿੱਚ ਭਰ ਦਿੱਤੇ, ਚਾਰ ਵਰਨ ਇੱਕ ਵਰਨ ਕਰਾਉਣ ਕਿਹਾ, ਚਾਰੇ ਵਰਨਾਂ ਨੂੰ ਇਕੱਠਿਆ ਕਰਕੇ ਨਹੀਂ ਕਿਹਾ, ਚਾਰ ਵਰਨ ਚਾਰੋਂ ਵਰਨਾਂ 'ਚ ਕੋਈ ਵੀ ਆ ਜਾਵੇ ਗੁਰੂ ਦੇ ਘਰ ਖੰਡੇ ਬਾਟੇ ਕੋਲ ਆ ਜਾਵੇ ਅੰਮ੍ਰਿਤ ਛੱਕ ਲੈਂਦਾ, ਚਾਰੇ ਵਰਨ ਇੱਕ ਗੁਰਸਿੱਖ ਦੇ ਵਿੱਚ ਆ ਜਾਂਦਾ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਾਮ ਕਰੋ ਲੋਭ ਮੋਹ ਹੰਕਾਰ ਦੇ ਬਾਰੇ ਜਦੋਂ ਸਾਨੂੰ ਕਹਿਣਾ, ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਇਹਨਾਂ ਚੀਜ਼ਾਂ ਤੋਂ ਅਸੀਂ ਪਰੇ ਹਟਾਂਗੇ, ਸਿਮਰਨ ਕਰਾਂਗੇ, ਨਾਮ ਜਪਾਂਗੇ ਗੁਰਮੁਖੋ, ਤਾਂ ਇਹ ਜੀਵਨ ਸਾਡਾ ਸਫਲ ਹੋਵੇ। ਕਬੀਰ ਮਾਨਕ ਜਨਮ ਦਲਾਂ ਦਾ ਹੋ ਜਾਣਾ ਬਾਰਹ ਬਾਰ ਜੋ ਬਣ ਫਲ ਪਾ ਕੇ ਭੋਏ ਗਿਰੇ ਬਹੁਤ ਨਾ ਲੱਗੇਗਾ। ਜਿੱਦਾਂ ਬਣ ਤੋਂ ਫਲ ਪਾ ਕੇ ਥੱਲੇ ਡਿੱਗ ਪੈਂਦਾ ਮੁੜ ਕੇ ਟਾਹਣੀ ਨੂੰ ਨਹੀਂ ਲੱਗਦਾ। ਗੁਰਮਤ ਦੇ ਵਿੱਚ ਗੁਰਸਿੱਖੋ ਇਹ ਹੈ ਅੰਤਕਾਲ ਜਿਹੜਾ ਜਿੱਦਾਂ ਜਿੱਦਾਂ ਦਾ ਸਿਮਰਨ ਕਰਦਾ ਜਿੱਦਾਂ ਜਿੱਦਾਂ ਦੀ ਸੁਰਤੀ ਰਹਿੰਦੀ ਉਦਾਂ ਉਦਾਂ ਦੀ ਜੂਨ ਭੋਗਣੀ ਪੈਂਦੀ। ਅੰਤਕਾਲ ਜੋ ਲਕਸ਼ਮੀ ਸਿਮਰੈ ਸੀ ਚਿੰਤਾ ਜੇ ਮਰ ਸਰਪ ਜੂਨ ਵਾਲ ਵਾਲਾ ਉਤਾਰੇ, ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੂਨ ਵਾਲ ਵਾਲਾ ਉਤਾਰੇ, ਅੰਤਕਾਲ ਜੋ ਬੱਚੇ ਸਿਮਰੈ ਸੀ ਚਿੰਤਾ ਮੈਂ ਜੇ ਮਰੇ ਸ਼ੁਕਰ ਜੂਨ ਵਾਲ ਵਾਲਾ ਉਤਾਰੇ। ਮਹਾਰਾਜ ਕਹਿੰਦੇ ਲੈ ਬਾਰਾਂ ਬਾਰਾਂ ਬੱਚੇ ਹੁੰਦੇ ਲੈ ਲੈ ਖਡਾਲਾ ਉਹਨਾਂ ਨੂੰ। ਅੰਤਕਾਲ ਦੇ ਜੋ ਇਸਤਰੀ ਸਿਮਰੇ ਜੋ ਇਸਤਰੀ ਪਤੀ ਨੂੰ ਸਿਮਰਦੀ ਹੈ ਵੀ ਪਤੀ ਜਵਾਨ ਸੀ ਮੈਂ ਉਸ ਤਰ੍ਹਾਂ ਨਾਲ ਨਾ ਰਹਿ ਸਕੀ ਉਹਦੇ, ਫਿਰ ਉਹ ਵੇਸਵਾ ਜੂਨ ਵਾਲ ਵਾਲਾ ਉਤਾਰੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਵੀ ਗੁਰਮਤ ਦੇ ਵਿੱਚ ਆ ਅਖੀਰ ਦੇ ਸਮੇਂ ਜਿਹੜੀ ਸੁਰਤੀ ਆ ਗਈ ਉਸੇ ਤਰ੍ਹਾਂ ਦਾ ਜਨਮ ਹੋ ਗਿਆ। ਹਿੰਦੂ ਮਤ ਕਹਿੰਦਾ 84 ਲੱਖ ਜਨਮ, ਮੁਸਲਮਾਨ ਕਹਿੰਦਾ ਇੱਕੋ ਹੀ ਹੈ। ਆਪਣੀ ਗੱਲ ਦਾ ਆਪੇ ਫਿਰ ਖੰਡਨ ਕਰਦੇ, ਕਹਿੰਦੇ ਕਾਮਨ ਦਾ ਰੋਜ਼ਾ ਉੱਠ ਖਲੋਣਗੇ ਫਿਰ ਆਉਣਗੇ ਫਿਰ ਆਵਾਗਮਨ ਦਾ ਚੱਕਰ ਵੀ ਦੱਸਦੇ ਆ। ਇਸ ਕਰਕੇ ਗੁਰਮੁਖੋ ਗੁਰਮਤ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਬਚਨ ਕਹਿ ਰਿਹਾ, ਗੁਰਸਿੱਖਾ ਸਿਮਰਨ ਕਰ, ਨਾਮ ਜਪ ਤੇ ਸਤਿਗੁਰ ਦਾ ਸਿਮਰਨ ਕਰਕੇ ਨਾਮ ਜਪ ਕੇ ਬਾਣੀ ਪੜ੍ਹ ਕੇ ਆਪਣਾ ਜੀਵਨ ਤੂੰ ਸਫਲਾ ਕਰ। ਐ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ। ਸਾਧ ਸੰਗ ਇਹ ਆਪਾਂ ਵਿਚਾਰ ਕਰ ਰਹੇ ਹਾਂ ਕਿ ਬੰਦਾ ਇਸ ਸੰਸਾਰ ਤੋਂ ਜਿਹੜਾ ਜਾਂਦਾ ਹੈ, ਮਹਾਰਾਜ ਦੀ ਬਾਣੀ ਕਹਿੰਦੀ ਜੈ ਮਹਾ ਭਯਾਨ ਤਪਤ ਬਹੁ ਕਹਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਪੁਜਿਆ ਕਰਖਾ ਤੈ ਨਾਨਕ ਹਰ ਹਰ ਅੰਮ੍ਰਿਤ ਪੂਰਾ। ਕਹਿੰਦੇ ਜਿੱਥੇ ਬਹੁਤਾ ਭਿਆਨਕ ਸੂਰਜ ਤਪਦਾ ਹੋਵੇ ਘਾਮ ਸੂਰਜ ਨੂੰ ਕਹਿੰਦੇ ਆ, ਤਪਸ਼ ਬਹੁਤੀ ਹੋਵੇ ਤੇ ਉੱਥੇ ਹਰੀ ਦੇ ਨਾਮ ਦੀ ਤੇਰੇ ਤੇ ਛਾਂ ਹੋਵੇਗੀ ਗੁਰਸਿੱਖਾ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸੁਖਮਨੀ ਸਾਹਿਬ ਪੜ੍ਹ ਕੇ ਵੇਖੋ, ਸਤਿਗੁਰ ਦਾ ਸਿਮਰਨ ਕਰੀਏ, ਨਾਮ ਜਪੀਏ ਤੇ ਗੁਰਮੁਖੋ ਸਾਡਾ ਮਾਤਾ ਜੀ ਦੇ ਜੇ ਸਾਧ ਸੰਗਤ ਦੇ ਜਿਹੜੇ ਇਸ ਤਰ੍ਹਾਂ ਆਪਾਂ ਭੋਗ ਦੇ ਉੱਤੇ ਆਏ ਹਾਂ ਉਹਨਾਂ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹਾਂ। ਜੇ ਉਹ ਵੀ ਬਾਣੀ ਪੜ੍ਹਿਆ ਕਰਦੇ ਸਨ, ਭਾਈ ਇਕਬਾਲ ਸੋ ਦੱਸਦੇ ਵੀ ਬਾਣੀ ਉਹ ਵੀ ਬਹੁਤ ਪੜ੍ਹਿਆ ਕਰਦੇ, ਸਿਮਰਨ ਵੀ ਕਰਿਆ ਕਰਦੇ, ਨਾਮ ਵੀ ਜਪਿਆ ਕਰਦੇ, ਅੰਮ੍ਰਿਤਧਾਰੀ ਵੀ ਸਨ, ਤੇ ਆਪਾਂ ਨੂੰ ਵੀ ਇਹ ਸਿੱਖਿਆ ਲੈਣੀ ਹੈ ਕਿ ਭਾਈ ਅਸੀਂ ਅੰਮ੍ਰਿਤਧਾਰੀ ਤਾਂ ਉਹਨਾਂ ਨੂੰ ਸ਼ਰਧਾਂਜਲੀ ਹੋਵੇਗੀ ਗੁਰਮੁਖਾਂ ਪਿਆਰਿਆਂ ਨੂੰ ਕਿ ਅਸੀਂ ਅੰਮ੍ਰਿਤਧਾਰੀ ਹੋ ਕੇ ਗੁਰਸਿੱਖ ਬਣ ਕੇ ਉਦਾਂ ਦਾ ਜੀਵਨ ਜੀਏ ਸਾਰੀ ਜ਼ਿੰਦਗੀ, ਤੇ ਜੇ ਜੀਆ ਜੀਵਨ ਤੇ ਗੁਰਮੁਖੋ ਤੇ ਜੀ ਕੇ ਜੀਵਨ ਤੇ ਫਿਰ ਸਾਧ ਸੰਗਤ ਜੀ ਸੌਖਾ ਸਵਾਸ ਵੀ ਸੌਖੇ ਨਿਕਲੇ, ਐ ਪੈ ਤੇ ਪੈ ਪਏ ਸਵਾਸ ਨਿਕਲ ਕੇ। ਕਹਿੰਦੇ ਇਸੇ ਅੰਤ ਦੇ ਸਮੇਂ ਵਾਸਤੇ ਲੋਕ ਬਹੁਤ ਭਗਤੀ ਕਰਦੇ ਆ। ਗੁਰਮੁਖੋ ਬਾਬਾ ਫਰੀਦ ਜੀ ਕਹਿੰਦੇ ਆ, ਜਿੰਦ ਫਰੀਦਾ ਜਿੰਦ ਨਿਮਾਣੀ ਕੱਢੀਐ ਹੱਡਾਂ ਤੂੰ ਕੜਕਾਏ ਜਿੰਦ ਵਹੁਟੀ ਮਾਰਨ ਵਾਰ ਲੈ ਜਾ ਸੀ ਪਰਣਾ। ਕਹਿੰਦੇ ਜਿੰਦ ਨਿਮਾਣੀ ਕੱਢੀ ਤਾਂ ਹੱਡਾਂ ਨੂੰ ਕੜਕਾ ਕੇ ਕੱਢੀ ਜਾਂਦੀ ਹੈ, ਜਿਸ ਤਰ੍ਹਾਂ ਛਾਪਾ ਸੂਲਾਂ ਦਾ ਹੈ। ਸਾਧ ਸੰਗਤ ਜੀ ਮੂੰਹ ਥਾਣੀ ਪਾ ਕੇ ਗੁਦਾ ਥਾਣੀ ਕੱਢ ਦੋ, ਇੰਨਾ ਦੁੱਖ ਹੁੰਦਾ ਜਦੋਂ ਬੰਦਾ ਮੌਤ ਦੇ ਘਾਟ, ਮੌਤ ਭਾਵ ਜਦੋਂ ਜਾਂਦਾ ਹੈ ਸਵਾਸ ਨਿਕਲਦੇ ਆ। ਪਰ ਜਿਹੜੇ ਸਿਮਰਨ ਭਜਨ ਵਾਲੇ ਆ, ਜਿੱਦਾਂ ਸੱਪ ਪੁੰਜ ਲਾ ਦਿੰਦਾ ਹੈ ਨਾ ਗੁਰਮੁਖ, ਇੱਦਾਂ ਆਪਣੇ ਸਰੀਰ ਨੂੰ ਛੱਡ ਕੇ ਚਲੇ ਜਾਂਦੇ। ਇਹ ਨਾਮ ਦੀ ਮਹਿਮਾ ਹੀ ਹੈ, ਵਡਿਆਈ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਿਤਾ ਜੀ ਭਾਈ ਜਸਵੀਰ ਸਿੰਘ ਸਿੰਘ ਸਾਹਿਬ ਨੂੰ ਕਹਿਣ ਲੱਗੇ, CMC ਹਸਪਤਾਲ ਲੁਧਿਆਣੇ ਦਾਖਲ ਸਨ, ਤੇ ਉਹਨਾਂ ਨੇ ਆਖਿਆ ਵੀ ਜਸਵੀਰ ਸਿੰਘ ਅੱਜ ਮੇਰੀ ਉਹ ਅਵਸਥਾ ਆ ਗਈ ਜਿਹੜਾ ਇੱਕ ਗੁਰਸਿੱਖ ਦੀ ਅਵਸਥਾ ਹੁੰਦੀ ਹੈ। ਇਸ ਵਕਤ ਮੇਰੀ ਉਹ ਅਵਸਥਾ ਹੈ, ਨਾ ਕੋਈ ਦੁੱਖ ਤੇ ਨਾ ਤਕਲੀਫ ਹੈ, ਮੈਂ ਬੜਾ ਸੌਖਾ ਇਸ ਸੰਸਾਰ ਤੋਂ ਜਾਣ ਲੱਗਾ, ਕਿਉਂਕਿ ਧਨ ਜਨਨੀ ਜਿਨ ਜਾਇਆ। ਧਨ ਪਿਤਾ ਪ੍ਰਧਾਨ, ਜਿਹਨੇ ਐਸੇ ਵੱਡੇ ਬ੍ਰਹਮ ਗਿਆਨੀ ਨੂੰ ਪੈਦਾ ਕੀਤਾ, ਪਿਤਾ ਪ੍ਰਧਾਨ ਹੀ, ਤੇ ਉਸ ਪਿਤਾ ਦੀ ਸਾਧ ਸੰਗਤ ਜਦੋਂ ਸਵਾਸ ਜਾਣ ਲੱਗੇ, ਪੂਰਨ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਅਖੀਰ ਦੇ ਸਮੇਂ ਬਣ ਗਈ। ਇਸ ਕਰਕੇ ਸਾਧ ਜਨਾਂ ਦਾ 21 ਕੁਲਾ ਉਧਾਰ ਹੈ। ਜੇ ਇੱਕ ਕੁਲ ਦੇ ਵਿੱਚ ਇੱਕ ਬੱਚਾ ਪੈਦਾ ਹੋ ਗਿਆ ਸਿਮਰਨ ਕਰਨ ਵਾਲਾ, ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਤੇ ਗੁਰਮੁਖੋ 21 ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ, ਜਿੱਦਾਂ ਜਿੱਦਾਂ ਸੰਬੰਧ ਜੁੜਦਾ ਮਨੁੱਖ। ਪਰ ਗੁਰੂ ਸਾਹਿਬ ਜੀ ਇੱਥੇ ਬਚਨ ਇਹ ਵੀ ਕਰ ਰਿਹਾ, 21 ਕੁਲੀ ਸਭ ਜਗਤ ਛਡਾਵੇ, ਜੇ ਚਾਹਵੇ ਤੇ ਸਾਰਾ ਜਗਤ ਵੀ 21 ਕੁਲਾਂ ਦੇ ਵਿੱਚੋਂ ਦੀ ਸਾਰਾ ਛਡਾ ਸਕਦਾ। ਸਿਮਰਨ ਦੀ ਏਡੀ ਮਹਾਨਤਾ ਹੈ। ਸੰਤ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਦਾ ਇੰਨਾ ਅਭਿਆਸ, 125 ਪਾਠ ਜਪਜੀ ਸਾਹਿਬ ਦੇ। ਸਾਧ ਸੰਗਤ ਜੀ ਇਸੇ ਤਰ੍ਹਾਂ ਪੰਜ ਗ੍ਰੰਥੀ ਦਾ ਨਿਤਨੇਮ ਆਪ ਦੱਸਿਆ, ਇਹ ਦਾਸ ਸੀ ਤਾਂ ਸਾਰੇ ਸਿੰਘ ਬੈਠੇ ਸਨ, ਦਾਸਾਂ ਨੂੰ ਦੱਸਦੇ ਸਨ, ਕਹਿੰਦੇ ਭਾਈ ਮੈਂ ਸਵੇਰੇ ਜਦੋਂ ਅੰਮ੍ਰਿਤ ਵੇਲੇ ਉੱਠਣਾ 1 ਵਜੇ, ਹਲ ਵਾਹੁਣਾ, 51 ਪਾਠ ਜਪਜੀ ਸਾਹਿਬ ਦੇ ਹੋ ਜਾਣੇ, ਉਦੋਂ ਹਲ ਵਗ ਜਾਣਾ ਤੇ ਉਧਰੋਂ ਪੋਹ ਫਟਾਵਾ ਹੋਣਾ ਤੇ ਮਾਤਾ ਨੇ ਘਿਓ ਦਾ ਛੰਨਾ ਭਰ ਕੇ ਤੇ ਦੁੱਧ ਲੈ ਕੇ ਜਲ ਪਾਣੀ ਲੈ ਕੇ ਜਾਣਾ, ਤੇ ਸਿਮਰਨ ਇੰਨਾ ਨਾਮ ਜਪਦੇ ਰਹਿ, ਇੰਨਾ ਸਿਮਰਨ, ਇੰਨੀ ਭਗਤੀ ਕੀਤੀ, ਵੇਖ ਲਓ ਸਾਰੀ ਦੁਨੀਆ ਜਾਣਦੀ, ਸਾਰੀ ਦੁਨੀਆ, ਸਾਰਾ ਵਰਲਡ ਜਾਣਦਾ। ਸਹਿਣ ਵਾਈ ਬੁਤਕਾਰੀ ਆ, ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਵਿੱਚ ਸੁਣ ਕੇ ਜਾਟ ਲੋਠ ਭਗਤੀ ਲਾਗਾ ਮਿਲੇ, ਪ੍ਰਤੱਖ ਵਿਸਾਈਆਂ ਧੰਨਾ ਵਡਪਾਲਾ। ਸਤਿਗੁਰ ਦੀ ਬਾਣੀ, ਸਤਿਗੁਰ ਦਾ ਸਿਮਰਨ, ਨਾਮ ਏਡੀ ਵੱਡੀ ਉਸਤਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਗੁਰਮੁਖੋ ਨਾਮ ਦੇ ਨਾਲ ਹੀ ਸਭ ਕੁਝ ਹੈ, ਨਾਮ ਗੁਰੂ ਦਾ ਹੈ। ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ, ਧੁਰ ਦਰਗਾਹ ਤੋਂ ਜਿਹੜੀ ਬਾਣੀ ਆਈ ਹੈ ਤੇ ਧੁਰ ਦਰਗਾਹ ਤੇ ਸਾਨੂੰ ਲੈ ਜਾਂਦੀ ਹੈ। ਜਿੱਦਾਂ ਹਮਾਂਜੂ ਦੇ ਖੰਭ ਜਿਹੜੇ ਸਨ ਉਹ ਨਾਰਦ ਦਸਮ ਪਾਤਸ਼ਾਹ ਨੂੰ ਦੇ ਗਿਆ, ਤੀਰਾਂ ਦੀ ਮੁਖੀਆਂ ਨਾਲ ਮਹਾਰਾਜ ਨੇ ਜੜਵਾਇਆ, ਜੜਵਾ ਕੇ ਜਦੋਂ ਤੀਰ ਛੱਡੇ, ਪ੍ਰਸਾਦੀ ਹਾਥੀ ਨੂੰ ਭੱਜਾ ਗਿਆ, ਸਿੰਘ ਵੀ ਭੱਜ ਗਏ, ਤੀਰ ਨਾ ਲੱਭੇ। ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਇਹ ਕੀ ਕੌਤਕ ਹੈ, ਉਹ ਕੌਣ ਸੀ? ਕਹਿੰਦੇ ਨਾਰਦ ਆਇਆ ਸੀ, ਹਮਾਂਜੂ ਪੰਛੀ ਦੇ ਖੰਭ ਦੇ ਕੇ ਗਿਆ, ਇਹ ਜਦੋਂ ਅਸੀਂ ਛੱਡੇ ਆ ਤੀਰ, ਉਹਨਾਂ ਦੇ ਖੰਭਾਂ 'ਚ ਇੰਨੀ ਸ਼ਕਤੀ ਹੈ ਕਿ ਉਹ ਆਪਣੇ ਦੇਸ਼ ਹੀ ਜਿਹੜੀ ਚੀਜ਼ ਉਹਦੇ ਨਾਲ ਬੰਨਦੀਏ ਲੈ ਜਾਂਦੇ ਆ। ਇਸ ਤਰ੍ਹਾਂ ਗੁਰਮੁਖੋ ਖਾਲਸਾ ਜੀ, ਗੁਰੂ ਦੀ ਬਾਣੀ ਐਸੀ ਸ਼ਕਤੀ ਹੈ, ਜਿਹੜਾ ਗੁਰਬਾਣੀ ਜਪਦਾ ਹੈ, ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਉਹ ਆਪਣੇ ਦੇਸ਼ ਹੀ ਲੈ ਜਾਂਦੇ। ਇਹ ਗੁਰਬਾਣੀ ਹੈ, ਸਤਿਗੁਰ ਦੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੂੰ ਗੁਰਬਾਣੀ ਕਹਿੰਦੀ, ਸਾਬਤ ਸੂਰਜ ਦਸਤਾਰ ਸਿਰਫ ਸਤਿਗੁਰ ਦੀ ਬਾਣੀ ਕਹਿ। ਇਸ ਕਰਕੇ ਸਾਰੀ ਤਿਆਰ ਬਰ ਤਿਆਰ ਹੋ ਕੇ ਗੁਰੂ ਦਾ ਬਚਨ ਮੰਨੀਏ, ਬਚਨ ਮੰਨ ਕੇ ਗੁਰੂ ਦੇ ਗੁਰਸਿੱਖੀ ਚ ਪਰਪੱਕਤਾ ਸਹਿਤ ਹੋ ਕੇ ਆਪਾਂ ਸਾਧ ਸੰਗਤ ਜੀ ਸਤਿਗੁਰ ਦਾ ਸਿਮਰਨ ਕਰਕੇ ਨਾਮ ਜਪ ਕੇ, ਮਨੁੱਖ ਤਾਂ ਸਾਰੇ ਦੁਨੀਆਂ ਤੇ ਆਉਂਦੇ ਗੁਰਮੁਖੋ, ਗੁੰਮਨਾਮੀ ਦੀ ਜ਼ਿੰਦਗੀ ਚਲੇ ਜਾਂਦੇ ਆ, ਗੁੰਮਨਾਮੀ ਦੀ ਜ਼ਿੰਦਗੀ ਚਾਹੁੰਦੇ ਆ, ਕੋਈ ਕਿਸੇ ਨੂੰ ਨਹੀਂ ਪਛਾਣਦਾ। ਜਿਹੜਾ ਗੁਰਮੁਖ ਪਿਆਰਾ ਖਾਲਸੇ ਪੰਥ ਵਾਸਤੇ, ਧਰਮ ਵਾਸਤੇ, ਕੌਮ ਵਾਸਤੇ ਕੁਝ ਕਰ ਗੁਜ਼ਰਦਾ ਹੈ, ਉਹਨੂੰ ਸਾਰੀ ਦੁਨੀਆਂ ਯਾਦ ਕਰਦੀ ਹੈ। ਅੱਜ ਬਾਬਾ ਦੀਪ ਸਿੰਘ ਦਾ ਸਾਧ ਸੰਗਤ ਜੀ ਜਨਮ ਦਿਹਾੜਾ ਵੀ ਹੈ, ਉਹਨਾਂ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਇਹੋ ਜਿਹੇ ਸੂਰਮੇ ਯੋਧਿਆਂ ਦਾ ਅੱਜ ਵੀ ਦੇਣਾ ਹੈ। ਗੁਰਮੁਖੋ ਉਹਨਾਂ ਦਾ ਜੀਵਨ ਦੇ ਬਾਰੇ ਹੁਣ ਸ਼ਾਮ ਨੂੰ 7:30-8 ਜਿਹੜੀ ਕਥਾ ਹੋਵੇਗੀ, ਆਪਾਂ ਉਹਦੇ 'ਚ ਵੀ ਵਿਚਾਰ ਕਰਾਂਗੇ ਬਾਬਾ ਜੀ ਬਾਰੇ। ਅੱਜ ਤੇ ਆਪਾਂ ਸਾਧ ਸੰਗਤ ਇਸੇ ਵਿਸ਼ੇ ਤੇ ਵਿਚਾਰ ਕੀਤੀ ਹੈ ਇਸ ਵਕਤ। ਸੋ ਦਾਸ ਕੋਲੋਂ ਬੇਨਤੀਆਂ ਕਰਦਾ, ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ। ਦੇਹੋ ਸੱਜਣ ਸੀਸੜੀਆ, ਜਿਉ ਹੋਵੇ ਸਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।